ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਵ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ਼ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਾਰਿਆਂ ਦਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਠੀਕ ਹੋ ਚੜ੍ਹਦੀ ਕਲਾ ਚੋਂ ਤੇ ਆਓ ਫੇ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਵੇਲੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ 13 ਜੁਲਾਈ 2019 9:02 ਸੁਬਾਹ ਦੇ ਹੋਏ ਨੇ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਔਰ ਐਡਲੇਡ ਦੇ ਵਿੱਚ 8:32 ਹੈ ਤੇ ਪਰਥ ਦੇ ਵਿੱਚ ਸਵੇਰ ਦੇ 7:02 ਹੋ ਗਏ ਨੇ ਭਾਰਤ ਦੇ ਵਿੱਚ 4:32 ਹੈ ਡਬਈ ਚ 3:02 ਤੜਕੇ ਦੇ ਤੇ ਅੱਧੀ ਰਾਤ ਹੋ ਚੁੱਕੀ ਹੈ 2 ਮਿੰਟ ਉੱਤੇ ਹੋ ਗਏ ਨੇ 12:02 ਲੰਡਨ ਦੇ ਵਿੱਚ ਤੇ ਨਿਊਯਾਰਕ ਤੇ ਟੋਰਾਂਟੋ ਦੇ ਵਿੱਚ ਸ਼ਾਮ ਦੇ 7:02 ਨੇ ਤਰੀਕ ਅਜੇ ਪਿਛਲੀ ਹੀ ਚੱਲ ਰਹੀ ਹੈ ਯਾਨੀ ਕਿ ਉੱਥੇ 12 ਜੁਲਾਈ ਚੱਲ ਰਹੀ ਹੈ ਤੇ ਦਿਨ ਉੱਥੇ ਹੈਗਾ ਸ਼ੁੱਕਰਵਾਰ ਤੇ ਇਹੀ ਤਰੀਕ ਤੇ ਦਿਨ ਲੋਸ ਏਂਜਲਿਸ ਤੇ ਸਰੀ ਦੇ ਵਿੱਚ ਹੈ ਪਰ ਸਮਾਂ ਉੱਥੇ ਹੈਗਾ 4:02 ਸ਼ਾਮ ਦੇ ਸਮਾਂ ਵੱਖਰੇ ਵੱਖਰੇ ਸ਼ਹਿਰਾਂ ਚ ਵੱਖਰੇ ਵੱਖਰੇ ਖਿੱਤਿਆਂ ਚ ਵੱਖਰਾ ਵੱਖਰਾ ਹੀ ਹੁੰਦਾ ਹੈ ਤੇ ਸਾਡੀ ਲੋਕੇਸ਼ਨ ਜਿਹੜੀ ਆ ਬੜੀ ਹੁਣ ਨੇੜੇ ਹੋ ਗਈ ਹੈ ਤਕਨੀਕ ਕਰਕੇ ਤੇ ਅਸੀਂ ਇੱਕ ਦੂਜੇ ਨੂੰ ਸੁਣ ਸਕਦੇ ਹਾਂ ਦੁਨੀਆਂ ਦੇ ਆਰ ਪਾਰ ਇੱਥੋਂ ਤੱਕ ਕਿ ਬ੍ਰਹਿਮੰਡ ਦੇ ਵਿੱਚ ਵੀ ਜਿੱਥੇ ਤੱਕ ਵੀ ਸਾਡੀ ਤਕਨੀਕ ਜਾਂਦੀ ਆ ਅਸੀਂ ਇੱਕੋ ਹੀ ਸਮੇਂ ਸੁਣ ਸਕਦੇ ਹਾਂ ਪਰ ਸੂਰਜ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਥਾਵਾਂ ਤੇ ਨਿਕਲਦਾ ਹੈ ਸੋ ਅੱਜ ਪ੍ਰੋਗਰਾਮ ਕੌਫ਼ ਸਾਰਬਰ ਬਲਗੁਲਗੇ ਤੋਂ ਚੱਲ ਰਿਹਾ ਤੇ ਮੈਂ ਦੱਸਦਾ ਕਿ ਅੱਜ ਗਿਆਨੀ ਸੰਤੋਖ ਸਿੰਘ ਜੀ ਆਣਗੇ ਪ੍ਰੋਗਰਾਮ ਦੇ ਵਿੱਚ ਤੇ ਤਕਰੀਬਨ ਅੱਧੇ ਘੰਟੇ ਤੱਕ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਚਿੰਤਨ ਮਸਲਿਆਂ ਦੇ ਹੱਲ ਅੱਜ ਪ੍ਰੋਗਰਾਮ ਦੇ ਵਿੱਚ ਕੀਤੇ ਜਾਣਗੇ ਦੋਸਤੋ ਗੱਲ ਸਮੇਂ ਦੀ ਚੱਲ ਰਹੀ ਹੈ ਵੱਖਰੇ ਵੱਖਰੇ ਸਮੇਂ ਦੇ ਕਿਤੇ ਸੂਰਜ ਨਿਕਲ ਰਿਹਾ ਕਿਤੇ ਡੁੱਬ ਰਿਹਾ ਕਿਤੇ ਅੱਧੀ ਰਾਤ ਹੈ ਕਿਤੇ ਹੈ ਹੀ ਨਹੀਂ ਸੋ ਪਰ ਜਿਹੜੀ ਸਾਡੀ ਆਵਾਜ਼ ਦੀ ਤਰੰਗ ਹੈ ਇਹ ਵੱਖਰੇ ਲਹਿਜ਼ੇ ਨਾਲ ਚੱਲਦੀ ਹੈ ਵੱਖਰੇ ਤਕਨੀਕ ਨਾਲ ਚੱਲਦੀ ਹੈ ਅੱਜ ਸਵੇਰੇ ਉੱਠਿਆ ਮੈਂ ਇੱਕ ਫੋਟੋ ਵੀ ਪਾਈ ਹੈ ਫੇਸਬੁੱਕ ਤੇ ਤੁਸੀਂ ਮੇਰੇ ਪ੍ਰੋਫਾਈਲ ਪੇਜ ਤੇ ਦੇਖ ਸਕਦੇ ਹੋ ਇਸ ਫੋਟੋ ਦੇ ਵਿੱਚ ਅੱਜ ਵੱਖਰੇ ਤਰ੍ਹਾਂ ਦੇ ਰੰਗ ਵੱਖਰੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਮਿਲਦਾ ਹੈ ਪਰ ਜਿਹੜਾ ਮੈਂ ਮਹਿਸੂਸ ਕੀਤਾ ਕਿ ਇੰਨੀ ਜਿਹੜੀ ਸੰਗਤਰੀ ਰੰਗ ਦੀ ਸਵੇਰ ਜਾਂ ਸੁਨਹਿਰੀ ਨਹੀਂ ਸੀ ਸੰਗਤਰੀ ਸੀ ਪਹਿਲਾਂ ਮੈਂ ਬਹੁਤ ਘੱਟ ਦੇਖੀ ਆ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਕਿ ਅੱਗ ਲੱਗੀ ਸਵੇਰੇ ਮੀਂਹ ਗਿਆ ਅਗਲੇ ਡੇਰੇ ਅੱਗ ਲੱਗੀ ਤਰਕਾਲੀ ਮੀਂਹ ਆਇਆ ਅਗਲੀ ਛਾਲੀ ਇਹ ਬਰਸਾਤ ਵੇਲੇ ਗਰਮੀਆਂ ਵੇਲੇ ਇਹ ਅਖਾਣ ਵਰਤਦੇ ਹੁੰਦੇ ਸੀ ਸਿਆਣਿਆਂ ਨੇ ਤੱਤ ਕੱਢੇ ਹੋਏ ਸੀ ਤੇ ਅੱਜ ਉਹੀ ਜਿਹੜੀ ਕਹਿੰਦੇ ਨੇ ਅੱਗ ਲੱਗੀ ਸਵੇਰੇ ਬਿਲਕੁਲ ਉਹੀ ਮਾਹੌਲ ਸੀ ਔਰ ਤੁਸੀਂ ਫੋਟੋ 'ਚ ਦੇਖ ਵੀ ਹੋਵੋਗੇ ਕਿੰਨਾ ਗੂੜਾ ਸੰਗਤਰੀ ਰੰਗ ਸੀ ਤੇ ਹਵਾ ਦੇ ਵਿੱਚ ਥੋੜ੍ਹੀ ਜਿਹੀ ਗਰਮਾਇਸ਼ ਸੀ ਕਿਉਂਕਿ ਸਰਦੀਆਂ ਨੇ ਨਿੱਘ ਸੀਗਾ ਤੇ ਮਹਿਸੂਸ ਹੋ ਰਿਹਾ ਸੀ ਤੇ ਬੱਦਲ ਜਿਹੜੇ ਨੇ ਉਹ ਟਰੈਵਲ ਕਰ ਰਹੇ ਸੀ ਲਸਰਾਂ ਬਣੀਆਂ ਹੋਈਆਂ ਸੀ, ਬੜਾ ਖੂਬਸੂਰਤ ਲੱਗਿਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਵੀ ਕੁਦਰਤ ਦੇ ਵਿੱਚ ਖਿਆਲ ਰੱਖਣ, ਆਸ ਪਾਸ ਖਿਆਲ ਰੱਖਿਆ ਕਰਨ। ਬਹੁਤ ਬਿਊਟੀ ਹੈ, ਜਿਹੜਾ ਕਾਦਰ ਹੈ ਕੁਦਰਤ ਦੇ ਵਿੱਚ ਵੱਸ ਰਿਹਾ ਹੈ। ਕੁਦਰਤ, ਆਪਾਂ ਪਿਛਲੇ ਹਫ਼ਤੇ ਵੀ ਲੰਬਾ ਚੌੜਾ ਇਸ ਤੇ ਵਿਚਾਰ ਕੀਤਾ ਸੀ ਕਿ ਕੁਦਰਤ ਕੱਲੀ ਬੱਦਲ, ਹਰਿਆਲੀ, ਦਰਖਤ ਇਹ ਨਹੀਂ ਹੁੰਦੀ। ਦਰਖਤ ਤਾਂ ਉਹ ਵੀ ਜੀਵ ਹੈ, ਪਰ ਕੁਦਰਤ ਹੁੰਦੀ ਹੈ ਕਿ ਸਟਰਕਚਰ ਜਿਹੜਾ ਬਣਿਆ ਹੋਇਆ, ਇਨਫਰਾਸਟਰਕਚਰ ਬਣਾਇਆ ਹੋਇਆ ਰੱਬ ਨੇ, ਉਹਦੇ ਵਿੱਚ ਹਾਵ ਭਾਵ ਵੀ ਆ ਜਾਂਦੇ ਨੇ। ਸੋ ਇਹਨਾਂ ਸੰਗਤਰੀ ਬੱਦਲਾਂ ਨੂੰ ਦੇਖ ਕੇ ਕੀ ਮਹਿਸੂਸ ਹੋਇਆ, ਇਹ ਵੀ ਕੁਦਰਤ ਹੈ। ਅਤੇ ਇਹ ਮਹਿਸੂਸ ਕਰਨ ਦੀਆਂ ਚੀਜ਼ਾਂ ਨੇ, ਅਨੁਭਵ ਕਰਨ ਦੀਆਂ ਚੀਜ਼ਾਂ ਨੇ। ਸੋ ਅਗਰ ਅਨੁਭਵ ਆਪਾਂ ਕਰ ਸਕਦੇ ਹਾਂ ਇਹਨਾਂ ਵਸਤੂਆਂ ਨੂੰ, ਇਹਨਾਂ ਚੀਜ਼ਾਂ ਨੂੰ, ਤਾਂ ਹੋ ਸਕਦਾ ਹੈ ਅਸੀਂ ਇਹਦੇ ਵਿੱਚੋਂ ਕਾਦਰ, ਇਹਦਾ ਕ੍ਰੀਏਟਰ ਨੂੰ ਵੀ ਮਹਿਸੂਸ ਕਰ ਲਈਏ, ਅਗਰ ਅਸੀਂ ਕਰਨਾ ਚਾਹੀਏ। ਨਹੀਂ ਤਾਂ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਚੀਜ਼ ਸਾਹਮਣੇ ਪਈ ਹੁੰਦੀ ਹੈ, ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਦੱਸੀ ਵੀ ਜਾਂਦੇ ਆਹ ਚੀਜ਼ ਹੈ, ਪਰ ਫਿਰ ਵੀ ਪਤਾ ਨਹੀਂ ਲੱਗਦਾ। ਸਾਡੇ ਪੀਰ ਪੈਗੰਬਰ, ਸਾਡੇ ਗੁਰੂ ਸਾਨੂੰ ਦੱਸ ਗਏ ਨੇ, ਸਾਰਾ ਕੁਛ ਗੁਰਬਾਣੀ ਦੇ ਵਿੱਚ ਲਿਖ ਗਏ ਨੇ, ਪਰ ਸਾਡੇ ਮੂਹਰੇ ਗੁਰੂ ਗ੍ਰੰਥ ਸਾਹਿਬ ਹੁੰਦਾ, ਅਸੀਂ ਮੱਥਾ ਵੀ ਟੇਕਦੇ ਹਾਂ, ਪੈਸੇ ਵੀ ਚੜਾਉਂਦੇ ਹਾਂ, ਅਰਦਾਸਾਂ ਵੀ ਕਰਦੇ ਹਾਂ, ਪਰ ਸਾਰੀ ਚੀਜ਼ ਮੂਹਰੇ ਪਈ ਹੈ, ਉਹ ਸਾਨੂੰ ਪਤਾ ਨਹੀਂ ਲੱਗਦੀ। ਅਸੀਂ ਉੱਧਰ ਨੂੰ ਧਿਆਨ ਹੀ ਨਹੀਂ ਕਰੀਦਾ, ਬਸ ਦੇਖ ਕੇ ਘਰ ਨੂੰ ਆ ਜਾਈਦਾ, ਖਾਨਾ ਪੂਰਤੀ ਕਰ ਲਈ ਦੀ, ਟਿੱਕ ਮਾਰਕ ਲੱਗ ਗਿਆ, ਅੱਜ ਹੋ ਗਿਆ ਜੀ ਕੰਮ, ਸਾਡੇ ਲੇਖੇ ਲੱਗ ਗਏ। ਸੋ ਇਹੋ ਜਿਹੇ ਜਿਹੜੇ ਕੁਦਰਤੀ ਸਿਧਾਂਤ ਨੇ, ਆਪਣੇ ਆਪ ਨੂੰ ਕਿੱਦਾਂ ਅਸੀਂ ਵਧੀਆ ਬਣਾਉਣਾ ਆ, ਸਹਿਜ ਕਿੱਦਾਂ ਲੈ ਕੇ ਆਉਣਾ ਆਪਣੀ ਜ਼ਿੰਦਗੀ ਦੇ ਵਿੱਚ, ਇਹ ਬੜਾ ਜ਼ਰੂਰੀ ਹੈ। ਇੱਕ ਨੌਜਵਾਨ ਨਾਲ ਮੇਰੀ ਗੱਲਬਾਤ ਚੱਲ ਰਹੀ ਸੀ ਐਸੇ ਹਫ਼ਤੇ, ਉਹ ਬੜਾ ਉਹਦੇ ਅੰਦਰ ਵਲਵਲੇ ਸੀ, ਫੋਨ ਆਇਆ ਅਤੇ ਬਹੁਤ ਕੁਛ ਕਰਨਾ ਚਾਹੁੰਦਾ ਸੀ, ਬੜਾ ਉਹ ਦੁਖੀ ਸੀ, ਬੜਾ ਔਖਾ ਸੀਗਾ ਮੌਜੂਦਾ ਸਿਸਟਮ ਤੋਂ, ਇੱਥੋਂ ਦੇ ਭਾਰਤ ਦੇ, ਪੰਜਾਬ ਦੇ ਹਾਲਾਤ, ਕੌਮ ਦੇ ਹਾਲਾਤ। ਤਾਂ ਸਮੇਂ ਸਮੇਂ ਦੀ ਗੱਲ ਹੁੰਦੀ ਆ, ਕਈ ਵਾਰੀ ਏਜ ਫੈਕਟਰ ਹੁੰਦਾ ਆ ਕਿ ਏਜ ਦੇ ਹਿਸਾਬ ਨਾਲ ਅੰਦਰ ਜਿਹੜਾ ਆ ਵਿਚਾਰ ਚੱਲਦਾ ਹੁੰਦਾ ਆ। ਅਤੇ ਐਜ਼ ਏ ਚਲੋ ਸੀਨੀਅਰ ਹੋਣ ਦੇ ਨਾਤੇ, ਜੋ ਮੇਰਾ ਫਰਜ਼ ਸੀਗਾ, ਮੇਰਾ ਕੰਮ ਹੈ ਕਿ ਕੋਈ ਇਹੋ ਜਿਹੀ ਗਲਤ ਕੋਈ ਹਰਕਤ ਨਾ ਕਰ ਬੈਠੇ, ਸਹੀ ਗਾਈਡ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਨਾਲ ਮੈਂ ਤਾਂ ਜੋੜਦਾ ਹੁੰਦਾ, ਆਪਣੇ ਆਪ ਦੇ ਨਾਲ ਜੋੜਦਾ ਹੁੰਦਾ ਕਿ ਆਪਣੇ ਆਪ ਨਾਲ ਜੁੜੋ, ਅੰਦਰ ਝਾਤੀ ਮਾਰੋ ਸਾਰੇ, ਆਪਣਾ ਅਧਿਐਨ ਕਰੋ, ਅੰਦਰ ਸਾਹ ਆਉਂਦੇ ਜਾਂਦੇ ਨੋਟ ਕਰੋ, ਠੀਕ ਹੈ। ਜਿੱਥੇ ਜਦੋਂ ਇਸ ਸਿਚੁਏਸ਼ਨ ਤੱਕ ਪਹੁੰਚ ਗਏ ਕਿ ਤੁਸੀਂ ਆਪਣਾ ਅਧਿਐਨ ਕਰ ਸਕਦੇ ਹਾਂ, ਆਪਣਾ ਅਨੈਲਿਸਿਸ ਕਰ ਸਕਦੇ ਹਾਂ, ਤਾਂ ਹੀ ਬਾਹਰ ਅਸੀਂ ਜਿਹੜੇ ਸਹੀ ਹਾਲਾਤਾਂ ਦਾ ਮਾਪਤੋਲ ਕਰ ਸਕਦੇ ਹਾਂ। ਅਗਰ ਇਸ ਹਾਲਾਤ ਤੇ ਪਹੁੰਚਦੇ ਹਾਂ, ਬਾਹਰ ਸਾਨੂੰ ਕਿਤੇ ਜ਼ੁਲਮ ਹੁੰਦਾ ਦਿਖਾਈ ਦੇ ਰਿਹਾ, ਧੱਕਾ ਹੁੰਦਾ ਦਿਖਾਈ ਦੇ ਰਿਹਾ, ਤਾਂ ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ ਕਿ ਅਸੀਂ ਉਹਦੇ ਉਲਟ ਬੋਲਣਾ ਹੈ, ਐਂਡ ਵੀ ਹੈਵ ਟੂ ਡੂ ਸਮਥਿੰਗ ਅਬਾਊਟ ਇਟ। ਉੱਥੇ ਚੁੱਪ ਕਰਕੇ ਬਹਿਣਾ ਗਲਤ ਗੱਲ ਹੈ, ਪਰ ਪਹਿਲਾਂ ਇਨਫੋਰਮਡ ਹੋਣਾ ਪੈਣਾ ਸਾਨੂੰ, ਸਾਨੂੰ ਸੂਝ ਲੈਣੀ ਪੈਣੀ ਆ। ਅਸੀਂ ਅਣਜਾਣਪੁਣੇ ਦੇ ਵਿੱਚ ਕਈ ਵਾਰੀ ਬਹੁਤ ਕੁਛ ਕਰ ਲਈਦਾ, ਪਰ ਉਹ ਫਿਰ ਨਿਫਲ ਹੋ ਜਾਂਦਾ, ਫੇਲ ਹੋ ਜਾਂਦਾ, ਲੋਕ ਵਰਤ ਲੈਂਦੇ ਨੇ। ਸੋ ਇਹੋ ਜਿਹੀਆਂ ਗੱਲਾਂ ਤਾਂ ਹੀ ਆਪਾਂ ਵੱਡੇ ਵੱਡੇ ਡਿਸੀਜਨ ਲੈ ਸਕਦੇ ਹਾਂ, ਵੱਡੇ ਵੱਡੇ ਕੰਮ ਕਰ ਸਕਦੇ ਹਾਂ, ਜੇ ਸਾਨੂੰ ਉਹਨਾਂ ਦੀਆਂ ਬਰੀਕੀਆਂ ਸਮਝਣ ਦੀ ਸੂਝ ਹੋਵੇ। ਜਿਹੜੀ ਅਸੀਂ ਅਰਦਾਸ ਕਰਦੇ ਹਾਂ ਉਹਦੇ ਵਿੱਚ ਵਿਵੇਕ ਬੁੱਧ ਮੰਗਦੇ ਹਾਂ, ਉਹਦੇ ਵਿੱਚ ਮਤ ਮੰਗਦੇ ਹਾਂ, ਉੱਚੀ ਮਤ, ਨੀਵਾਂ ਰਹਿਣਾ ਮੰਗਦੇ ਹਾਂ, ਉਹ ਇਕੱਲਾ ਮੰਗਣਾ ਨਹੀਂ, ਪਹਿਲਾਂ ਆਪਣੇ ਆਪ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਨਾ ਆ, ਅਤੇ ਫਿਰ ਕੋਈ ਵੀ ਤੁਹਾਡੇ ਹਰ ਰੋਜ਼ ਦੇਖੋ, ਹਰ ਸੈਕਿੰਡ, ਹਰ ਮਿੰਟ ਕੋਈ ਨਾ ਕੋਈ ਇਹੋ ਜਿਹੀ ਸਿਚੁਏਸ਼ਨ ਆਉਂਦੀ ਆ ਜਿਹਨੂੰ ਤੁਸੀਂ ਅਨੈਲਿਸਿਸ, ਅਸੀਂ ਸਾਰੇ ਨਾ, ਮੈਂ ਵੀ ਵਿੱਚ ਆਏ ਨਾ, ਅਨੈਲਿਸਿਸ ਕਰਕੇ ਡਿਸੀਜਨ ਬਣਾਉਣਾ ਹੁੰਦਾ ਕਿ ਚੰਗੀ ਆ ਜਾਂ ਮਾੜੀ ਆ। ਆਲਵੇਜ਼ ਮੌਸਮ ਹੈ, ਮੌਸਮ ਦਾ ਵੀ ਅਸੀਂ ਦੇਖੋ ਕਿ ਅੱਜ ਸਵੇਰ ਉੱਠਿਆ ਚੰਗਾ ਲੱਗਿਆ, ਪਰ ਕਈ ਵਾਰੀ ਇਹੋ ਜਿਹਾ ਘਨੌਣਾ ਮੌਸਮ ਹੁੰਦਾ, ਤੇਜ਼ ਹਵਾਵਾਂ ਚੱਲਦੀਆਂ ਹੁੰਦੀਆਂ, ਹਨੇਰੀ ਚੱਕੜ ਹੈਣ, ਉਹ ਚੰਗਾ ਨਹੀਂ ਲੱਗਦਾ। ਸੋ ਹਰ ਸੈਕਿੰਡ, ਹਰ ਮਿੰਟ ਅਸੀਂ ਚੰਗੇ ਮਾੜੇ ਦਾ ਡਿਸੀਜਨ ਬਣਾਈ ਜਾਂਦੇ, ਕਿਉਂਕਿ ਅਸੀਂ ਡੁਐਲਿਟੀ 'ਚ ਰਹਿੰਦੇ ਹਾਂ, ਦੁਨੀਆਂ 'ਚ ਰਹਿੰਦੇ ਹਾਂ। ਅਤੇ ਉਸ ਡਿਸੀਜਨ ਨੂੰ ਬਣਾਉਣ ਦੇ ਲਈ ਸਾਡੀ ਜਿਹੜੀ ਮੱਤ ਹੈ ਉਹ ਬੜੀ ਪੋਲਿਸ਼ਡ ਹੋਣੀ ਚਾਹੀਦੀ ਆ, ਬੜੀ ਨਿਖਾਰੀ ਹੋਣੀ ਚਾਹੀਦੀ ਆ। ਅਤੇ ਮੱਤ ਕਿੱਦਾਂ ਪੋਲਿਸ਼ ਹੁੰਦੀ ਆ, ਤਿੱਥੇ ਘੜੀਏ ਸੁਰਤ ਮੱਤ ਮਨ ਬੁੱਧ, ਇਹ ਚਾਰ ਚੀਜ਼ਾਂ ਘੜੀਆਂ ਜਾਂਦੀਆਂ ਇੱਕ ਥਾਂ ਦੇ ਉੱਤੇ, ਸੁਰਤ ਵੀ ਉੱਥੇ ਘੜੀ ਜਾਂਦੀ ਆ, ਮਤ ਵੀ ਉੱਥੇ ਘੜੀ ਜਾਂਦੀ ਆ, ਮਨ ਵੀ ਉੱਥੇ ਘੜਿਆ ਜਾਂਦਾ, ਬੁੱਧੀ ਵੀ ਉੱਥੇ ਘੜੀ ਜਾਂਦੀ ਆ। ਉਹ ਕਿਹੜੀ ਥਾਂ ਆ, ਕਿਹੜੀ ਸਟੇਜ ਆ? ਉਹ ਹੈਗਾ ਸਰਮਖੰਡ। ਜਦੋਂ ਅਸੀਂ ਮਿਹਨਤ ਕਰਦੇ ਹਾਂ, ਸ਼੍ਰਮਖੰਡ, ਮਿਹਨਤ ਕਰਦੇ ਹੁੰਦੇ ਹਾਂ, ਤਾਂ ਇਹ ਚਾਰ ਚੀਜ਼ਾਂ ਉੱਥੇ ਘੜੀਆਂ ਜਾਂਦੀਆਂ। ਸੋ ਅਗਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਸਾਡੀਆਂ ਇਹ ਚਾਰ ਚੀਜ਼ਾਂ ਨਹੀਂ ਘੜ ਹੋਣਗੀਆਂ, ਅਤੇ ਅਸੀਂ ਕਰਮਖੰਡ ਦੇ ਵਿੱਚ ਨਹੀਂ ਆ ਸਕਦੇ, ਸਾਨੂੰ ਅਸੀਂ ਉਹਦਾ ਡਿਸੀਜਨ ਨਹੀਂ ਬਣਾ ਸਕਦੇ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਆ ਤੁਹਾਨੂੰ ਪਸੰਦ ਆਏਗਾ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਸਵੇਰ ਤੋਂ, ਸੁਖਵਿੰਦਰ ਸੋਹੰਦ ਭਾਜੀ, ਜਸ ਪਾਵਲਾ, ਲੱਕੀ ਖੱਟੜਾ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ। ਅਤੇ ਮੈਂ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ ਤਕਰੀਬਨ 20 ਮਿੰਟਾਂ ਤੱਕ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਹਾਸਾ ਮਜ਼ਾਕ ਵੀ ਹੋਏਗਾ, ਗਿਆਨੀ ਜੀ ਉਹਨਾਂ ਤੋਂ ਕੁਝ ਧਾਰਮਿਕ ਚੁਟਕਲੇ ਵੀ ਸੁਣਾਂਗੇ, ਅਤੇ ਨਾਲ ਦੀ ਨਾਲ ਡੂੰਘੇ ਖਿਆਲ ਵੀ ਆਪਾਂ ਅੱਜ ਪੇਸ਼ ਕਰਨੇ ਆ। ਸੋ ਤੁਸੀਂ ਵੀ ਸਾਡੇ ਨਾਲ ਸਾਥ ਬਣਾਈ ਰੱਖੋ, ਅਗਰ ਕੰਮ ਕਰ ਰਹੇ ਹੋ ਤਾਂ ਗੁੱਡ ਔਨ ਯੂ, ਤਾਂ ਕੋਈ ਗੱਲ ਨਹੀਂ, ਮੈਸੇਜ ਨਾ ਪਾਓ, ਅਤੇ ਅਗਰ ਘਰ ਦਾ ਕੰਮ ਕਰ ਰਹੇ ਹੋ ਤਾਂ ਵੀ ਕੋਈ ਗੱਲ ਨਹੀਂ, ਸੁਣੀ ਜਾਓ, ਅਤੇ ਅਗਰ ਤੁਸੀਂ ਮੈਸੇਜ ਕਰ ਸਕਦੇ ਹੋ, ਡਰਾਈਵਿੰਗ ਨਹੀਂ ਕਰ ਸਕਦੇ, ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਕਰੋ। ਅਤੇ ਲਓ ਫਿਰ ਅੱਜ ਤੁਹਾਨੂੰ ਗੀਤ ਸੁਣਾਉਣੇ ਆ। ਪਿਛਲੀ ਵਾਰ ਥੋੜ੍ਹੇ ਜਿਹੇ ਨਮੋਸ਼ੀ ਹੋਈ ਸੀ ਸਾਡੇ ਕੁਛ ਸਰੋਤਿਆਂ ਨੂੰ ਕਿ ਅਸੀਂ ਗੀਤ ਜਿਹੜੇ ਨੇ ਉਹਨਾਂ ਦੀ ਵੰਨਗੀਆਂ ਨਹੀਂ ਬਹੁਤੀਆਂ ਪੇਸ਼ ਕਰਦੇ। ਸਾਡੇ ਇੱਕ ਸੱਜਣ ਨੇ ਮੈਨੂੰ ਉਹਨਾਂ ਲਿਸਟ ਭੇਜੀ ਸੀ, ਮੈਨੂੰ ਪਤਾ ਨਹੀਂ ਲੱਗਿਆ ਉਹ ਲਿਸਟ ਲੱਭੀ ਨਹੀਂ, ਪਰ ਮੈਂ ਇੱਕ ਗੀਤ ਇਹ ਲਾਇਆ ਨਹੀਂ ਕਦੇ। 1975 ਦੇ ਵਿੱਚ ਫਿਲਮ ਆਈ ਸੀ ਜੂਲੀ, ਬੜੀ ਫੇਮਸ ਫਿਲਮ ਸੀ, ਉਸ ਦਾ ਗੀਤ ਹੈ। ਅਤੇ ਮੈਂ ਤੁਹਾਨੂੰ ਇਹ ਗੀਤ ਸੁਣਾਉਣਾ, ਅਤੇ ਮੈਂ ਓਲੀ ਲਿਸਟ ਹੈ ਉਹਦੇ 'ਚੋਂ ਕੱਲ੍ਹ ਨੂੰ ਗੀਤ ਸੁਣਾਵਾਂਗਾ। ਚਲੋ ਪਹਿਲਾਂ ਜੂਲੀ ਫਿਲਮ ਦੇ ਵਿੱਚੋਂ ਕਿਸ਼ੋਰ ਕੁਮਾਰ ਜੀ ਦਾ ਇਹ ਗੀਤ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਗੀਤ ਸੰਗੀਤ ਵੀ ਜਾਰੀ ਰਹੇਗਾ। ਬੱਬੂ ਮਾਨ, ਬਾਲੀ ਜਗਪਾਲ, ਕੁਮਾਰ ਸਾਨੂੰ ਦੇ ਗੀਤ ਵੀ ਸੁਣਨੇ ਅੱਜ, ਅਤੇ ਆਓ ਪ੍ਰੋਗਰਾਮ ਦਾ ਆਨੰਦ ਮਾਣੀਏ ਇਸ ਗੀਤ ਦੀ ਸ਼ੁਰੂਆਤ ਤੋਂ।
जब किसी से किसी को प्यार हो जाए, जाने कहां कब किसी को किसी से प्यार हो जाए। ऊंची ऊंची दीवारों सी इस दुनिया की रस्में, हो ना कुछ तेरे बस में झूली, ना कुछ मेरे बस में। दिल क्या करे जब किसी से किसी को प्यार हो जाए, जाने कहां कब किसी को किसी से प्यार हो जाए। जैसे सागर से लहर उठती है, ऐसे किसी चेहरे पे निगाह रुकती है। जैसे पर्वत पे घटा झुकती है, जैसे सागर से लहर उठती है, ऐसे किसी चेहरे पे निगाह रुकती है। हो रोक नहीं सकती नजरों को दुनिया भर की रस्में, ना कुछ तेरे बस में झूली ना कुछ मेरे बस में। दिल क्या करे जब किसी से किसी को प्यार हो जाए, जाने कहाँ कब किसी को किसी से प्यार हो जाए। तेरी याद में सबको भुला दूं, दुनिया को तेरी तस्वीर बना दूं, मेरा बस चले तो दिल चीर के दिखा दूं। हाँ मैं तेरी याद में सबको भुला दूं, दुनिया को तेरी तस्वीर बना दूं, मेरा बस चले तो दिल चीर के दिखा दूं। हो दौड़ रहा है साथ लहू के प्यार तेरा नस नस में, ना कुछ तेरे बस में चूली ना कुछ मेरे बस में। दिल क्या करे जब किसी से किसी को प्यार हो जाए, जाने कहाँ कब किसी को किसी से प्यार हो जाए। ऊंची ऊंची दीवारों सी इस दुनिया की रस्में, ना कुछ तेरे बस में झूली ना कुछ मेरे बस में। दिल क्या करे जब किसी से किसी को प्यार हो जाए, जाने कहाँ कब किसी को किसी से प्यार हो जाए।
हाँ जी, 1975 दे विच फिल्म आई सी जूली, गीत नू बड़ा पसंद किया जा रहा अज प्रोग्राम दे विच, ते साडे सत्कारयोग सुरिंदर कौर जी प्रोग्राम च शामिल होए ने। हाँ जी, विचार कहिंदे बहुत सोहना सी, अपनी बेटी सुखप्रीत दे घरे आए हुए हैं, सवेर दी चाह दा आनंद लै रहे हैं, ते हरन रेडियो दे नाल क्या बात है जी। सो सर्दियां नू चाह दा नां ना लिया करो, ते खास करके चलदे प्रोग्राम दे विच क्योंकि कई वारी औखी मिलदी है फिर। ते चलो स्वागत है रविंदर जी, की हाल चाल है? ठीक ठाक हो? ते सोना गीत है, कहिंदे अमरीक जी नहीं आए ते हुण तां फ्री हो गए ने वर्ल्ड कप तो, बिकॉज़ इंडिया ते आस्ट्रेलिया बोथ आउट ऑफ द गेम्स, ते कहिंदे बैकग्राउंड तुहाडी आवाज़ दीआं गल्लां आ रहीआं ने। हां जी, माफी चाहुंदे हां जी, कई वारी सिस्टम दे विच खराबी आ जांदी है। देखो अमरीक जी ने सारा कुछ जाके बदल दिता क्रिकेट दे विच, तां सोचा कुछ होर होना ते हो गया कुछ होर, ते इहदे बारे ना मैं बहुता आप नहीं खुश हैगा। मैनू पहले ही पता सीगा, मैं वैसे सैमीफाइनल तो पहले ही अपने घरदिआं नूं दसता सीगा वी ऐतकी ना इन्हां ने इंग्लैंड जिताउणा आ, क्योंकि मैं इंग्लैंड जा के आया ते जिहो जिहे हालात ने ना ते मैनू इवें लगदा सीगा वी इंग्लैंड इन्हां ने जिताउणा आ। ते देखो हुण फाइनल दे विच इंग्लैंड ते न्यूजीलैंड है, हजे वी ज्यादा चांस है इंग्लैंड जितूगा, क्योंकि तकरीबन यही ट्रेंड चल रहा पिछले तीन चार वर्ल्ड कप तो कि जिहड़े देश दे विच हुंदा है वह देश जितदा है, तुसी नोट करियो जरा। ਤੇ ਅਗਲਿਆਂ ਨੇ ਸਟੇਡੀਅਮ ਵੀ ਭਰਨੇ ਆ, ਇੰਨਾ ਖਰਚ ਕੀਤਾ ਹੋਇਆ ਤੇ ਕੱਪ ਇੱਦਾਂ ਥੋੜੋ ਜਾਣ ਦੇ ਦਿੰਦੇ ਆ। ਦੋਸਤੋ ਕਬੱਡੀ ਕੱਪਾਂ ਵਾਲਾ ਹੀ ਹਾਲ ਹੋ ਗਿਆ ਲੱਗਦਾ ਮੈਨੂੰ ਕ੍ਰਿਕਟ ਦੇ ਵਿੱਚ। ਬਹੁਤਾ ਜ਼ਿਆਦਾ ਸੀਰੀਅਸਲੀ ਨਾ ਲਿਆ ਕਰੋ ਤੇ ਐਵੇਂ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਖਰਾਬ ਨਾ ਕਰੀਏ। ਇਹ ਬਹੁਤ ਵੱਡਾ ਪੈਸਾ ਆ, ਬੜਾ ਕੁਛ ਚੱਲ ਰਿਹਾ ਇੱਥੇ ਤੇ ਖੇਡ ਖੇਡ ਨਹੀਂ ਰਹੀ। ਇੱਥੇ ਆਪਾਂ ਕਿਤੇ ਕਰਾਂਗੇ ਗੱਲ, ਕੀਤੀ ਵੀ ਆ ਕਈ ਪਹਿਲਾਂ, ਪਰ ਡਿਟੇਲ 'ਚ ਕਰਾਂਗੇ ਵੀ ਜਿਹੜੀਆਂ ਖੇਡਾਂ ਨੇ ਨਾ ਇਹ ਲੋਕਾਂ ਦੇ ਲਈ ਨਹੀਂ ਰਹਿ ਗਈਆਂ ਅੱਜ ਕੱਲ੍ਹ। ਲੋਕਾਂ ਦੀਆਂ ਖੇਡਾਂ ਹੀ ਨਹੀਂ ਰਹਿ ਗਈਆਂ, ਖੇਡਦੇ ਹੀ ਨਹੀਂ ਲੋਕ। ਖੇਡਦੇ ਆ, ਵੀਡੀਓ ਗੇਮਾਂ ਖੇਡਦੇ ਨੇ, ਦੂਜੀਆਂ ਅਸਲੀ ਖੇਡਾਂ ਨਹੀਂ ਖੇਡਦੇ। ਜਿਹੜੀ ਖੇਡਦੇ ਨੇ ਉਹ ਚੱਕ ਕੇ ਫਿਰ ਕਮਰਸ਼ਲਾਈਜ਼ ਹੋ ਜਾਂਦੀ ਆ। ਚਲੋ ਜੀ, ਅਚਾਲ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਪ੍ਰੋਗਰਾਮ 'ਚ ਸਵਾਗਤ ਹੈ। ਤੁਹਾਡੀਆਂ ਖਬਰਾਂ ਆ ਰਹੀਆਂ ਨੇ ਅਤੇ ਹਾਂ, ਜਿਹੜੀ ਆ ਖਬਰ ਤੁਸੀਂ ਭੇਜੀ ਨਾ ਸਿਡਨੀ ਦੀ, ਆਪਾਂ ਪੜ੍ਹ ਕੇ ਸੁਣਾਉਣੀ ਆ। ਪਰ ਜਿਹੜੇ ਤੁਸੀਂ ਦੋ ਗੀਤ ਫਰਮਾਇਸ਼ ਕੀਤੇ ਆ ਨਾ, ਮਾਫ਼ੀ ਚਾਹੁੰਦਾ, ਉਹ ਦੋਨੋਂ ਹੀ ਗੀਤ ਹਜੇ ਸਿਸਟਮ 'ਚ ਨਹੀਂ ਹੈਗੇ। ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਸਿਸਟਮ ਨਾ ਅਸਲ ਵਿੱਚ ਅਪਗ੍ਰੇਡ ਹੋ ਰਿਹਾ ਹੈ ਅਤੇ ਬਿਲਕੁਲ ਚੇਂਜ ਕਰ ਰਹੇ ਹਾਂ ਅਸੀਂ ਨਵਾਂ ਸਿਸਟਮ, ਅਤੇ ਇਸ ਕਰਕੇ ਨਾ ਆਹ ਥੋੜ੍ਹੀ ਜਿਹੀ ਤਕਨੀਕੀ ਪਰੇਸ਼ਾਨੀ ਆ ਸਕਦੀ ਹੈ। ਮਲਕੀਤ ਬਗਿਆਣਾ ਜੀ ਕੀ ਹਾਲ ਚਾਲ ਹੈ? ਵਾਓ ਕਹਿੰਦੇ, ਲਵਲੀ ਸੌਂਗ, ਸ਼ੁਕਰੀਆ। ਸੁਖਵਿੰਦਰ ਸੌਂਦ ਭਾਜੀ ਕੀ ਹਾਲ ਚਾਲ? ਗੁੱਡ ਮਾਰਨਿੰਗ। ਨਿਸ਼ਾਨ ਅਮਰਕੋਟ ਜੀ ਵੀ ਸੁਣ ਰਹੇ ਨੇ ਪ੍ਰੋਗਰਾਮ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੁਲਦੀਪ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮਨਿੰਦਰਜੀਤ ਸਿੰਘ ਵੀ ਸਿੱਧੂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ। ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ, ਲੱਕੀ ਖੱਡੜਾ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਜਸ ਪਾਵਲਾ ਹੁਣੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਪ੍ਰੂਨਿੰਗ ਕਰਦੇ ਹੋਏ ਰੇਡੀਓ ਸੁਣ ਰਹੇ ਹਾਂ, ਫਸਲਾਂ ਦੀ ਪ੍ਰੂਨਿੰਗ ਚੱਲ ਰਹੀ ਆ, ਅਤੇ ਕਹਿੰਦੇ ਤੁਹਾਡੇ ਵਿਊ ਕੀ ਆ ਜੀ ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ਬਾਰੇ। ਤੁਸੀਂ ਹਰੇਕ ਵਾਰੀ ਕੋਈ ਨਾ ਕੋਈ ਮੈਨੂੰ ਪੁੱਛ ਲੈਂਦਾ। ਦੇਖੋ ਮੇਰੀ ਸੋਚ ਇਹ ਆ ਕਿ ਸੁਣ ਲੈਣਾ ਚਾਹੀਦਾ ਸਾਰਿਆਂ ਨੂੰ, ਅਤੇ ਆਪਣੇ 'ਚ ਇੰਨੀ ਕੁ ਬੁੱਧੀ ਅਤੇ ਸ਼ਕਤੀ ਰੱਖਣੀ ਚਾਹੀਦੀ ਹੈ ਕਿ ਅਸੀਂ ਠੀਕ ਅਤੇ ਗਲਤ ਦਾ ਨਿਸਤਾਰਾ ਕਰ ਸਕੀਏ। ਆਪਣੀ ਵਿਵੇਕ ਬੁੱਧ ਹੋਣੀ ਚਾਹੀਦੀ ਆ। ਸੁਣੋ ਸਾਰਿਆਂ ਨੂੰ, ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਕੱਚੀ ਲੈ ਗਿਆ ਆ, ਇਹ ਸਹੀ ਨਹੀਂ ਬੋਲ ਰਿਹਾ, ਉਹ ਜਿਹ 'ਚ ਮੈਂ ਵੀ ਹੋ ਸਕਦਾ, ਤੁਹਾਨੂੰ ਮੈਂ ਨਹੀਂ ਚੰਗਾ ਲੱਗਦਾ, ਤੁਹਾਨੂੰ ਮੈਂ ਨਹੀਂ ਸਕੂਨ ਦਿੰਦਾ, ਤੁਹਾਨੂੰ ਸ਼ਾਂਤੀ ਨਹੀਂ ਮਿਲਦੀ, ਮੈਨੂੰ ਸੁਣ ਕੇ ਤੁਸੀਂ ਅਪਸੈਟ ਹੋ ਜਾਂਦੇ ਹੋ, ਡੋਂਟ ਲਿਸਨ ਟੂ ਮੀ। ਆਪਣੇ ਆਪ ਨੂੰ ਤੁਸੀਂ ਅਪਸੈਟ ਨਾ ਕਰੋ। ਸੋ ਅਗਰ ਆਪਾਂ, ਕਈ ਲੋਕ ਹੁੰਦੇ ਨੇ ਚੂਲੀਆਂ ਸੁਣਦੇ ਆਦੀ ਹੁੰਦੇ ਨੇ, ਠੀਕ ਆ, ਤਾਂ ਉਹ ਉਹਨਾਂ ਨੂੰ ਚੰਗਾ ਲੱਗੇਗਾ ਚੁਗਲੀਆਂ, ਉਹ ਪੱਠੀਆਂ 'ਤੇ ਜਾਣਾ ਪਸੰਦ ਕਰਦੇ ਨੇ, ਨਿੰਦਾ ਸੁਣਨੀ ਪਸੰਦ ਕਰਦੇ ਨੇ। ਪਰ ਜੇ ਤੁਸੀਂ ਡਿਸਟਰਬ ਹੋ ਰਹੇ ਹੋ ਉਸ ਚੀਜ਼ ਤੋਂ, ਤਾਂ ਸਵੇਰੇ ਵੀ ਆਪਾਂ ਪ੍ਰੋਗਰਾਮ ਦੇ ਵਿਚਾਰ 'ਚ ਇਹੀ ਗੱਲ ਕੀਤੀ ਸੀ ਕਿ ਆਪਣੇ ਆਪ ਅਨੈਲਿਸਿਸ ਕਰਨਾ ਕਿ ਇਹ ਚੀਜ਼ ਚੰਗੀ ਹੈ ਜਾਂ ਮਾੜੀ ਹੈ, ਮਿੰਟ ਬਾਏ ਮਿੰਟ, ਮਿੰਟ ਬਾਏ ਮਿੰਟ, ਮਿੰਟ ਬਾਏ ਮਿੰਟ। ਕੀ ਅਸੀਂ ਉਹ ਗੱਲਾਂ ਸੁਣ ਕੇ ਸਾਨੂੰ ਕੋਈ ਉਹਦਾ ਫਾਇਦਾ ਹੋ ਰਿਹਾ? ਸਾਡੀ ਜਿਹੜੀ ਬੁੱਧੀ ਆ ਉਹ ਤੀਬਰ ਹੋ ਰਹੀ ਆ? ਸਾਡੀ ਮਤ, ਸੁਰਤ, ਮਨ ਜਿਹੜਾ ਸ਼ਾਂਤ ਹੋ ਰਿਹਾ, ਇਹ ਘੜ ਹੋ ਰਿਹਾ ਕਿ ਡਿਸਟਰਬ ਹੋ ਰਿਹਾ ਕਿ ਉਹ ਸਾਨੂੰ ਘੜ ਰਿਹਾ? ਬਸ ਮੇਰੇ ਖਿਆਲ ਇਹੀ ਆ ਕਿ ਅਗਰ ਤੁਸੀਂ ਡਿਸਟਰਬ ਹੋ ਰਹੇ ਹੋ ਕਿਸੇ ਨੂੰ ਵੀ ਸੁਣ ਕੇ ਦੇਖ ਕੇ, ਤਾਂ ਕੱਚੜਿਆਂ ਸਿਓ ਤੋੜ, ਢੂੰਡ ਸੱਜਣ, ਉਹ ਜਿਹੜੇ ਇਹਨਾਂ ਨੂੰ ਕੱਚੇ ਦੋਸਤ ਕਹਿੰਦੇ ਨੇ ਕੋਈ ਵੀ ਆ, ਅਤੇ ਉਹਨਾਂ ਨੂੰ ਛੱਡ ਕੇ ਆਪਾਂ ਚੰਗੇ ਵਧੀਆ ਸੱਜਣ ਢੂੰਡੀਏ। ਚਾਲ ਸਾਹਿਬ ਜੀ ਕਹਿੰਦੇ ਡੋਂਟ ਵਰੀ ਅਬਾਊਟ ਕ੍ਰਿਕਟ, ਵਨ ਦਾ ਸਟੇਟ ਆਫ ਓਰੀਜਨ। ਜੀ ਜੀ ਬਿਲਕੁਲ, ਸਟੇਟ ਆਫ ਓਰੀਜਨ ਜਿੱਤ ਗਏ ਨੇ। ਅਤੇ ਲਓ ਜੀ, ਇਹ ਸਾਨੂੰ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ, ਲਓ ਬਾਕੀ ਸ਼ਹਿਰਾਂ ਨੂੰ ਵੀ ਨਾਲ ਜੋੜੀਏ ਆਪਾਂ। ਅਤੇ ਮੌਸਮ ਤੋਂ ਸ਼ੁਰੂ ਕਰਦੇ ਹਾਂ, ਅੱਜ ਕੇਨਸ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 27 ਡਿਗਰੀ, ਬ੍ਰਿਸਬਨ ਦੇ ਵਿੱਚ ਹਵਾ ਚੱਲੇਗੀ 24 ਡਿਗਰੀ, ਕੋਫ ਸਾਰਵਰ ਦੇ ਵਿੱਚ ਹਲਕੇ ਬੱਦਲ ਹੋਣਗੇ 21 ਡਿਗਰੀ, ਸਿਡਨੀ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ 11 ਤੋਂ 15 ਡਿਗਰੀ, ਕੈਨਬਰਾ ਦੇ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ 2 ਤੋਂ 8 ਡਿਗਰੀ। ਦੇਖੋ ਬਹੁਤਾ ਨਹੀਂ ਚੇਂਜ ਹੋ ਰਿਹਾ। ਇੱਦਾਂ ਹੀ ਮੈਲਬਨ ਦੇ ਵਿੱਚ ਸਵੇਰੇ ਫੋਟੋ ਆ ਗਈ ਸੀਗੀ, ਪਾਤੀ ਸੀ ਸਾਡੇ ਇੱਕ ਸੱਜਣਾ ਨੇ, ਕਿ ਮੀਂਹ ਪੈ ਰਿਹਾ 6 ਤੋਂ 11 ਡਿਗਰੀ, ਮੀਂਹ ਅਤੇ ਹਵਾ ਦੋਨੋਂ ਹੀ। ਐਡਲੇਡ ਦੇ ਵਿੱਚ ਜ਼ਿਆਦਾ ਮੀਂਹ ਦੇ ਆਸਾਰ ਨੇ 13 ਡਿਗਰੀ, ਅਤੇ ਪਰਥ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 19 ਡਿਗਰੀ, ਡਾਰਵਿਨ ਦੇ ਵਿੱਚ ਮੌਸਮ ਸੁੱਕਾ ਹੀ ਰਹੇਗਾ 32 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਦਿਨ ਸਾਫ਼ ਰਹੇਗਾ 5 ਤੋਂ ਲੈ ਕੇ 18 ਡਿਗਰੀ ਤਾਪਮਾਨ। ਚੱਲਦੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 29 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੀ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਬੱਬੂ ਮਾਨ ਦਾ। ਕਿਆ ਬਾਤ ਹੈ। ਬੱਬੂ ਮਾਨ ਦੇ ਫੈਨਸ ਖੁਸ਼ ਹੋ ਜਾਣਗੇ। ਤੇ ਹਵਾਏ ਫਿਲਮ ਆਈ ਸੀ ਬੜੀ ਜ਼ਬਰਦਸਤ 2003 ਚ, ਉਸ ਦੇ ਵਿੱਚੋਂ ਕੀ ਸੁਣਦੇ ਹਾਂ ਜੀ, ਆ ਜਾਓ ਯਾਰ।
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ, ਸ਼ੁਰੂ ਹੋ ਚੁੱਕਾ ਦਿਨ ਸ਼ਨਿਚਰਵਾਰ, ਅੱਜ 13 ਜੁਲਾਈ 2019 ਤੇ ਅੱਜ ਦੀ ਤਰੀਕ ਦੇ 9:31 ਹੋ ਚੁੱਕੇ ਨੇ ਘੜੀ ਦੇ ਉੱਤੇ। ਸੋ ਜਿਵੇਂ ਅੱਜ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਰਹੇ ਨੇ, ਤੇ ਅੱਜ ਸ਼ਾਮਲ ਵੀ ਕਿੱਥੋਂ ਹੋ ਰਹੇ ਨੇ? ਸਿਡਨੀ ਤੋਂ ਨਹੀਂ ਹੋ ਰਹੇ, ਟਸਮੇਨੀਆ ਤੋਂ ਨਹੀਂ ਹੋ ਰਹੇ, ਐਡਲੇਟ ਤੋਂ ਨਹੀਂ ਹੋ ਰਹੇ, ਅੱਜ ਬੁਲਗੁਲਗੇ ਤੋਂ ਹੋ ਰਹੇ ਨੇ, ਸਾਡੇ ਪਿੰਡ ਹੀ ਆਏ ਹੋਏ ਨੇ। ਗਿਆਨੀ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੁਹਾਡੇ ਰਾਹੀਂ ਤੁਹਾਡੇ ਸਾਰੇ ਸੂਝਵਾਨ ਸਰੋਤਿਆਂ ਨੂੰ ਵੀ।
ਹਾਂਜੀ ਹਾਂਜੀ, ਤੇ ਪਹਿਲਾਂ ਇਹ ਦੱਸੋ ਵੀ ਕਿਵੇਂ ਆਣੇ ਹੋਏ ਸਾਡੇ ਪਿੰਡ?
ਉੱਥੇ ਸਿਡਨੀ ਵਿੱਚ ਠੰਡ ਬੜੀ, ਉੱਥੇ ਮੇਰਾ ਗੰਦੋੜਿਕਾ ਵੱਜੀ ਜਾਂਦਾ ਸੀ, ਇੱਥੇ ਥੋੜੀ ਜਿਹੀ ਠੰਡ ਘੱਟ ਸੀ, ਮੈਂ ਇੱਧਰ ਨੂੰ ਆ ਗਿਆ।
ਦੇਖੋ ਤਾਇਆ ਸਾਡਾ ਚੱਕਰਵਰਤੀ ਆ,
ਦੋ ਪ੍ਰਸ਼ਾਦੇ ਹੀ ਛਕਣੇ ਆ।
ਹਾਂਜੀ ਹਾਂਜੀ,
ਜਿੱਥੇ ਮੈਂ ਉੱਥੇ ਮੇਰੀ ਜਾਣੇ ਆ।
ਹਾਂਜੀ ਬਿਲਕੁਲ ਤਾਇਆ ਜੀ, ਇਹ ਵਧੀਆ ਗੱਲ ਹੈ। ਮਤਲਬ ਦੇਖੋ ਤੁਸੀਂ, ਮੈਂ ਅੱਗੇ ਵੀ ਆਪਣੇ ਸਰੋਤਿਆਂ ਨੂੰ ਕਹਿੰਦਾ ਹੁੰਦਾ ਕਿ ਈਜ਼ੀ ਲਾਈਫ ਜੀਣੀ ਚਾਹੀਦੀ ਆ ਤਾਏ ਦੇ ਕੋਲ। ਤਾਏ ਜੀ ਕਿੰਨਾ ਕਿੰਨੇ ਕੁ ਟੈਚੀ ਬੰਨਦੇ ਹੁੰਦੇ ਜਦ ਇੱਦਾਂ ਜਾਣਾ ਹੋਵੇ ਕਿਤੇ ਨੂੰ ਤੁਸੀਂ ਮਤਲਬ ਭ੍ਰਮਣ ਕਰਨ?
ਪਹਿਲਾਂ ਤੇ ਮੈਂ ਬਸ ਦੋ ਬਨੈਣਾ ਤੇ ਇੱਕ ਕਸ਼ਹਿਰਾ ਤੇ ਇੱਕ ਤੌਲੀਆ ਬੈਗ ਦੇ ਵਿੱਚ ਹੁੰਦਾ ਸੀ।
ਹਾਂਜੀ,
ਤੇ ਇੱਕ ਨਾਈਟ ਸੂਟ ਮਤਲਬ ਕੁਰਤਾ ਪਜਾਮਾ ਹੀ।
ਅੱਛਾ ਜੀ।
ਤੇ ਇੱਕ ਪੈਂਟ ਬੁਸ਼ਟ ਹੁੰਦੀ ਸੀ ਮੇਰੇ ਮੋਢੇ ਦਾ ਬੈਗ। ਮੈਂ ਸਾਰੀ ਦੁਨੀਆਂ ਦੇ ਦੁਆਲੇ 1990 ਦੇ ਵਿੱਚ ਇਹਨਾਂ ਮੋਢੇ ਦੇ ਬੈਗ ਨਾਲ ਤੁਰਿਆ ਸੀ।
ਅੱਛਾ ਜੀ।
ਤੇ ਉਹ ਫੇਰ ਉਹ ਮੇਰੀ ਉਹ ਜ਼ਿਪ ਬੰਦ ਹੋਣ ਹਟ ਗਈ ਬੈਗ ਦੀ।
ਅੱਛਾ।
ਤੇ ਉਹ ਫਿਰ ਮੈਂ ਨਾ ਪੈਂਟ ਦੀ ਬੈਲਟ ਕੱਢ ਕੇ ਤੇ ਉਹਦੇ ਦੁਆਲੇ ਵੇਲੇ ਹੇਠ ਲਈ ਬੈਗ ਦੇ। ਇਸ ਤਰ੍ਹਾਂ ਹੀ ਇਧਰੋਂ ਔਕਲੈਂਡ, ਕੀ ਉਹਨੂੰ ਕਹਿੰਦੇ ਨੇ, ਹੋਨੋਲੂਲੂ, ਲਾਸ ਏਂਜਲਸ, ਡੈਨਪਾਸਰ, ਜਿੰਨਾ ਡੈਨਪਾਸਰ ਨਹੀਂ ਡੈਨਵਰ, ਨਿਊਯਾਰਕ, ਉਰਲੰਪਰਲੰ ਘੁੰਮਦਾ ਘੁੰਮਦਾ ਇੰਡੀਆ ਤੋਂ ਵਾਇਆ ਸਿੰਗਾਪੁਰ ਹੋ ਕੇ ਇੱਥੇ ਆ ਗਿਆ।
ਟੁੱਟੇ ਬੈਗ ਨਾਲ
ਇੱਕ ਹੁਣ ਮੈਂ ਥੋੜਾ ਜਿਹਾ ਲਾਲਚੀ, ਮੈਂ ਥੋੜੇ ਜਿਹੇ 5-7 ਕਿਤਾਬਾਂ ਚੁੱਕ ਲਈ ਜਾਂ ਨਾਲ, ਤੇ ਇਸ ਲਈ ਥੋੜਾ ਜਿਹਾ ਭਾਰ ਹੋ ਜਾਂਦਾ।
ਠੀਕ ਹੈ। ਵੈਸੇ ਟਰੈਵਲ ਕਰਨ ਦੇ ਜਿਹੜੇ ਨੇ ਵੱਖਰੇ ਤਰੀਕੇ ਨੇ। ਮੈਂ ਸੁਖਪ੍ਰੀਤ ਆਰਟਿਸਟ ਨੂੰ ਵੀ ਮਿਲਿਆ, ਇੱਥੇ ਆਏ ਸੀ ਨਾ, ਤੁਸੀਂ ਵੀ ਜਾਣਦੇ ਹੋ। ਤੇ
ਮੇਰੇ ਕੋਲ ਰਹੇ ਦੋ ਰਾਤਾਂ।
ਹਾਂਜੀ, ਸਿੱਖ ਖੇਡਾਂ ਚ ਵੀ ਆਏ, ਇੱਥੇ ਵੀ ਆਏ, ਤੇ ਉਹਨਾਂ ਦਾ ਵੀ ਇਹੀ ਇੱਕ ਛੋਟਾ ਬੈਗ ਹੈ, 7 ਕਿਲੋ ਤੋਂ ਵਧਣ ਨਹੀਂ ਦਿੰਦੇ ਉਹ ਚ ਭਾਰ, ਤੇ ਕਿਉਂਕਿ ਜਹਾਜ਼ ਚ ਬਹਿਣਾ ਹੁੰਦਾ ਤੇ ਉਹ ਬਸ।
ਮੈਂ ਕਿਹਾ ਵੀ ਸਵੇਰੇ ਸ਼ਾਹ ਵੇਲੇ ਕੀ ਖਾਓਗੇ? ਕਹਿੰਦੇ ਰਾਤ ਦੀ ਰੋਟੀ ਹੈਗੀ ਬਚੀ।
ਅੱਛਾ।
ਉਹ ਦੋਨੋਂ ਦੇਣੀ ਨਾ, ਰਾਤ ਦੀ ਰੋਟੀ ਬਚੀ ਗਰਮ ਕਰਕੇ ਤੇ ਉੱਤੇ ਮੱਖਣ ਰੱਖ ਕੇ ਖਾਂਦੇ ਰਹੇ। ਅਚਾਰ ਦੇ ਨਾਲ, ਇਹ ਬ੍ਰੇਕਫਾਸਟ ਸੀ ਉਹਦਾ। ਸਾਧੂ ਬੰਦੇ
ਨੇ, ਬਿਲਕੁਲ। ਤਾਇਆ ਜੀ, ਤਾਂ ਸਾਡੇ ਨਾਲ ਨਾ ਸਰੋਤੇ ਵੀ ਜੁੜਦੇ ਨੇ, ਉਹਨਾਂ ਦੇ ਆਪਾਂ ਸੁਨੇਹੇ ਨਾਲ ਦੀ ਨਾਲ ਲਈ ਜਾ ਰਹੇ ਨੇ। ਕੁਲਵੀਰ ਸਿੰਘ ਧੰਜੂ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਗੁਰਨਾਮ ਸਿੰਘ ਭੁੱਲਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੀਤ ਬਹੁਤ ਵਧੀਆ ਚੱਲ ਰਹੇ ਨੇ, ਕਹਿੰਦੇ ਕਈ ਦਿਨਾਂ ਤੋਂ ਤੁਹਾਡੀ ਆਵਾਜ਼ ਨੂੰ ਮਿਸ ਕਰ ਰਹੇ ਸੀ। ਸੁਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਤੇ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਇਹ ਕਮੈਂਟਰੀ ਵਾਲੇ ਨਿਊਜ਼ ਚੈਨਲ ਵਾਲੇ ਭਾਰਤੀ ਟੀਮ ਦੀਆਂ ਹੱਦੋਂ ਵੱਧ ਸਿਫਤਾਂ ਕਰ ਰਹੇ ਸੀ, ਮੈਨੂੰ ਉਦੋਂ ਹੀ ਲੱਗ ਗਿਆ ਸੀਗਾ ਕਿ ਅੱਜ ਨਹੀਂ ਜਿੱਤਦੇ। ਅੱਜ ਤੱਕ ਵਾਲੇ ਕਹਿੰਦੇ ਸੀ ਕਿ ਮੋਦੀ ਦੇ ਗੁੱਡ ਲੱਕ ਕਰਕੇ ਭਾਰਤੀ ਟੀਮ ਜਿੱਤੂ, ਤੇ ਹੁਣ ਕੀ ਅਸੀਂ ਕਹਿ ਸਕਦੇ ਹਾਂ ਕਿ ਕਲੈਣੇ ਅੱਜ ਤੱਕ ਵਾਲਿਆਂ ਨੇ ਤੇ ਮੋਦੀ ਨੇ ਹਰਾ ਤੇ। ਦੇਖੋ ਕ੍ਰਿਕਟ ਦੀ ਟੀਮ ਦੀ ਗੱਲ ਚੱਲ ਰਹੀ ਤਾਂ ਜੀ, ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਸ਼ੌਂਕ ਹੈਗਾ ਕ੍ਰਿਕਟ ਦੀ ਬੱਲੇਬਾਜ਼ੀ ਦੇ ਵਿੱਚ ਤੇ
ਮੈਨੂੰ ਸਮਝ ਹੀ ਨਹੀਂ ਵੀ ਇਹ ਕੀ ਆ।
ਹਾਂਜੀ ਹਾਂਜੀ, ਚਲੋ ਚੰਗਾ ਹੋਇਆ, ਮਤਲਬ ਨਹੀਂ ਸਮਝ ਹੈਗੀ। ਅੱਧੇ ਨਾਲ ਜਿਆਦਾ ਸਮੱਸਿਆ ਤਾਂ ਤੁਸੀਂ ਪਹਿਲਾਂ ਹੀ ਸੋਲਵ ਕਰ। ਹਾਂਜੀ ਦੇਖੋ,
ਨਿੰਦਿਆ ਚੁਗਲੀ ਵੀ ਆ ਵੀ ਮੇਰਾ ਇੱਕ ਕਾਨ ਕੰਪਲੀਟਲੀ ਬੰਦ ਆ 87 ਦਾ, ਨਵੰਬਰ ਦਾ, ਤੇ ਦੂਜਾ ਜਿਹੜਾ ਉਹ ਪਹਿਲਾਂ ਹੀ ਸਿਰਫ ਤੀਜਾ ਕੇ ਸਭ ਵੱਜਦਾ ਸੀ, ਇਸ ਲਈ ਨਿੰਦਿਆ ਚੁਗਲੀ ਵੀ ਮੇਰੇ ਖਾਤੀ ਮੇਰੇ ਪੱਲੇ ਪੈਂਦੀ ਹੈ।
ਠੀਕ ਹੈ, ਵਧੀਆ ਗੱਲ ਹੈ। ਸੋ ਰੱਬ ਨੇ ਹੀ ਸਵਿਚ ਆਫ ਕੀਤੀ ਹੋਈ ਹੈ ਨਾ, ਫਿਲਟਰ ਲਾਇਆ ਹੋਇਆ।
ਹਾਂਜੀ ਹਾਂਜੀ ਬਿਲਕੁਲ।
ਸੋ ਤਾਇਆ ਜੀ, ਗੱਲ ਇੱਦਾਂ ਹੈ ਕਿ ਗੱਲਾਂ ਤਾਂ ਮੈਂ ਬਹੁਤ ਕਰ ਲੈਂਦਾ ਆਪ ਹੀ, ਠੀਕ ਹੈ ਨਾ, ਮੇਰੇ ਚ ਬੜਾ ਹੈਗਾ। ਤੇ ਮੈਂ ਅਸਲ ਦੇ ਵਿੱਚ ਕੀ ਹੈ, ਰੇਡੀਓ ਤੇ ਪ੍ਰੋਗਰਾਮ ਕਰੀਦਾ ਵੀਕਐਂਡ ਤੇ, ਅਸੀਂ ਬਹੁਤ ਗੱਲਾਂ ਕਰ ਲਈਦੀਆਂ। ਉਹ ਇੱਦਾਂ ਉਹ ਗੱਲਾਂ
ਉਹ ਨਹੀਂ, ਗੱਲ ਇਹ ਹੈ ਵੀ ਜਦ ਤਾਇਆ ਜੀ ਉਹ ਗਾਲੜੀ ਹੈ ਤੇ ਭਤੀਜੇ ਨੇ ਵੀ ਤੇ ਗਾਲੜੀ ਬਣਨਾ ਹੀ ਆ।
ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਨਾ, ਮੈਂ ਕਰਦਾ ਆ, ਉਹ ਅਸਲ ਦੇ ਵਿੱਚ ਕੀ ਆ, ਤੁਹਾਡੇ ਨਾਲ ਰਹਿ ਰਹਿ ਕੇ ਤੁਹਾਡੇ ਤੋਂ ਸਿੱਖ ਗਿਆ ਮੈਂ। ਤੇ ਉਹ ਅਸੀਂ ਗੱਲਾਂ ਮਾਰੀ ਜਾਈਦੀਆਂ ਤੇ ਲੋਕ ਕਹਿੰਦੇ ਬੜੇ ਵਿਦਵਾਨ ਆ। ਤੇ ਇੱਦਾਂ ਹੈ ਵੀ ਜਦੋਂ ਮੈਨੂੰ ਕੋਈ ਸਵਾਲ ਕਰਦਾ,
ਹਾਂ
ਜਦੋਂ ਕੋਈ ਮੈਨੂੰ ਡੂੰਘੇ ਸਵਾਲ ਕਰਦਾ, ਫੇਰ ਆਪਾਂ ਤਾਇਆ ਜੀ ਨੂੰ ਲੈ ਆਈਦਾ ਵੀ ਲੈ, ਮੈਂ ਇਹ ਤਾਂ ਸਵਾਲ ਤੁਹਾਡੇ ਜਵਾਬ ਤਾਇਆ ਜੀ ਦੇ ਸਕਦੇ, ਮੈਂ ਤਾਂ ਦੇਣੇ ਨਹੀਂ ਚਾਹੁੰਦਾ। ਸੋ ਮੈਂ ਇਸ ਕਰਕੇ ਤੁਹਾਨੂੰ ਪ੍ਰੋਗਰਾਮ ਚ ਲੈ ਕੇ ਆਉਣਾ ਹੁੰਦਾ ਕਿ ਬਾਕੀ ਟਾਈਮ ਦਾ ਤੁਹਾਡੀਆਂ ਗੱਲਾਂ ਸੁਣਾ ਕੇ ਸਾਰੀ ਜਾਈਦਾ, ਵੀ ਜੇ ਕੋਈ ਡੂੰਘੇ ਸਵਾਲ ਆ ਜਾਣ ਫੇਰ ਆਪਾਂ ਕਹਿ ਦਈਦਾ ਚਲੋ ਗਿਆਨੀ ਜੀ ਨੂੰ ਲੈ ਆਉਂਦੇ ਹਾਂ, ਉਹਨਾਂ ਤੋਂ ਪੁੱਛ ਲੈਂਦੇ ਹਾਂ। ਤੇ
ਹਾਂਜੀ,
ਇਹ ਵੀ ਇੱਕ ਚਲੋ ਸਾਡੇ ਇੱਕ ਦੂਜੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਇੱਦਾਂ ਹੀ ਗੱਲਾਂ ਚੱਲਦੀਆਂ ਗਾ। ਤਾਂ ਜੀ ਇੱਕ ਅੱਜ ਨਾ ਗੱਲ ਕਰਨੀ, ਨਹੀਂ ਇੱਕ ਮੈਂ ਗੱਲ ਕਰਨੀ, ਉਹ ਗੱਲ ਬਾਅਦ ਚੋਂ ਕਰਾਂਗੇ ਕਿ ਇੱਕ ਨਾ ਅਫਰੀਕਾ ਦਾ ਸ਼ਾਇਦ ਸਾਊਥ ਅਫਰੀਕਾ ਦੇ ਹੋਏ ਨੇ ਡੈਸਮੰਡ ਟੂਟੂ, ਹੈਨਾ, ਤੇ
ਹਾਂਜੀ ਬਿਲਕੁਲ 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 ਬਿਲਕੁਲ,
ਉਹ ਕ੍ਰਿਸਚੀਅਨ ਆਰਕ ਬਿਸ਼ਪ ਹੈ ਮੇਰਾ ਖਿਆਲ, ਹੈਨਾ,
ਆਰਕ ਬਿਸ਼ਪ ਸੀਗੇ ਉਹ ਆਪਣਾ ਸਾਊਥ ਅਫਰੀਕਾ ਦੇ, ਤੇ ਉਹ ਮੇਰੇ ਬੜੇ ਪਸੰਦੀਦਾ ਵਿਅਕਤੀਆਂ ਵਿੱਚੋਂ ਸਨ।
ਹੈਲੋ, ਹਾਂਜੀ ਹਾਂਜੀ,
ਮੇਰੇ ਖਿਆਲ ਟੈਲੀਫੋਨ ਚ ਵੀ ਕੋਈ ਨਿਸ਼ਕ ਪੈ ਰਿਹਾ। ਉਹ ਮੇਰਾ ਨਾ ਇਹ ਕੋਈ ਮਤਲਬ ਵੀ 1990 ਤੋਂ ਪਹਿਲਾਂ ਦੇ ਕਿਸੇ ਸਾਲ ਦੀ ਗੱਲ ਆ, ਸਾਲ ਨੀ ਹੁਣ ਮੈਨੂੰ ਯਾਦ, ਤੇ ਸ਼ਾਮ ਨੂੰ ਰੇਡੀਓ ਤੇ ਖਬਰਾਂ ਸੁਣਦੇ ਆ ਟੀਵੀ ਤੋਂ, ਤਾਂ ਝੋਲ ਝਲਕਾਰਾ ਜਿਹਾ ਪਿਆ ਵੀ ਦੁਸ਼ਮਣ ਟੁੱਟੂ ਇੱਥੇ ਸਿਡਨੀ ਚ ਲੈਕਚਰ ਦੇ ਰਿਹਾ।
ਅੱਛਾ ਜੀ,
ਮੈਂ ਜਿਉਂ ਲੱਭਣ ਦਾ ਟੈਲੀਫੋਨ ਰਾਹੀਂ ਯਤਨ ਕੀਤਾ, ਕਰਦਿਆਂ ਨਾ 2-3 ਦਿਨ ਬਾਅਦ ਮੈਨੂੰ ਸੂਹ ਮਿਲ ਗਈ ਵੀ ਉਹ ਸੀਮੋਰ ਸੈਂਟਰ ਜਿਹੜਾ ਹੈ ਨਾ ਸਿਡਨੀ ਯੂਨੀਵਰਸਿਟੀ ਦੇ ਨੇੜੇ, ਉੱਥੇ ਉਹਦਾ 9 ਵਜੇ ਤੇ 9 ਦਿਨ ਨੂੰ ਲੈਕਚਰ, 3 ਨੂੰ ਲੈਕਚਰ ਆ।
ਅੱਛਾ ਜੀ,
ਤੇ ਮੈਂ ਫਿਰ ਟਿਕਟ ਲੱਗਣੀ ਆ $25, ਤੇ ਮੈਂ ਫਿਰ ਟਿਕਟ ਲੱਭਣ ਦਾ ਯਤਨ ਕੀਤਾ, ਕਹਿੰਦੇ ਫੁੱਲੀ ਸੋਲਡ ਆਊਟ।
ਅੱਛਾ,
ਪਰ ਮੈਂ ਨਾ ਹੌਸਲਾ ਕਰਕੇ ਚਲਾ ਹੀ ਗਿਆ।
ਅੱਛਾ,
ਵੇਖੀ ਜਾਊਗੀ। ਤੇ ਉੱਥੇ ਕੁਝ ਟਿਕਟਾਂ ਮੋੜਨ ਵਾਲੇ ਵੀ ਸੀ, ਉਹ ਮੋੜਨ ਵਾਲੇ ਜਿਹੜੀ ਲੈਣ ਵਾਲੇ ਉਹਨਾਂ ਦੀ ਬੜੀ ਲੰਮੀ ਲਾਈਨ, ਮੈਂ ਕਿਸੇ ਤਰ੍ਹਾਂ ਨਾ ਕਿਊ ਜੰਪਿੰਗ ਕਰਕੇ ਜਾਂ ਪਹਿਲਾਂ ਹੀ ਬੰਦੇ ਨੂੰ ਘੇਰ ਕੇ ਮੈਂ $25 ਦੀ ਟਿਕਟ ਖਰੀਦ ਲਈ।
ਅੱਛਾ,
ਅੰਦਰ ਚਲੇ ਗਏ, ਸੀਟਾਂ ਸੂਟਾਂ ਤੇ ਮਿਲਦੀਆਂ ਨੀ ਸੀਗੀਆਂ, ਬਹੁਤ ਕਈ ਸਟੋਰੀ ਦਾ ਸੀਗਾ, ਬੜਾ ਸੋਹਣਾ ਬਣਿਆ ਸੀ ਹਾਲ। ਤੇ ਉਹ ਖਲੋਤਿਆਂ ਹੀ ਵੇਖਿਆ ਉਹਨੂੰ, ਤੇ ਦੁਸ਼ਮਣ ਟੁੱਟੂ ਦੇ ਅੱਗੇ ਅੱਗੇ ਇੱਕ ਅਫਰੀਕਨ ਢੋਲ ਵਜਾਉਂਦਾ ਆਇਆ, ਤੇ ਇਸ ਤਰ੍ਹਾਂ ਦਾ ਵਾਤਾਵਰਣ ਬਣਾ ਕੇ ਉਹ ਸਟੇਜ ਤੇ ਆਏ, ਤੇ ਆਰੰਭ ਦੇ ਵਿੱਚ ਹੀ ਉਹਨੇ ਨਾ ਗ੍ਰੀਟਿੰਗ ਕਰਕੇ ਤੇ ਸ਼ੁਰੂ ਕੀਤਾ। ਕਹਿੰਦਾ ਜੀ ਵੀ ਇੱਕ ਪ੍ਰੋਫੈਸਰ ਸੀ ਮੇਰੇ ਵਰਗਾ ਮਚਿਓਰ,
ਤੇ
ਉਹਨੇ ਆਪਣਾ ਥੀਸਿਸ ਲਿਖਿਆ ਹੋਇਆ ਸੀ ਲੈਕਚਰ, ਤੇ ਉਹ ਥਾਂ ਥਾਂ ਦਿੰਦਾ ਸੀ ਲੈਕਚਰ, ਨਿਊਯਾਰਕ ਵੀ ਉਹੀ ਦਿੱਤਾ, ਲੰਡਨ ਵੀ ਉਹੀ ਦਿੱਤਾ, ਪੈਰਿਸ ਵਿੱਚ ਵੀ ਉਹੀ, ਤੇ ਨਾਲ ਉਹਦੇ ਡਰਾਈਵਰ ਹੁੰਦਾ ਸੀ ਜਿਹੜਾ ਉਹਨੂੰ ਲੈ ਕੇ ਜਾਂਦਾ ਹੁੰਦਾ ਸੀ, ਤੇ ਉਹ ਡਰਾਈਵਰ ਨੂੰ ਲੈਕਚਰ ਜਵਾਨੀ ਯਾਦ ਹੋ ਗਿਆ। ਤੇ ਇੱਕ ਦਿਨ ਉਹ ਕਹਿੰਦਾ ਵੀ ਅੱਜ ਮੇਰਾ ਪ੍ਰੋਫੈਸਰ ਕਹਿੰਦਾ ਵੀ ਅੱਜ ਮੈਂ ਢਿੱਲਾ ਹੈਗਾ ਆ, ਤੇ ਮੈਨੂੰ ਲੈਕਚਰ ਨੀ ਦੇ ਦੋ। ਉਹ ਕਹਿੰਦਾ ਸਾਹਿਬ ਕੋਈ ਬਾਤ ਨੀ, ਮੈਂ ਤੁਹਾਡੇ ਤੋਂ ਮੈਂ ਲੈਕਚਰ ਦੇ ਦੂੰਗਾ। ਕਹਿੰਦਾ ਅੱਛਾ, ਤੂੰ ਕਿਵੇਂ ਦੇ ਦੇਗਾ? ਕਹਿੰਦਾ ਵੀ ਮੈਂ, ਤੁਸੀਂ ਵੇਖਿਓ ਸੀ ਮੈਂ ਦਿੰਦਾ। ਚਲੋ, ਜੋ ਲੈਕਚਰ ਦਾ ਟਾਈਮ ਆਇਆ, ਉਹ ਜਿੱਥੇ ਕੁਰਸੀ ਤੇ ਬਹਿੰਦਾ ਹੁੰਦਾ ਸੀ ਡਰਾਈਵਰ, ਉਸ ਕੁਰਸੀ ਤੇ ਪ੍ਰੋਫੈਸਰ ਬਹਿ ਗਿਆ, ਡਰਾਈਵਰ ਦੀ ਕੈਪ ਟੋਪੀ ਲੈ ਕੇ ਸਿਰ ਦੇ ਉੱਤੇ ਤੇ ਉਹ ਪ੍ਰੋਫੈਸਰ ਦਾ ਚੋਲਾ ਪਾ ਕੇ ਮਾਈਕ ਤੇ ਖਲੋ ਗਿਆ ਡਰਾਈਵਰ ਤੇ ਵਿਚਾਰਾ ਪ੍ਰੋਫੈਸਰ ਬੁੱਢਾ ਉਹ ਤਾਂ ਪੜ ਵੇਖ ਵੇਖ ਕੇ ਪੜਦਾ ਸੀ ਤੇ ਉਹ ਯੰਗ ਡਰਾਈਵਰ ਨੇ ਕੀ ਕੀਤਾ ਵੀ ਉਹ ਜਬਾਨੀ ਉਹਨੂੰ ਯਾਦ ਸੀ ਲੈਕਚਰ ਉਹਨੇ ਜਬਾਨੀ ਫਟਾਫਟ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਲੋਕੀ ਬੜੇ ਪ੍ਰਭਾਵਿਤ ਹੋਏ ਫਿਰ ਹੋਇਆ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਸੈਸ਼ਨ ਸ਼ੁਰੂ ਇਹ ਇੱਕ ਨੇ ਜਵਾਬ ਕੋਈ ਸਵਾਲ ਕੀਤਾ ਤੇ ਹੁਣ ਉਹਨੂੰ ਤੇ ਪਤਾ ਨੀ ਸੀ ਲੈਕਚਰ ਤਾਂ ਉਹਨੇ ਘੋਟਾ ਲਾਇਆ ਸੁਣਾ ਦਿੱਤਾ ਇਹ ਸਵਾਲ ਦਾ ਜਵਾਬ ਆਉਂਦਾ ਨੀ ਸੀ ਕਹਿੰਦਾ ਸੋ ਸਿੰਪਲ ਕੁਐਸਚਨ ਈਵਨ ਮਾਈ ਡਰਾਈਵਰ ਕੈਨ ਆਨਸਰ ਦੈਟ ਤੇ ਉਹ ਆਪ ਡਰਾਈਵਰ ਸਾਹਮਣੇ ਬਹਿ ਗਿਆ ਪ੍ਰੋਫੈਸਰ ਜਿਹੜਾ ਡਰਾਈਵਰ ਸੀ ਉਹ ਆਣ ਕੇ ਜਵਾਬ ਦੇਣ ਲੱਗ ਪਏ ਉਹ ਮਤਲਬ ਹੁਣ ਇਸ ਤਰ੍ਹਾਂ ਹੀ ਕਹਿੰਦਾ ਵੀ ਕਹਿੰਦਾ ਲੈਕਚਰ ਤੇ ਮੈਂ ਕੰਟ ਕੀਤਾ ਹੋਇਆ ਵਾ ਕਹਿੰਦਾ ਉਹ ਮੈਂ ਨਿਰੋਬੀ ਲੈਕਚਰ ਦਿੱਤਾ ਉਹੀ ਮੈਂ ਜੋਹਾਨਸਬਰਗ ਉਹੀ ਲੰਡਨ ਉਹੀ ਨਿਊਯਾਰਕ ਉਹੀ ਤੁਹਾਨੂੰ ਦੇਣਾ ਕਹਿੰਦਾ ਲੈਕਚਰ ਤੇ ਕੋਈ ਆ ਮੇਰਾ
ਬਸ ਫਿਰ
ਉਹੀ ਗੱਲ ਗਿਆਨੀ ਸੰਤੋਖ ਸਿੰਘ ਦੀ ਵੀ ਹੋ ਜਾਂਦੀ ਆ
ਇੱਦਾਂ ਮੈਂ ਕੀਤਾ ਹੋਇਆ ਜਦੋਂ ਸਵਾਲ ਜਦੋਂ ਸਵਾਲਾਂ ਦੇ ਜਵਾਬ ਲੈਣੇ ਹੁੰਦੇ ਉਹ ਤੁਹਾਨੂੰ ਸੱਦ ਲਈਦਾ ਪ੍ਰੋਗਰਾਮ ਚ ਹਾਲਾਂਕਿ ਉਹ ਕ੍ਰਿਸਚਨ ਹੈ ਤੇ ਉਹਨਾਂ ਨੇ ਮਤਲਬ ਸਾਊਥ ਅਫਰੀਕਨਾਂ ਨੂੰ ਕਾਫੀ ਜਗਾਇਆ ਕਿ ਦੇਖੋ ਜਦੋਂ ਮਿਸ਼ਨਰੀ ਆਏ ਅਫਰੀਕਾ ਦੇ ਵਿਚ ਹਨਾ ਤੇ ਸਾਡੇ ਕੋਲ ਜ਼ਮੀਨ ਸੀ ਤੇ ਉਹਨਾਂ ਨੇ ਸਾਨੂੰ ਅੱਖਾਂ ਬੰਦ ਕਰਕੇ ਕਿਹਾ ਵੀ ਤੁਸੀਂ ਆ ਬਾਈਬਲ ਪੜ੍ਹੋ ਤੇ ਸਾਨੂੰ ਬਾਈਬਲ ਦੇ ਦਿੱਤੀ ਤੇ ਜਦੋਂ ਕਹਿੰਦਾ ਸਾਡੀ ਅੱਖ ਖੁੱਲੀ ਤਾਂ ਜ਼ਮੀਨਾਂ ਉਹਨਾਂ ਕੋਲ ਸੀ ਬਾਈਬਲ ਸਾਡੇ ਕੋਲ ਸੀ
ਬਾਈਬਲ ਸਾਡੇ ਕੋਲ
ਤੇ
ਮਤਲਬ ਬੜੀ ਲੰਮੀ ਸਟੋਰੀ ਨੂੰ ਸਿੰਪਲੀਫਾਈ ਕਰਕੇ ਦੱਸਿਆ
ਹਾਂ ਬੜੀ ਮਤਲਬ
ਸਾਡੇ ਕੋਲ ਧਰਮ ਰਿਹਾ ਕ੍ਰਿਸਚੀਅਨਿਟੀ ਸਾਡੇ ਕੋਲ ਆ ਗਈ ਤੇ ਸਾਡੇ ਦੇਸ਼ ਚ
ਅਫਰੀਕਾ ਦੇ ਵਿਚ ਕਾਫੀ ਘਾਣ ਹੋਇਆ ਓਹਦਾ ਤੁਹਾਨੂੰ ਪਤਾ ਹੀ ਆ ਬੀ ਮਤਲਬ ਉੱਥੇ ਬਹੁਤ ਜਿਆਦਾ ਲੋਕ
ਬਿਲਕੁਲ
ਮਾਰੇ ਨੇ
ਜਦੋਂ ਜਦੋਂ ਇਹ ਚੱਲ ਰਹੀ ਸੀ ਨਾ ਮੂਵਮੈਂਟ ਰੋਡੇਸ਼ੀਆ ਦੀ ਜਿਹੜਾ ਹੁਣ ਜ਼ਿੰਬਾਬਵੇ ਬਣਿਆ
ਹਾਂਜੀ
ਇਹ ਸਾਊਥ ਅਫਰੀਕਾ ਦੀ ਆਜ਼ਾਦੀ ਲਈ ਮੈਂ ਉਹਨਾਂ ਸਾਲਾਂ ਦੇ ਵਿਚ ਮੈਂ ਮਤਲਬ ਅਫਰੀਕਾ ਦੇ ਵਿਚ ਹੀ ਸੀਗਾ ਤੇ ਬੜਾ ਨੇੜਿਓ ਜਦੋਂ ਜਦ ਇਹਨਾਂ ਦੇ ਵਹਿੰਦੇ ਰਹੇ ਹਾਂ ਦੇਸ਼ ਮੈਂ ਟੁੱਟੂ ਜਿਹੜਾ ਸੀ ਆਪਣੇ ਦੇਸ਼ ਦੀ ਆਜ਼ਾਦੀ ਦੇ ਮੋਰਚਿਆਂ ਚ ਸੀ ਇਹ ਸਮੇਂ ਉਹ ਜਿਹੜਾ ਨੈਲਸਨ ਮੰਡੇਲਾ ਸੀ ਇਹ ਤਾਂ ਜੇਲ੍ਹ ਚ ਸੀ 27 ਸਾਲ ਜੇਲ੍ਹ ਚ ਰਿਹਾ ਜਵਾਨੀ ਚ ਗਿਆ ਤੇ ਬੁਢੇਪੇ ਦੇ ਵਿਚ ਆਇਆ ਜੇਲ੍ਹ ਤੋਂ ਇਹ ਬਾਹਰ ਦੇਸ਼ ਮੈਂ ਟੁੱਟੂ ਹੀ ਲੀਡ ਕਰਦਾ ਸੀ ਆਜ਼ਾਦੀ ਦੀ ਮੂਵਮੈਂਟ ਨੂੰ ਪੇਸ਼
ਜੀ
ਉਹ ਕਈ ਕਹਿੰਦੇ ਜੀ ਇਹ ਪ੍ਰੀਸਟ ਹੈ ਸਿਆਸਤ ਵਿਚ ਕਿਉਂ ਹਿੱਸਾ ਲੈਂਦਾ ਉਹ ਆਇਆ ਹੋਇਆ ਪਰ ਉਹ ਆਪਣੇ ਦੇਸ਼ ਦੀ ਆਜ਼ਾਦੀ ਲਈ ਉਹਨੇ ਬਹੁਤ ਮੋਹਰੀ ਹੋ ਕੇ ਹਿੱਸਾ ਪਾਇਆ ਤੇ ਫੇਰ ਜਿਹੜਾ ਟਰੁੱਥ ਕਮਿਸ਼ਨ ਬਣਿਆ ਨਾ ਟਰੁੱਥ ਵੀ ਆਹ ਤੁਹਾਨੂੰ ਮਾਫ਼ੀ ਦੇ ਸਾਰੇ ਪੁਲਿਸ ਵਾਲਿਆਂ ਨੂੰ ਅਧਿਕਾਰੀਆਂ ਨੂੰ ਅਸੀਂ ਦੇ ਦਿੰਦੇ ਹਾਂ ਉਹਦਾ ਚੀਫ ਮੁਖੀ ਜਿਹੜਾ ਸੀ ਇਹ ਦੇਸ਼ਮੈਂਟ ਟੁੱਟੂ ਬਣਿਆ ਸੀ ਤੇ ਉਹ ਕਮਿਸ਼ਨ ਸੀ ਟਰੁੱਥ ਵੀ ਸਚਾਈ ਨੂੰ ਲੱਭੋ ਭਾਈ ਸਭ ਨੂੰ ਤੁਹਾਨੂੰ ਮਾਫ਼ੀ ਦਿੱਤੀ ਗਈ ਆ ਹਰ ਪੁਲਿਸ ਵਾਲਾ ਟਾਰਚਰ ਕਰ ਜੋ ਤੁਸੀਂ ਮਾਰੇ ਆ ਜੋ ਲੋਕਾਂ ਨੂੰ ਤਸੀਹੇ ਦਿੱਤੇ ਆ ਜਿਹਨੇ ਕਤਲ ਕੀਤੇ ਆ ਉਹ ਕਨਫੈਸ ਕਰਦੇ ਹੋ ਜਿਵੇਂ ਨਾ ਪ੍ਰੀਸਟ ਦੇ ਕੋਲ ਚਰਚ ਵਿਚ ਜਾ ਕੇ ਕ੍ਰਿਸਚੀਅਨ ਕਨਫੈਸ ਕਰਦੇ ਆ ਕਹਿੰਦੇ ਕਮਿਸ਼ਨ ਦੇ ਸਾਹਮਣੇ ਤੁਸੀਂ ਆਪਣੇ ਆਣ ਕੇ ਸਜਾਈ ਸਚਾਈ ਦੱਸੋ ਕਿ ਕੀ ਕੁਝ ਹੋਇਆ ਤੁਹਾਡੇ ਕੋਲ ਤੁਸੀਂ ਕੀ ਕੀਤਾ ਤਾਂ ਕਿ ਸਾਨੂੰ ਸਚਾਈ ਦਾ ਪਤਾ ਲੱਗ ਜਾਵੇ ਤੁਹਾਨੂੰ ਸਜ਼ਾ ਕੋਈ ਨੀ ਹੋਏਗੀ ਕਿਉਂਕਿ ਜਦੋਂ ਉਹ ਪੁਲਿਸ ਵਾਲੇ ਟਾਰਚਰ ਕਰਨ ਵਾਲੇ ਸਚਾਈ ਬਿਆਨ ਕਰਦੇ ਤੇ ਫੁੱਟ ਫੁੱਟ ਕੇ ਰੋ ਪੈਂਦਾ ਹੁੰਦਾ ਸੀ ਕਿ ਹੈ ਇੰਨਾ ਕੁਝ ਸਾਡੇ ਨਾਲ ਹੋਇਆ ਇੰਨਾ ਕੁਝ ਸਾਡੇ ਬੰਦਿਆਂ ਨਾਲ ਹੋਇਆ ਇਹੋ ਹੀ ਕੁਝ ਹੈ ਨਾ ਵੀ ਦੇਖੋ ਪਹਿਲੀ ਜਿਹੜੀ ਸੀ 97 ਦੀ ਇਲੈਕਸ਼ਨ ਅਕਾਲੀਆਂ ਨੇ ਜਿੱਤੀ ਇਸ ਇਕਰਾਰ ਤੇ ਇਸ ਮੈਨੀਫੈਸਟੋ ਤੇ ਕਿ ਭਾਈ ਅਸੀਂ 1978 ਤੋਂ ਲੈ ਕੇ ਹੁਣ ਤੱਕ ਜਿੰਨਾ ਪੰਜਾਬ ਦੇ ਵਿਚ ਕਤਲੋ ਗਾਰਤ ਹੋਈ ਹੈ ਉਹਦਾ ਸਾਰਾ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਤੇ ਸਚਾਈ ਨੂੰ ਅਸੀਂ ਲੱਭਾਂਗੇ ਵੀ ਕੌਣ ਕਿਹਦਾ ਕੀ ਕਸੂਰ ਸੀ ਕਿਹਨੇ ਕਿਹਨੂੰ ਮਾਰਿਆ ਕਿਹਨੂੰ ਟਾਰਚਰ ਕੀਤਾ ਪਰ ਉਹ ਕਿਸੇ ਪ੍ਰੈਸ਼ਰ ਦੇ ਅਧੀਨ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਉਹ ਨਹੀਂ ਮੰਨੇ ਚੌੜਾ ਸਾਹਿਬ ਕਹਿੰਦੇ ਰਹੇ ਕਿ ਭਾਈ ਆਪਾਂ ਉਹ ਜੋ ਲੋਕਾਂ ਨੇ ਪ੍ਰੋਮਿਸ ਕੀਤਾ ਕਮਿਸ਼ਨ ਬਣਾਉਣ ਦੇ ਫਿਰ ਲੋਕਾਂ ਨੇ ਆਪ ਵੀ ਕਮਿਸ਼ਨ ਕੁਲਦੀਪ ਸਿੰਘ ਦੀ ਅਗਵਾਈ ਹੇਠਾਂ ਉਹਨੂੰ ਵੀ ਕੰਮ ਕਰਨ ਦਿੱਤਾ ਗਿਆ ਹਰ ਕੁਝ ਨਾ ਜ਼ੁਲਮ ਦੇ ਖਿਲਾਫ਼ ਪੜਨਾ ਹੀ ਪਾਉਣਾ ਚਾਹੁੰਦੇ ਆ, ਨਹੀਂ ਜਖਮ ਉਧੜਨਗੇ, ਉਹ ਹੋਏਗਾ ਆ ਹੋਏਗਾ, ਪਰ ਸਚਾਈ ਦਾ ਸਾਊਥ ਅਫਰੀਕਾ ਵਾਲਿਆਂ ਨੇ ਸਚਾਈ ਲੱਭੀ ਆ, ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਕੋਈ ਨੁਕਸਾਨ ਨਹੀਂ ਹੋਇਆ, ਤੇ ਪੰਜਾਬ ਦੇ ਵਿਚ ਵੀ ਇਹ ਕੁਝ ਹੁਣ ਵੀ ਹੋ ਸਕਦਾ, ਅਜੇ ਤੱਕ ਨਹੀਂ ਲਿਸਟ ਮਿਲੀ ਭਈ ਪੰਜਾਬ ਦੇ ਗੁਰਦੁਆਰਿਆਂ ਚੋਂ ਜੂਨ 1984 ਚ ਕਿੰਨੇ ਬੰਦੇ ਮਰੇ ਆ, ਕੀ ਉਹਨਾਂ ਦੇ ਨਾਂ ਸੀ ਤੇ ਔਰ ਕਿੰਨੇ ਗ੍ਰਿਫ਼ਤਾਰ ਹੋਏ ਆ, ਉਹਨਾਂ ਤੇ ਕੀ ਮੁਕਦਮਾ ਬਣਿਆ। ਹੈਰਾਨੀ ਵਾਲੀ ਗੱਲ ਹੈ ਕਿ ਮਈ 1988 ਦੇ ਵਿਚ ਜਦੋਂ ਬਲੈਕ ਥੰਡਰ ਕੀਤਾ, ਜਿੰਨੇ ਅੰਦਰੋਂ ਹੱਥ ਖੜੇ ਕਰਕੇ ਆਏ ਉਹਨਾਂ ਚੋਂ ਕਿਸੇ ਤੇ ਵੀ ਮੁਕਦਮਾ ਨਹੀਂ ਚੱਲਿਆ ਔਰ ਕਿਸੇ ਨੂੰ ਵੀ ਜੇਲ੍ਹ ਚ ਨਹੀਂ ਰੱਖਿਆ। ਇਹ ਸ਼ੱਕ ਵਾਲੀ ਗੱਲ ਹੋ ਗਈ ਨਾ ਵੀ ਸਰਕਾਰ ਨੇ ਆਪ ਬੰਦੇ ਭੇਜੇ ਸੀ ਅੰਦਰ, ਤੇ ਜੇ ਉੱਥੇ ਅੱਤਵਾਦੀ ਜਾਂ ਜਾਰੂ ਜਾਂ ਖਾੜਕੂ ਹੁੰਦੇ ਤੇ ਉਹ ਹੱਥ ਖੜੇ ਕਰਕੇ ਜਿਹੜੇ ਆਏ ਅੰਦਰੋਂ ਬਾਹਰ, ਉਹਨਾਂ ਨੂੰ ਉਹਨਾਂ ਤੇ ਮੁਕਦਮੇ ਚੱਲਦੇ, ਜੇਲ੍ਹਾਂ ਹੁੰਦੀਆਂ। ਤੇ ਪਰ ਨਹੀਂ
ਹਥਿਆਰ ਸੁੱਟ ਦਿੱਤੇ, ਇਹ ਤਾਂ ਜੀ ਹੋ ਗਿਆ, ਇਹ ਤਾਂ ਬਸ ਕੰਮ ਖਤਮ ਹੈ। ਜਿਹੜਾ ਲੋਕਾਂ ਪ੍ਰਤੀ ਜਿਹੜਾ ਲੋਕਾਂ ਚ ਰੋਸ ਸੀਗਾ ਵੀ ਦੇਖੋ ਇਹ ਤਾਂ ਵਾਕਿਆ ਗਲਤ ਬੰਦੇ ਸੀ ਜਿਹੜੇ ਅੰਦਰ, ਪਹਿਲਾਂ ਵੀ ਇੱਦਾਂ ਦੇ ਹੀ ਸੀਗੇ, ਹਨਾ। ਸੋ ਉਹ ਇੱਕ ਗੇਮ ਜਾਣੀ ਕਿ ਪ੍ਰੋਪਾਗੈਂਡਾ ਗੇਮ ਇੱਦਾਂ ਚੱਲਦੀ ਹੈ। ਤੇ ਡਿਮੋਰਲਾਈਜ਼ ਕਰਨ ਨੂੰ ਦੇਖੋ ਹੋਰ ਬਹੁਤ ਕੁਛ ਹੈ ਜੀ, ਆਪਾਂ ਥੋੜੀ ਜਿਹੀ ਗੱਲ ਨਾ ਇਹਦੇ ਨਾਲ ਦੀ ਮਿਲਦੀ ਜੁਲਦੀ ਕਰਨੀ ਹੈ ਕਿ ਕਿਸੇ ਵੀ ਕੌਮ ਨੂੰ ਜਦੋਂ ਹੇਠਾਂ ਲਾਉਣਾ ਹੋਵੇ, ਉਹਨੂੰ ਨੀਚਾ ਦਿਖਾਉਣਾ ਹੋਵੇ, ਤਾਂ ਉਹਦੇ ਵਿੱਚ ਇਹੋ ਜਿਹੇ ਬੰਦੇ ਵਾੜ ਕੇ ਸਰੂਪ ਬਣਵਾ ਕੇ, ਮਤਲਬ ਮੈਂ ਖੁਦ ਨੋਟ ਕੀਤਾ ਹੈ ਕਿ ਮਤਲਬ ਸਾਜਿਸ਼ਾਂ ਦੇ ਤਹਿਤ ਅੰਮ੍ਰਿਤ ਛਕਾ ਕੇ ਲੋਕਾਂ ਨੂੰ ਵਿੱਚ ਵਾੜਦੇ ਨੇ, ਕਮੇਟੀਆਂ ਚ ਵਾੜਦੇ ਨੇ, ਹਨਾ। ਫਿਰ ਉੱਥੇ ਜਾ ਕੇ ਖੱਜਲ ਖੁਆਰੀ ਕਰਦੇ ਨੇ, ਸਾਰੇ ਉਸ ਸਿਸਟਮ ਨੂੰ ਵਿੱਚੋਂ ਮਤਲਬ ਖੋਰਾ ਲਾਉਂਦੇ ਨੇ, ਕੰਮ ਨਹੀਂ ਹੋਣ ਦਿੰਦੇ, ਹਨਾ। ਇੱਦਾਂ ਹੀ ਜਿਹੜਾ ਸੋਸ਼ਲ ਮੀਡੀਆ ਆ,
ਦੇਖੋ ਨਾ ਇਤਿਹਾਸ ਵੀ ਬਦਲਿਆ ਜਾਂਦਾ ਆ ਫਿਕਸ਼ਨ ਦੇ ਵਿੱਚ, ਜਿਵੇਂ ਹੁਣ ਦੇਖੋ ਤਾਜ਼ਾ ਕਿੰਨੀ ਗੱਲ ਉਹਦੀ ਹੋਈ ਆ, ਸੜਕਨਾਮੇ ਵਾਲਾ ਬਲਦੇਵ ਸਿੰਘ ਪੱਗਦਾੜੀ ਵਾਲਾ ਬੰਦਾ ਆ, ਪਰ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਤਰ੍ਹਾਂ ਤਾਲਖ ਥੱਪੀ ਉਹਦੇ ਤੇ ਬਨੋ ਕਲਪਤ ਕਹਾਣੀਆਂ ਬਣਾ ਬਣਾ ਕੇ, ਯਾਨੀ ਲੋਕਾਂ ਨੂੰ ਦੱਸਣਾ ਆ, ਸਿੱਖਾਂ ਨੂੰ ਵੀ ਦੱਸਣਾ ਆ ਵੀ ਸਿੱਖਾਂ ਦਾ ਇੱਕੋ ਇੱਕ ਹੁਕਮਰਾਨ ਹੋਇਆ ਜਿਹਦੇ ਤੇ ਮਾਣ ਕੀ ਕਰ ਸਕਦੀ ਹੈ ਕੌਮ, ਜੇ ਤੇ ਪੰਜਾਬੀ ਕੌਮ ਸੱਚੇ ਮਾਣ ਕਰ ਸਕਦੀ ਆ, ਜਿਹਨੇ ਤਿੱਬਤ ਤੋਂ ਲੈ ਕੇ ਸਿੰਧ ਤੱਕ ਤੇ ਦਰਾ ਖੈਬਰ ਤੋਂ ਲੈ ਕੇ ਜਮੁਨਾ ਤੱਕ ਪੰਜਾਬੀਆਂ ਦਾ ਰਾਜ ਕਾਇਮ ਕੀਤਾ। ਭਈ ਇਹ ਜਿਹੜੇ ਸਿੱਖ ਨੇ, ਜਿਹੜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਆ, ਇਹ ਹੁਕਮਰਾਨ ਨਹੀਂ ਬਣ ਸਕਦੇ। ਲਓ ਇੱਕੋ ਹੀ ਇਹਨਾਂ ਦਾ ਹੁਕਮਰਾਨ ਹੋਇਆ ਤੇ ਉਹਦਾ ਵੇਖ ਲਓ ਆਹ ਉਹਦਾ ਕਰੈਕਟਰ ਸੀ। ਇਹ ਯਾਨੀ ਕਾਮਰੇਡਾਂ ਨੇ ਇਹ ਲਿਖਤ ਦੇ ਵਿੱਚ ਇਹਨਾਂ ਉਹਦੇ ਮੂੰਹ ਚੰਦਰਮਾ ਨੂੰ ਥੁੱਕਣ ਦਾ ਯਤਨ ਕੀਤਾ, ਉਹਨਾਂ ਦੇ ਰਣਜੀਤ ਸਿੰਘ ਦੇ ਕਾਲ ਖਲਾਉਣ ਦਾ ਯਤਨ ਕੀਤਾ, ਜਿਹਨੂੰ ਮੁਸਲਮਾਨ ਵੀ ਯਾਨੀ ਕਹਿੰਦੇ ਆ ਵੀ ਪੰਜਾਬੀਆਂ ਦਾ ਇੱਕੋ ਹੀ ਇੱਕ ਆਜ਼ਾਦ ਨਿਰੰਕਸ਼ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਹੋਇਆ, ਜਿਹੜਾ ਇੱਕੋ ਹੀ ਅੱਖ ਨਾਲ ਪੰਜਾਬੀਆਂ ਨੂੰ ਵੇਖਦਾ ਸੀ। ਉਹਦੇ ਸਾਹਮਣੇ ਕੋਈ ਹਿੰਦੂ ਮੁਸਲਮਾਨ ਤੇ ਸਿੱਖ ਦਾ ਵਿਤਕਰਾ ਕੋਈ ਨਹੀਂ ਸੀ। ਇਹ ਕਾਮਰੇਡ ਉੱਠ ਕੇ ਉਹਦੀ ਵੀ ਕਰੈਕਟਰ ਅਸੈਸੀਨੇਸ਼ਨ ਰਿਟਨ ਤੌਰ ਤੇ ਕਿਤਾਬਾਂ ਲਿਖ ਕੇ ਕਰ ਰਹੇ ਆ।
ਹਾਂਜੀ, ਉਹ ਹੁਣ ਤਾਂ ਚਲੋ ਚੈੱਕ ਲੱਗਣ ਲੱਗ ਗਿਆ, ਹੁਣ ਤਾਂ ਆਲੋਚਨਾ ਵੀ ਹੋਣ ਲੱਗ ਗਈ, ਪਰ ਜਿਹੜਾ ਪਹਿਲਾਂ ਮਤਲਬ ਝੂਠ ਤੂਫਾਨ ਲਿਖ ਗਏ ਜਾਂ ਉਹਦੇ ਤੇ ਥੋੜਾ ਜਿਹਾ ਹੁਣ ਮਤਲਬ ਚੱਲ ਰਿਹਾ ਚਿੰਤਨ। ਪਰ ਤਾਂ ਜੀ ਗੱਲ ਇਹ ਹੈ ਕਿ ਜਿਹੜੇ ਰਾਜ ਕਰਨਾ ਗੱਲ ਇਹੋ ਲਿਖਦੇ ਆ ਉਹਨਾਂ ਨਾਵਲਾਂ ਦੇ ਵਿੱਚ, ਪਹਿਲੀ ਗੱਲ ਤਾਂ ਨਾਵਲ ਤਾਂ ਫਿਕਸ਼ਨ ਹੁੰਦੀ ਆ, ਹਨਾ। ਗੱਲ ਇਉਂ ਲਿਖਦੇ ਆ ਜਿੱਦਾਂ ਕਦੇ ਕੋਲ ਬੈਠੇ ਹੁੰਦੇ ਆ ਕਨਵਰਸੇਸ਼ਨ ਦੇ। ਮੈਂ ਮਤਲਬ ਆਪਣੇ ਵੈਸੇ ਢਾਡੀ ਵੀ ਇੱਦਾਂ ਹੀ ਪੇਸ਼ ਕਰਦੇ ਆ ਨਾ ਕਈ ਵਾਰੀ, ਵੀ ਗੁਰੂ ਸਾਹਿਬ ਨੇ ਇਹ ਕਿਹਾ, ਗੁਰੂ ਸਾਹਿਬ ਨੇ ਉਹ ਕਿਹਾ, ਜਿੱਦਾਂ ਮਤਲਬ ਉਹ ਕਈ ਵਾਰੀ ਇਹੋ ਜਿਹੀ ਗੱਲ ਕਰ ਜਾਂਦੇ, ਕਈ ਵਾਰੀ ਤੇ ਲੱਗਦੀ ਚੰਗੀ ਇਮੋਸ਼ਨਲ, ਹਨਾ। ਤੇ ਪਰ ਕਈ ਵਾਰੀ ਉਹ ਆਪ ਨੂੰ ਵੀ ਲੱਗਦੀ ਹੈ ਵੀ ਉਹ ਢਾਡੀ ਥੋੜਾ ਜਿਹਾ ਜ਼ਿਆਦਾ ਕਰ ਗਏ, ਹਨਾ। ਚਲੋ ਉਹ ਤਾਂ ਸ਼ੋਭਾ ਬਣਾ ਰਹੇ ਹੁੰਦੇ, ਜੇ ਕਿਸੇ ਦੀ ਗੱਲ ਦੀ ਸ਼ੋਭਾ ਬਣਾ ਕੇ ਕਹੀ ਗਈ ਗੱਲ ਹੈ ਉਹ ਤਾਂ ਲੋਕ ਮੰਨ ਲੈਂਦੇ ਨੇ, ਹਨਾ। ਜੇ ਕਿਸੇ ਦੀ ਨਿੰਦਿਆ ਕਰਨ ਦੇ, ਉਹਨੂੰ ਹੇਠਾਂ ਲਾਉਣ ਲਈ, ਉਹਨੂੰ ਨੀਵਾਂ ਦਿਖਾਲਣ ਦੇ ਲਈ ਕਨਵਰਸੇਸ਼ਨ ਦਾ ਰੂਪ ਧਾਰਨ ਕਰਦੀ ਹੈ ਕਿਸੇ ਦੀ ਗੱਲ, ਵੀ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਣੀ ਨੂੰ ਐਂ ਕਿਹਾ ਜੀ, ਓ ਕਿਹਾ, ਮਤਲਬ ਯਾਰ ਮੈਨੂੰ ਇਹ ਲੱਗਦਾ ਤੂੰ ਯਾਰ ਉਹਦੇ ਕੋਲ ਬੈਠਾ ਸੀ, ਜਿੱਦਾਂ ਉਹਦੇ ਡਾਇਲੋਗ ਮਤਲਬ ਤੇਰੇ ਮੂੰਹ ਚ ਬਣੇ, ਉਹ ਉਹਦੇ ਮਨ ਦੇ ਅੰਦਰ ਉਹਨੇ ਆਪ ਕਿਤੇ ਨਾ ਕਿਤੇ ਇੱਦਾਂ ਕਿਹਾ ਹੋਣਾ, ਉਹਨੂੰ ਉਹ ਮਹਾਰਾਜਾ ਰਣਜੀਤ ਸਿੰਘ ਦੇ ਮੂੰਹ ਦੇ ਰਾਹੀਂ ਕਢਾਉਣਾ ਚਾਹੁੰਦਾ ਆ। ਸੋਸ਼ਲ ਮੀਡੀਆ ਦੇ ਵੀ ਤਾਇਆ ਜੀ ਚੱਲ ਰਿਹਾ ਬਹੁਤ ਕੁਛ, ਜਿੱਦਾਂ ਗਰੁੱਪ ਬਣਾਏ ਹੋਏ ਨੇ, ਕਦੇ ਆਹ ਬਣਾਇਆ ਹੋਇਆ, ਉਹਦੇ ਵਿੱਚ ਨਾ ਨਿਤ ਨਵਾਂ ਸਵਾਲ ਜੀ, ਇਹ ਜੀ ਕੜਾਹ ਪ੍ਰਸ਼ਾਦ ਕਿਉਂ ਵਰਤਾਇਆ ਜਾਂਦਾ, ਇਹ ਜੀ ਐ ਕਿਉਂ ਕੀਤਾ ਜਾਂਦਾ, ਐ ਕਿਉਂ ਕੀਤਾ ਜਾਂਦਾ, ਉਹਦੇ ਹੇਠਾਂ ਮਤਲਬ ਤੁਸੀਂ ਦੇਖੋ ਜਾ ਕੇ। ਮੈਂ ਤਾਂ ਵੈਸੇ ਉਹਨਾਂ ਨੂੰ ਇਗਨੋਰ ਕਰਦਾ, ਡਿਲੀਟ ਕਰ ਦਿੰਦਾ ਹੁੰਦਾ ਕਿ ਇੱਕ ਨਾ ਜੁੰਡਲੀ ਆ, 15-20 ਜਣਿਆਂ ਨੇ ਨਾ ਜੁੰਡਲੀ ਬਣੀ ਹੋਈ ਆ, ਜਾਲੀ ਆਈਡੀਆਂ ਰੱਖ ਲਓ, ਕੋਈ ਵੀ ਹੋ ਸਕਦੇ ਨੇ, ਉਹ ਸਰਕਾਰੀ ਤੰਤਰ ਦੇ ਵੀ ਹੋ ਸਕਦੇ ਨੇ, ਉਹ ਜਿਹੜੇ ਸਮਕਾਲੀ ਹੋਰ ਡੇਰੇਦਾਰ ਹੈ ਉਹਨਾਂ ਦਾ ਸਿੱਖੀ ਵੱਲ ਨੂੰ ਰੁਝਾਨ ਘਟਾਉਣ ਦੇ ਲਈ, ਆਪਣੇ ਡੇਰੇ ਵੱਲ ਵਧਾਉਣ ਲਈ ਵੀ ਸਿੱਖ ਸਿਧਾਂਤਾਂ ਨੂੰ ਸਵਾਲ ਕਰਦੇ ਨੇ, ਹਨਾ। ਤੇ ਉਹ ਕੀ ਕਰਦੇ ਨੇ ਕਿ ਇੱਕ ਸਵਾਲ ਪਾ ਦਿੰਦੇ ਨੇ, ਉਹਦੇ ਹੇਠਾਂ 20-25 ਜਣੇ ਗਾਲਾਂ ਕੱਢਣ ਲੱਗ ਜਾਂਦੇ ਨੇ ਉਹਨੂੰ, ਤੇ 15 ਕੁ ਜਣੇ ਉਹਦੀ ਸਪੋਰਟ ਕਰਨ ਲੱਗ ਜਾਂਦੇ ਨੇ, ਤੇ ਉਹ ਕੁੱਲ ਮਿਲਾ ਕੇ ਉੱਥੇ 300-400 ਕਮੈਂਟ ਹੋ ਜਾਂਦਾ ਆ, ਤੇ ਲੋਕਾਂ ਦਾ ਜਿਹੜਾ ਜਿਹੜੀ ਨਾ ਚਸਕਾ ਲੈਣ ਦੀ ਬਿਰਤੀ ਆ ਉਹਦੇ ਅਧੀਨ ਉਹ ਕਮੈਂਟ ਪੜੀ ਜਾਂਦੇ ਨੇ। ਤੇ ਉਹ ਕੀ ਗੱਲ ਹੈ ਵੀ ਇਨਡਾਇਰੈਕਟਲੀ ਅਸੀਂ ਉਹ ਜਿਹੜੀ ਝੂਠ ਤੂਫਾਨ ਹੈ ਉਹ ਆਪਣੇ ਮਨ ਦੇ ਅੰਦਰ ਗ੍ਰਹਿਣ ਕਰੀ ਜਾਂਦੇ ਹਾਂ, ਗ੍ਰਹਿਣ ਕਰੀ ਜਾਂਦੇ ਹਾਂ। ਇਸ ਕਰਕੇ ਮਤਲਬ ਇਹ ਵੀ ਇੱਕ ਮਤਲਬ ਸਾਜਿਸ਼ ਦੇ ਅਧੀਨ ਇਹੋ ਜਿਹੇ ਰੁਝਾਨ ਵੀ ਕੀਤੇ ਜਾ ਰਹੇ, ਇਕੱਲੇ ਸਿੱਖ ਧਰਮ ਦੇ ਲਈ ਨੀ, ਇਹ ਤਕਰੀਬਨ ਹੋਰ ਧਰਮਾਂ ਦੇ ਵਿਚ ਵੀ ਇਹੀ ਸਮੱਸਿਆ, ਤੇ ਇਕੱਲੇ ਧਰਮ ਦੇ ਵਿਚ ਵੀ ਸਮੱਸਿਆ ਨੀ, ਕੋਈ ਤੁਸੀਂ ਅਦਾਰਾ ਚਲਾ ਰਹੇ ਹੋ, ਕੋਈ ਤੁਸੀਂ ਸਕੂਲ ਚਲਾ ਰਹੇ ਹੋ, ਉਹਨੂੰ ਨੀਵਾਂ ਦਿਖਾਲਣ ਲਈ ਵੀ ਇਹੋ ਜਿਹੀਆਂ ਜਿਹੜੀਆਂ ਮਤਲਬ ਸਾਜਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ।
ਮਨੁੱਖ ਦੀ ਰੁਚੀ ਹੈ ਨਾ, ਇਹ ਨਿੰਦਿਆ ਸੁਣਨੀ ਪਸੰਦ ਕਰਦਾ, ਨਿੰਦਿਆ ਕਰਨੀ ਪਸੰਦ ਕਰਦਾ, ਨਿੰਦਿਆ ਸੁਣਨੀ ਪਸੰਦ ਕਰਦਾ। ਕਿਸੇ ਦੀ ਵਡਿਆਈ ਸੁਣ ਕੇ ਖੁਸ਼ ਨਹੀਂ ਹੁੰਦਾ, ਕਿਸੇ ਦੀ ਲਹਾਈ ਸੁਣ ਕੇ ਮਨੁੱਖ ਖੁਸ਼ ਹੁੰਦਾ, ਕਿਉਂਕਿ ਉਸ ਦੇ ਵਿਚ ਉਸਨੂੰ ਆਪਣੇ ਆਪ ਨੂੰ ਵੱਡਾ ਸਮਝਣ ਤੇ ਦੂਜਿਆਂ ਨੂੰ ਨਿੱਕਾ ਸਮਝਣ ਬਾਰਾ ਉਹਦਾ ਭਰਮ ਪੈਦਾ ਹੋ ਜਾਂਦਾ। ਇਹ ਮੈਂ ਤੇ ਦੇਖੋ, ਮੈਂ ਵੀ ਫਸਿਆ ਹੋਇਆ ਇਸ ਫਸੇ ਬੁੱਕ ਚ, ਤੇ ਮੈਨੂੰ ਤੇ ਜਰਾ ਕੋਈ ਸ਼ੱਕ ਪਏ ਵੀ ਕਈ ਇਹ ਫੇਕ ਆਈ ਡੀ ਹੈ ਜਾਂ ਇਹ ਕੋਈ ਅਸਭਿਅਕ ਭਾਸ਼ਾ ਵਰਤਦਾ ਆ ਜਾਂ ਕਿਸੇ ਨੂੰ ਅਟਾਂਚ ਕਰਦਾ ਆ, ਮੈਂ ਤੇ ਦੂਜੀ ਗੱਲ ਹੀ ਨਹੀਂ ਕਰਦਾ, ਮੈਂ ਤੇ ਉਹਨੂੰ ਬਿਲਕੁਲ ਬਲੌਕ ਹੀ ਕਰਦਾ, ਅਨਫਰੈਂਡ ਫਰੂੰਡ ਵੀ ਨਹੀਂ, ਉਹਦੇ ਤੇ ਕਮੈਂਟ ਵੀ ਨਹੀਂ ਕਰਦਾ, ਮੈਂ ਤੇ ਸਿੱਧਾ ਹੀ ਉਹਨੂੰ ਬਲੌਕ ਕਰਦਾ। ਪਰ ਇਹ ਕੋਈ ਪਰਮਾਨੈਂਟ ਹੱਲ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਜਿਨ੍ਹਾਂ ਨੂੰ ਪਤਾ ਲੱਗੇ ਵੀ ਉਹਨਾਂ ਇਹੋ ਜਿਹੇ ਨਿੰਦਕ ਮਹਾਨ ਨਿੰਦਕਾਂ ਤੋਂ ਨਕਲਾਂ ਤੋਂ ਨਕਲੀਆਂ ਤੋਂ ਬਚਣ ਲਈ ਇੱਕ ਤਰੀਕਾ ਆ ਵੀ ਉਹਨੂੰ ਅਨਫਰੈਂਡ ਵੀ ਨਹੀਂ ਕਰਨ ਦੇ, ਕਿਉਂਕਿ ਹੋਰ ਦੇ ਰਾਹੀਂ ਵਿੱਚ ਫੇਰ ਆ ਜਾਂਦੀ ਉਹਦੀ ਗੱਲ, ਉਹਨੂੰ ਬਸ ਨਹੀਂ ਕਰੋ ਵੀ ਬਲੌਕ ਦਿਓ। ਹੁਣ ਮੈਨੂੰ ਬਲੌਕ ਇੱਕ ਬੰਦੇ ਮਗਰੀ ਪਿਆ
ਜੀ,
ਉਹਨੇ ਕਿਸੇ ਕੀਰਤਨ ਤੇ ਕੀਰਤਨ ਦੀ ਉਹਨੇ ਵੀਡੀਓ ਪਾ ਤੀ, ਤੇ ਇੱਕ ਚੌਥਾ ਬੰਦਾ ਮੇਰੇ ਵਰਗੀ ਚਿੱਟੀ ਦਾੜੀ ਚਿੱਟਾ ਕੁੜਤਾ ਪਜਾਮਾ ਤੇ ਕਾਲੀ ਪੱਗ, ਮੇਰੀ ਨੀਲੀ ਪੱਗ ਹੁੰਦੀ ਉਹਦੀ ਕਾਲੀ ਪੱਗ ਸੀ, ਉਹ ਮੇਰੇ ਵਰਗਾ ਹੀ ਲੱਗੇ। ਉਹਨੇ ਕਿਹਾ ਉਹ ਫੋਟੋ ਪਾ ਕੇ ਤੇ ਕਹਿੰਦਾ ਵੀ ਤੂੰ ਉੱਥੇ ਰਾਜੀਆਂ ਦੇ ਪਿੱਛੇ ਪਿੱਛੇ ਕੀ ਕਰ ਰਿਹਾ ਸੀ, ਤੂੰ ਆਪਣੀ ਚੀਪ ਪਬਲਿਸਿਟੀ ਚਾਹੁੰਦਾ ਆ, ਉਹ ਬੜਾ ਕੁਝ ਉਹਨੇ ਲਿਖਤਾ। ਮੈਂ ਕਿਹਾ ਭਾਈ ਇਹ ਮੈਂ ਨਹੀਂ ਸੀਗਾ, ਇਹ ਜਦੋਂ ਦੀ ਇਹ ਮੂਵੀ ਆ ਇਹ ਤੇ ਇੰਡੀਆ ਦੀ ਹੈਗੀ ਆ, ਤੇ ਮੈਂ ਤੇ ਉਸ ਦਿਨ ਮੈਂ ਕਿਹਾ ਡਾਰਵਿਨ ਸੰਗਤਾਂ ਨੂੰ ਵਿਸਾਖੀ ਤੇ ਲੈਕਚਰ ਦੇ ਰਿਹਾ ਸੀਗਾ, ਨਹੀਂ ਇਹ ਤੂੰ ਹੀ ਆ, ਦੋ ਮਰਜ਼ੀ ਆ, ਤਿੰਨ ਚਾਰ ਵਾਰੀ ਮੈਂ ਮੈਨੂੰ ਡਰਾ ਕਰਨਾ ਨਾ ਆਏ। ਮੈਂ ਕਿਹਾ ਭਾਈ ਤੂੰ ਮੈਨੂੰ ਪਿੱਛੋਂ ਕੱਢ ਦੇ। ਫਿਰ ਮੈਂ ਪ੍ਰਜੋਤ ਸਿੰਘ ਸੰਧੂ ਸਿਡਨੀ ਨੇ ਆਪਣੇ ਸੱਜਣ ਤੁਹਾਡੇ ਵਰਗੇ ਨੌਜਵਾਨ, ਮੈਂ ਉਹਨੂੰ ਕਿਹਾ ਵੀ ਮੈਂ ਇਹਨੂੰ ਕਿਵੇਂ ਮੈਨੂੰ ਲੱਭੇ ਕੌਣ ਆ, ਉਹ ਕਹਿੰਦੇ ਜੀ ਫੇਕ ਆਈ ਡੀ ਆ। ਮੈਂ ਕਿਹਾ ਵੀ ਇਹਨੂੰ ਕੱਢੋ ਇਹ ਮੇਰੇ ਵਿਚੋਂ। ਉਹਨੇ ਫਿਰ ਮੈਨੂੰ ਦੱਸਿਆ ਟਿਮਕਣੇ ਆ ਤਿੰਨ ਇੱਥੇ ਥੱਲੇ ਕਰ ਤੇ ਇੱਥੇ ਇਹਨੂੰ ਬਲੌਕ ਤੇ ਟਿਕ ਕਰਦੇ, ਫਿਰ ਤਾਂ ਮੈਂ ਉਹਨੂੰ ਕੱਢਿਆ ਆਪਣੇ ਵਿਚੋਂ। ਸੋ ਇਸ ਤਰ੍ਹਾਂ ਕਈ ਨਾ ਗਲਤ ਤੁਹਾਨੂੰ ਯਾਨੀ ਉਹ ਮੈਨੂੰ ਗੁੱਸਾ ਚੜਾ ਰਿਹਾ ਸੀ ਵੀ ਮੈਂ ਖਿੱਚ ਕੇ ਕੋਈ ਉਹਨੂੰ ਮਾੜਾ ਲਫ਼ਜ਼ ਬੋਲਾਂ, ਪਤਾ ਉਹਨੂੰ ਵੀ ਆ। ਮੈਂ ਕਿਹਾ ਮੈਂ ਜ਼ਿੰਦਗੀ ਭਰ ਕੇ ਕਾਲੀ ਪੱਗ ਨਹੀਂ ਬੰਨੀ, ਮੈਂ ਹਮੇਸ਼ਾ ਨੀਲੀ ਪੱਗ ਬੰਨਦਾ, ਚਿੱਟਾ ਕੁੜਤਾ ਪਜਾਮਾ ਪਾਉਣਾ, ਦਾੜੀ ਵੀ ਉਹਦੀ ਚਿੱਟੀ ਆ ਮੇਰੀ ਵੀ ਆ, ਪਰ ਮੈਂ ਨਹੀਂ ਹੈਗਾ ਉਹ। ਤੇ ਜੇ ਜੇ ਉਹ ਸਟੇਜ ਸੈਕਟਰੀ ਹੁੰਦੇ ਆ ਰਾਗੀਆਂ ਦੇ ਪਿੱਛੇ ਬਹਿ ਵੀ ਗਿਆ ਤੇ ਤਾਂ ਵੀ ਕੋਈ ਉਹਨੇ ਕੋਈ ਗੁਨਾਹ
ਨਹੀਂ। ਤੁਸੀਂ ਕਹਿੰਦੇ ਤੁਸੀਂ ਨੀਲੀ ਪੱਗ ਬੰਨੀ, ਫਿਰ ਵਿਆਹ ਨੂੰ ਵੀ ਨੀਲੀ ਬੰਨੀ ਸੀ?
ਉਹ ਫਿਰ ਮੈਂ ਆਪਣੀ ਬੀਬੀ ਨੂੰ ਮਾਂ ਨੂੰ ਖੁਸ਼ ਕਰਨ ਲਈ ਫਿਰ ਜੋ ਉਹਨੂੰ ਪੱਗ ਚੰਗੀ ਲੱਗਦੀ ਸੀ ਉਹ ਬੰਨ ਲਈ ਸੀ, ਮੈਂ ਤੇ ਨੀਲੀ ਬੰਨੀ ਸੀ। ਪਰ ਕਈ ਕਈ ਚੀਜ਼ਾਂ ਹੁੰਦੀਆਂ ਵੀ ਜਿਹੜਾ ਤੁਹਾਡੇ ਧਰਮ ਦੇ ਵਿੱਚ ਰੁਕਾਵਟ ਨਹੀਂ ਪਾਉਂਦੀਆਂ। ਹੁਣ ਹੁਣ ਨੀਲੀ ਪੱਗ ਬੰਨਣੀ ਕੋਈ ਧਰਮ ਧਰਮ ਧਾਰਮਿਕ ਰਸਮ ਤਾਂ ਹੈ ਨੀ।
ਮੈਂ ਕਿਹਾ ਸ਼ਾਇਦ ਤੁਸੀਂ ਵਿਆਹ ਨੂੰ ਵੀ ਨਵੇਕਲੀ ਰਸਮ ਮਤਲਬ ਕਹਿੰਦੇ ਮੈਂ ਜੀ ਬੋਰਨ ਕੱਲ ਹੀ ਆ, ਮੈਂ ਤਾਂ ਨੀਲੀ ਬੰਨ ਕੇ ਜਾਊਂਗਾ ਵਿਆਹ ਨੂੰ।
ਨਹੀਂ ਉਹ ਤੇ ਪਰ ਜੇ ਨੀਲੀ ਜੀ ਗੱਲ ਬਸ ਤੁਹਾਡੀ ਕੋਈ ਮਾਂ ਪਿਓ ਭਰਾ ਭੈਣ ਖੁਸ਼ ਹੁੰਦਾ ਹੈ ਜੀ ਚ ਕੋਈ ਧਰਮ ਦੀ ਰੁਕਾਵਟ ਨਹੀਂ ਹੈਗੀ ਤੇ ਉਹ ਕਰਨ ਚ ਕੋਈ ਹਰਜ ਨਹੀਂ ਹੈਗਾ। ਮੈਂ ਤੇ ਨੀਲੀ ਪੱਗ ਬੰਨ ਕੇ ਤੁਰਿਆ ਸੀ, ਮਾਂ ਬੀਬੀ ਕਹਿੰਦੀ ਬੀਬੀ ਕਹਿੰਦੇ ਆ ਮਾਂ ਨੂੰ ਤੁਸੀਂ ਤੂੰ ਨਹੀਂ ਆ, ਮੈਂ ਕਿਹਾ ਚੱਲ ਤੇਰੀ ਖੁਸ਼ੀ ਆ ਤੇ ਮੈਂ ਇਹ ਬੰਨ ਲਈ
ਨਾ, ਠੀਕ ਆ। ਮੈਂ ਕਿਹਾ ਏਦਾਂ ਹੁਣੇ ਹੁਣੇ ਕਲੀਅਰ ਕਰ ਦਈਏ, ਬਾਅਦ ਚ ਲੋਕਾਂ ਨੇ ਵੀ ਸਵਾਲ ਕਰਨਾ ਵੀ ਗਿਆਨੀ ਜੀ ਝੂਠ ਬੋਲਦੇ, ਪਹਿਲੇ ਹੁਣੇ ਸਪਸ਼ਟੀਕਰਨ ਦੇ ਦਈਏ ਵਿਆਹ ਨੂੰ ਬੀਬੀ ਦੇ ਕਹੇ ਤੇ ਉਹਦੇ ਰੰਗ ਦੀ ਪੱਗ ਬੰਨੀ ਸੀ, ਉਦਾਂ ਨੀਲੀ ਬੰਨੀ ਆ।
ਦਰਅਸਲ ਅਕਾਲੀਆਂ ਦਾ ਜਿਹੜਾ ਸੀ ਨਾ ਨਨਕਾਣੇ ਸਾਹਿਬ ਦਾ ਸਾਕਾ ਵਰਨ ਤੋਂ ਬਾਅਦ ਇਹ ਪ੍ਰੋਟੈਸਟ ਵਜੋਂ ਕਾਲੀ ਪੱਗ ਸ਼ੁਰੂ ਹੋਈ ਸੀ।
ਅੱਛਾ ਜੀ।
ਇਹ ਕਾਲੀ ਪੱਗ ਅਕਾਲੀ ਬੰਨ ਦਿੰਦੇ, ਅਕਾਲੀ ਤੇ ਕਾਲੀ ਪੱਗ, ਇਹ ਫੇਰ ਕੋਈ ਵਿਚੋਂ ਬਾਹਰ ਹੋ ਇੱਕ ਵੱਖਰਾ ਹਿਸਟਰੀ ਆ ਫਿਰ ਕਾਲੀ ਤੋਂ ਨੀਲੀ ਪੱਗ ਤੇ ਪੁਰਾਣੇ ਅਕਾਲੀ ਕਾਲੀ ਪੱਗ ਬੰਨਦੇ ਸਾਹ ਹੁਕਮ ਸਿੰਘ ਕਾਲੀ ਪੱਗ ਬੰਨਦਾ ਹੁੰਦਾ, ਇੱਕ ਸਰ ਜੋਗਿੰਦਰ ਸਿੰਘ ਐਮ ਪੀ ਹੁੰਦਾ ਸੀ ਮੱਧ ਪ੍ਰਦੇਸ਼ ਤੋਂ, ਉਹ ਵੀ ਕਾਲੀ ਪੱਗ ਬੰਨਦਾ। ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਗਿਆਨੀ ਜਹੇਦਾਰ ਗਿਆਨੀ ਅਛਰ ਸਿੰਘ ਜੀ ਉਹ ਵੀ ਕਾਲੀ ਪੱਗ ਬੰਨਦੇ ਰਹੇ, ਕਈ ਪੁਰਾਣੇ ਇਸ ਤਰ੍ਹਾਂ ਅਕਾਲੀ ਜਿਹੜੇ ਸੀ ਉਹ ਕਾਲੀ ਪੱਗ ਹੀ ਬੰਨਦੇ ਰਹੇ। ਫਿਰ ਨੀਲੀ ਪੱਗ ਸ਼੍ਰੋਮਣੀ ਕਮੇਟੀ ਦੇ ਇੰਪਲਾਈਜ਼ ਦੀ ਵੀ ਨੀਲੀ ਪੱਗ ਵਰਦੀ ਹੋ ਗਈ, ਅਕਾਲੀ ਵਰਕਰ ਦੀ ਵੀ ਨਿਸ਼ਾਨੀ ਹੋ ਗਈ ਕਿ ਅਕਾਲੀ ਆ ਨੀਲੀ ਪੱਗ ਬੰਨੀ ਹੋਈ ਹੈ ਇਹਨੇ। ਤੇ ਮੈਨੂੰ ਸ਼ੁਰੂ ਤੋਂ ਹੀ ਲੋਕਾਂ ਦੇ ਨਾ ਖਾਸ ਕਰਕੇ ਨਿਹੰਗ ਸਿੰਘਾਂ ਦਾ ਲਿਬਾਸ ਮੈਨੂੰ ਬੜਾ ਪਸੰਦ ਹੁੰਦਾ ਸੀ, ਪਰ ਮੈਂ ਉਹ ਨਹੀਂ ਪਹਿਨ ਸਕਿਆ। ਪਰ ਚਲੋ ਨੀਲੀ ਪੱਗ ਤੇ ਜਰੂਰ ਮੈਂ ਬਚਪਨ ਜਿਉਂ ਹੀ ਹੋਸ਼ ਸੰਭਾਲੀ ਹੈ। 1952 ਤੋਂ ਮੈਨੂੰ ਨੀਲੀ ਪੱਗ ਚੰਗੀ ਲੱਗੀ ਹੈ। ਤੇ ਕਈ ਵਾਰੀ ਦਾਦੀ ਨੇ, ਭੂਆ ਨੇ, ਬੀਬੀ ਨੇ, ਹੋਰ ਰਿਸ਼ਤੇਦਾਰ ਸਨ, ਕੀ ਨੀਲਾ ਖੱਫਣ ਬਣੀ ਫਿਰਦਾ ਕੀ
ਨੀਲਾ ਘਰੇ ਬੀਬੀਆਂ ਨੇ ਕਲੇਸ਼ ਨੀ ਕੀਤਾ ਰੰਗ ਤੇ ਕਦੇ?
ਉਹ ਹਸਪਤਾਲ ਵੀ ਇੱਕ ਵਾਰੀ ਮੈਂ ਦਾਖਲ ਹੋ ਗਿਆ ਤੇ ਉੱਥੇ ਹੈਡ ਆਫ ਦੀ ਡਿਪਾਰਟਮੈਂਟ ਸਨ ਮੈਡੀਸਨ ਦੇ ਡਾਕਟਰ ਹਰਚਰਨ ਸਿੰਘ ਚਾਲੇ ਪਾ ਗਏ ਹੁਣ, ਮੈਨੂੰ ਕਹਿੰਦਾ ਤੂੰ ਨੀਲਾ ਖੱਫਣ ਜਿਹੜਾ ਸਿਰ ਤੇ ਬੰਨੀ ਫਿਰਦਾ, 1968 ਦੀ ਗੱਲ ਆ, ਨੀਲਾ ਖੱਫਣ ਸਿਰ ਤੇ ਬੰਨੀ ਫਿਰਦਾ, ਰਿਸ਼ਵਤ ਤੇਰੇ ਕੋਲ ਕਿਨੇ ਲੈਣੀ ਨੀ ਤੇ ਕੰਮ ਤੇਰਾ ਕਰਨਾ ਨੀ ਇੱਥੇ ਰਿਸ਼ਵਤ ਤੋਂ ਬਿਨਾਂ। ਕਹਿੰਦਾ ਮੇਰਾ ਪਿਓ ਕਹਿੰਦਾ ਬਿਮਾਰ ਸੀ ਤੇ ਮੈਂ ਕਾਰ ਚ ਲੈ ਕੇ ਆਇਆ ਤੇ ਮੇਰੇ ਮੂੰਹ ਵੱਲ ਵੇਂਦੇ ਸੀ ਵੀ ਮੈਂ ਇਹਨਾਂ ਨੂੰ ਪੈਸੇ ਦਿਆਂ ਤਾਂ ਇਹ ਕਾਰ ਚੋਂ ਕੱਢ ਕੇ ਉਹਨੂੰ ਸਟਰੇਚਰ ਤੇ ਪਾਉਣ ਤੇ ਤੇਰਾ ਮੁਫ਼ਤ ਕੰਮ ਕਿਹੜਾ ਕਰ ਦੂ ਇੱਥੇ।
ਇੱਕ ਹੋਰ ਸ਼ੰਕਾ ਦੂਰ ਕਰੋ ਮੇਰਾ ਬਹੁਤਿਆਂ ਦਾ ਹੋਣਾ। ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਕਈ ਆਰਟੀਕਲ ਆ ਰਹੇ ਨੇ ਜਿਹੜੇ ਪੜ੍ਹ ਵੀ ਰਿਹਾ, ਹੋਰ ਵੀਡੀਓ ਆ ਰਹੇ ਨੇ, ਤਕਰੀਬਨ 6 ਮਹੀਨੇ ਤੋਂ ਕੰਮ ਸ਼ੁਰੂ ਹੋਇਆ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਆਪਣਾ ਸਿੱਖੀ ਦਾ ਉਹ ਜੀ ਕੇਸਰੀ ਨੀ ਹੈਗਾ, ਉਹ ਨੀਲਾ ਆ, ਇਹ ਤਾਂ ਜੀ RSS ਦਾ ਫਲਾਨਾ ਤੇ ਮਕੜਾ। ਮੈਨੂੰ ਤਾਂ ਲੱਗਦਾ RSS ਬਣੀ ਵੀ ਨੀ ਹੋਊਗੀ ਜਦ ਦੇ ਕੇਸਰੀ ਨਿਸ਼ਾਨ ਅਸੀਂ ਦੇਖਦੇ ਹਾਂ, ਅਸੀਂ ਤਾਂ ਪੰਜਾਬ ਜਗਤ ਦੇ ਮਤਲਬ ਤੁਸੀਂ ਇਹ ਸ਼ੰਕੇ ਦੂਰ
ਕਰ ਸਕਦੇ ਹੋ। RSS ਬਣੀ ਆ 1950 ਵਿਚ।
ਅੱਛਾ,
1950 ਵਿਚ ਬਣੀ ਆ ਤੇ ਨਿਸ਼ਾਨ ਸਾਹਿਬ ਦੇ ਗੁਰੂ ਸਾਹਿਬ ਦੇ ਵੇਲੇ ਦੇ ਚੱਲਦੇ ਆ ਰਹੇ ਆ। ਵੈਸੇ ਅੱਜ ਵੀ ਤੁਸੀਂ ਵੇਖੋਗੇ ਤੇ ਸਿੱਖ ਰਹਿਤ ਮਰਯਾਦਾ ਕੋਡ ਆਫ ਕੰਡਕਟ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆ ਨਾ, ਉਹਦੇ ਵਿਚ ਵੀ ਲਿਖਿਆ ਹੋਇਆ ਵੀ ਕਿ ਦੋ ਤਰ੍ਹਾਂ ਦਾ ਨਿਸ਼ਾਨ ਸਾਹਿਬ ਹੋ ਸਕਦਾ, ਚੋਲਾ ਸੁਰਮਈ ਵੀ ਹੋ ਸਕਦਾ ਤੇ ਕੇਸਰੀ ਵੀ ਹੋ ਸਕਦਾ। ਤੇ ਜੇ ਕੇਸਰੀ RSS ਦਾ ਤੇ ਸਾਡਾ ਵੀ ਕੇਸਰੀ ਆ ਤੇ ਮਿਲ ਗਿਆ ਤੇ ਇਹ ਕਿਹੜੀ ਗੱਲ ਹੈ? ਜੇ RSS ਸੱਜੀ ਬਾਂਹ ਸੱਜੇ ਹੱਥ ਨਾਲ ਰੋਟੀ ਖਾਂਦੇ ਆ ਤੇ ਅਸੀਂ ਰਸੋਸ ਵਜੋਂ ਖੱਬੇ ਹੱਥ ਨਾਲ ਖਾਣੀ ਸ਼ੁਰੂ ਕਰ ਦੇਣੀ ਆ। ਜੇ ਉਹ ਮੰਜੇ ਤੇ ਸੌਂਦੇ ਆ ਤੇ ਪ੍ਰੋਟੈਸਟ ਵਜੋਂ ਅਸੀਂ ਭੁੰਜੇ ਸੌਣਾ ਸ਼ੁਰੂ ਕਰ ਦੇਣਾ। ਜੇ ਮਿਲਦਾ ਵੀ ਰੰਗ ਤੇ ਕਿਹੜੀ ਹੈਰਾਨੀ ਵਾਲੀ ਗੱਲ ਆ? ਨਿਹੰਗ ਸਿੰਘਾਂ ਦੀ ਛਾਉਣੀ, ਉਹ ਗੁਰਦੁਆਰਾ ਨੀ ਕਹਿੰਦੇ ਛਾਉਣੀ ਕਹਿੰਦੇ, ਉੱਥੇ ਅੱਜ ਵੀ ਸੁਰਮਈ ਮਤਲਬ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਚਾੜਿਆ ਜਾਂਦਾ।
ਨਿਹੰਗ ਸਿੰਘਾਂ ਦਾ ਜਿਹੜਾ ਕੇਸਰੀ ਨਿਸ਼ਾਨ ਹੈ ਉਹ, ਕਿਉਂਕਿ ਚੋਲਾ ਵੀ ਉਹਨਾਂ ਦਾ ਨੀਲਾ ਹੁੰਦਾ ਹਨਾ, ਤੇ
ਉਹ ਗੁਰਦੁਆਰਾ ਨੀ ਨਾ ਉਹਨੂੰ ਕਹਿੰਦੇ, ਕਹਿੰਦੇ ਵੀ ਛਾਉਣੀ ਆ, ਫੌਜਾਂ ਇੱਥੇ ਰਹਿੰਦੀਆਂ। ਨਹੀਂ ਮੈਂ ਉਹ ਗੱਲ ਕਰਨ ਹੁਣ ਤੁਸੀਂ ਦੇਖੋ ਕਈ ਆਪਣੀ ਮਰਜ਼ੀ ਨਾਲ ਕਈ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲਾਇਆ ਹੁੰਦਾ ਕੱਲਾ, ਕਈਆਂ ਨੇ ਉਹ ਖੰਡਾ ਦੋ ਕਿਰਪਾਨਾ ਚੱਕਰ ਉਹ ਲਾਇਆ ਹੁੰਦਾ ਨਿਸ਼ਾਨ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੇ ਹਰਿਮੰਦਰ ਸਾਹਿਬ ਦੇ ਵਿਚਕਾਰੇ ਜਿਹੜੇ ਦੋ ਨਿਸ਼ਾਨ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਨਿਸ਼ਾਨ ਸਾਹਿਬ ਜਾੜੇ ਸੀਗੇ, ਤੇ ਫੇਰ ਸਮੇਂ ਸਮੇਂ ਬਦਲਦੇ ਵੀ ਰਹੇ। 1960 ਦੇ ਵਿਚ ਫੇਰ ਜਿਹੜੇ ਹੁਣ ਨਵੇਂ ਨਿਸ਼ਾਨ ਸਾਹਿਬ ਹੈ ਨਾ, ਕਿਉਂ ਪਹਿਲਾਂ ਝੰਡੇ ਬੁੰਗੇ ਨਾਲ ਹੁੰਦੇ ਸੀ, ਝੰਡਾ ਬੁੰਗਾ ਢਾਇਆ ਪਰਕਰਮਾ ਚੌੜੀਆਂ ਕਰਨ ਲਈ, ਤੇ ਉਹ ਨਿਸ਼ਾਨ ਸਾਹਿਬ ਵੀ ਢਾਏ, ਤੇ ਪੁਰਾਣੇ ਸੀਗੇ ਉਹ ਰੱਖੇ ਵੀ ਹੋਏ ਆ ਪੁਲ ਦੇ ਨਾਲ ਤੇ ਇਹ ਫਿਰ ਨਵੇਂ ਨਿਸ਼ਾਨ ਸਾਹਿਬ ਬਣਾ ਕੇ ਇਹਨਾਂ ਸਾਰਿਆਂ ਦੇ ਖਰਚ ਦੀ ਸੇਵਾ ਜਿਹੜੀ ਸੀ ਲਾਲਾ ਆਤਮਾ ਰਾਮ ਨਿਰੋਬੀ ਤੋਂ ਆਏ ਸੀ ਵੀ ਅੰਮ੍ਰਿਤ ਛਕ ਕੇ ਆਤਮਾ ਰਾਮ ਸਿੰਘ ਵੀ ਸਜੇ ਤੇ ਇਹ ਸਭ ਸੋਨੇ ਦੀ ਨਿਸ਼ਾਨਾ ਸਾਹਿਬ ਉਹਨਾਂ ਨੇ ਸੇਵਾ ਕਰਵਾਈ ਸੀ ਤੇ ਉੱਥੇ ਤੁਸੀਂ ਦੇਖੋ ਉੱਥੇ ਬਰਸ਼ੇ ਦਾ ਨਿਸ਼ਾਨ ਆ ਜਿਹਨੂੰ ਭਾਲਾ ਵੀ ਕਿਹਾ ਜਾਂਦਾ ਤੇ ਹਰਿਮੰਦਰ ਸਾਹਿਬ ਜਿਹੜੇ ਨਿਸ਼ਾਨ ਸਾਹਿਬ ਨੇ ਸਾਰਿਆਂ ਦੇ ਉੱਤੇ ਬਰਛਾ ਆ ਕਿਤੇ ਵੀ ਖੰਡਾ ਨਹੀਂ ਹੈਗਾ ਕਿਤੇ ਵੀ ਆ ਦੋ ਤਲਵਾਰਾਂ ਚੱਕਰ ਤੇ ਖੰਡੇ ਦਾ ਨਿਸ਼ਾਨ ਨਹੀਂ ਹੈਗਾ ਪਰ ਇਹ ਆਪਣੀ ਪਸੰਦ ਨੂੰ ਥਾਂ ਥਾਂ ਲੋਕੀ ਲਾਈ ਜਾਂਦੇ ਆ ਕੋਈ
ਤੁਹਾਡੀ ਗੱਲ ਸੱਚੀ ਆ ਵੀ ਜੇ ਆਰ ਐਸ ਐਸ ਮੰਜੇ ਤੇ ਸੌਣ ਲੱਗ ਪਿਆ ਤੇ ਆਪਾਂ ਹੇਠਾਂ ਥੋੜਾ ਸੌ ਜਾਣਾ ਮਤਲਬ ਬੇਲੋੜੇ ਮਤਲਬ ਕੰਟਰੋਵਰਸੀਆਂ ਜਿਹੜੀਆਂ ਮਤਲਬ ਕ੍ਰੀਏਟ ਕਰ ਰਹੇ ਆ ਤੇ
ਇਹ ਨਾ 1966-65 ਤੱਕ ਨਾ 1966-65 ਤੱਕ ਇਹ ਬੜਾ ਸੌਖਾ ਇਲਜ਼ਾਮ ਹੁੰਦਾ ਸੀ ਅਕਾਲੀਆਂ ਦਾ ਇੱਕ ਅਕਾਲੀ ਨਾਰਾਜ਼ ਹੋ ਗਿਆ ਜਿਹੜਾ ਕਿਸੇ ਨੇ ਅਕਲ ਦੀ ਗੱਲ ਕਰ ਲਈ ਜਾਂ ਮੇਨ ਧਾਰਾ ਤੋਂ ਵੱਖਰੀ ਗੱਲ ਕਰ ਲਈ ਕਹਿਣਾ ਇਹ ਕਾਂਗਰਸ ਦਾ ਏਜੰਟ ਆ ਇਹ ਸਰਕਾਰ ਦਾ ਜਸੂਸ ਆ ਇਹ ਕਾਂਗਰਸ ਦਾ ਏਜੰਟ ਆ ਇਹ ਸਰਕਾਰ ਦਾ ਜਸੂਸ ਆ ਇਹ ਸਭ ਤੋਂ ਵੱਡੀ ਗਾਲ ਤੇ ਵੱਡਾ ਉਲਾਮਾ ਤੇ ਵੱਡਾ ਫਤਵਾ ਅਕਾਲੀਆਂ ਦਾ ਇੱਕ ਦੂਜੇ ਦੇ ਖਿਲਾਫ਼ ਦਿੱਤਾ ਜਾਂਦਾ ਸੀ ਉਹ ਤੇ ਹੁਣ ਰਹੀ ਗਿਆ ਅਕਾਲੀਆਂ ਦੀ ਵੀ ਟੁੱਟੀ ਭੱਜੀ ਸਰਕਾਰ ਬਣ ਜਾਂਦੀ ਹੈ ਹੁਣ ਸਰਕਾਰ ਦਾ ਉਲਾਮਾ ਰਹਿੰਦਾ ਨੀ ਗਾ ਹੁਣ ਕੀ ਕਹਿ ਦਿੰਦੇ ਜੀ ਆਰ ਐਸ ਐਸ ਦਾ ਏਜੰਟ ਆ ਇਹ ਉਹ ਇੱਕ ਪੱਤਰਕਾਰ ਨੇ ਇਨਡਾਇਰੈਕਟਲੀ ਮੇਰੇ ਤੇ ਵੀ ਲਾਤਾ ਸੀ ਇਲਜ਼ਾਮ ਉਹ ਮੈਂ ਕਿਹਾ ਮੈਂ ਤੇ ਵਿਕਣ ਲਈ ਤੁਰਿਆ ਫਿਰਦਾ ਆ ਤੇ ਮੈਨੂੰ ਤਾਂ ਕੋਈ ਖਰੀਦਦਾ ਨੀ ਦਵਾਨੀ ਵੱਟੇ
ਕੀ ਇਲਜ਼ਾਮ ਕੀ ਸੀਗਾ ਤੇ ਵਿਕ ਗਿਆ ਕਾਂਗਰਸ ਹੀ ਆ
ਉਹ ਕੋਈ ਮੇਰੇ ਵਿਚਾਰਾਂ ਤੋਂ ਨਾ ਕਹਿੰਦਾ ਮੈਨੂੰ ਪਤਾ ਸ਼੍ਰੋਮਣੀ ਕਮੇਟੀ ਵਿਚ ਬਹੁਤ ਸਾਰੇ ਬੰਦੇ ਜਿਹੜੇ ਉਹ ਆਰ ਐਸ ਦੇ ਏਜੰਟ ਆ ਆਰ ਐਸ ਦੇ ਮਤਲਬ ਇਨਡਾਇਰੈਕਟਲੀ ਮੈਨੂੰ ਉਹਨਾਂ ਚ ਕਹਿਣ ਲਿਆ
ਤਾਂ ਜੀ ਆਪਣੇ ਦਲਜੀਤ ਢਿੱਲੋਂ ਭਾਜੀ ਜੁੜੇ ਨੇ ਉਹ ਕਹਿੰਦੇ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਨਹੀਂ ਜੀ ਸੁਰਮਈ ਜਾਂ ਬਸੰਤੀ ਰੱਖਿਆ ਜਾਂਦਾ
ਚਲੋ ਬਸੰਤੀ ਸਹੀ ਕੇਸਰੀ ਤੇ ਕੇਸਰੀ ਤੇ ਬਸੰਤੀ ਤਕਰੀਬਨ ਇੱਕੋ ਜਿਹੇ ਹੁੰਦੇ ਆ
ਹਾਂ ਬਹੁਤਾ ਫਰਕ ਨਹੀਂ ਹੁੰਦਾ ਬਸੰਤੀ ਥੋੜਾ ਪੀਲੇ ਰੰਗ ਚ ਹੁੰਦਾ ਤੇ ਵੈਸੇ ਤਾਂ ਮੈਂ ਜਿੱਥੇ ਤੱਕ ਮੇਰੀ ਸੋਚ ਕੰਮ ਕਰਦੀ ਆ ਵੀ ਜਿਹੜਾ ਨਿਸ਼ਾਨ ਜਦੋਂ ਲਾਏ ਦਿੱਤਾ ਆਹ ਨਿਸ਼ਾਨ ਹੈ ਬਈ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਹੇ
ਸਾਡਾ ਨਿਸ਼ਾਨ ਹੈ ਜਿਹੜਾ
ਚਾਹੇ ਉਹ ਸੁਰਮਈ ਹੋਇਆ ਚਾਹੇ ਬਸੰਤੀ ਹੋਇਆ ਚਾਹੇ ਕੇਸਰੀ ਹੋਇਆ ਵੀ ਰੌਲਾ ਇਹ ਹੈ ਵੀ ਜਿਹੜਾ ਇਹਨੂੰ ਪੱਟੂਗਾ ਉਹਦੇ ਫਿਰ ਆਪਾਂ ਦੇਖਾਂਗੇ ਉਹਨਾਂ ਨਾਲ ਪਿਆ ਸਾਡੀ ਨਿਸ਼ਾਨੀ ਆ
ਉਹ ਬਸੰਤੀ ਤੇ ਕੇਸਰੀ ਦੇ ਚੱਕਰ ਚ ਤੇ ਆਪਾਂ ਪੈ ਗਏ ਆ ਤੇ ਉਹਨੂੰ ਵਿੱਚ ਆਰ ਐਸ ਐਸ ਨੂੰ ਆਪਾਂ ਅਡੋਂਬਲਿਆ ਤੇ ਉਹ ਜਿਹੜਾ ਉੱਤੇ ਬਰਸ਼ੇ ਦੇ ਥਾਂ ਅਸੀਂ ਹੋਰ ਨਿਸ਼ਾਨ ਲਾਈ ਜਾਂਦੇ ਆ ਉਹਦੇ ਤੇ ਕੋਈ ਇਤਰਾਜ਼ ਨੀ ਕਰਦਾ ਉਹਦੇ ਵੱਲ ਕੋਈ ਧਿਆਨ ਨੀ ਦਿੰਦਾ ਸੀ ਉਹ ਕੱਪੜੇ ਦੇ ਰੰਗ ਵੱਲ ਨੂੰ ਫਸੇ ਆ ਆਪਣਾ ਸਮਾਂ ਗਵਾਈ ਜਾਂਦੇ ਆ ਤੇ ਉੱਤੇ ਜਿਹੜਾ ਲੱਗਿਆ ਹੋਇਆ ਵਾ ਭਾਲੇ ਦੇ ਬਰਛੇ ਦੇ ਥਾਂ ਕਿਨੇ ਖੰਡਾ ਲਾ ਦਿੱਤਾ ਆ ਕਿਨੇ ਦੋ ਕਿਰਪਾਨਾਂ ਚ ਚੱਕਰ ਤੇ ਖੰਡਾ ਲਾ ਦਿੱਤਾ ਆ
ਤਾਇਆ ਜੀ ਇੱਕ ਮੈਂ ਵੀ ਥੋੜਾ ਜਿਹਾ ਗੱਲਬਾਤ ਕਰਨਾ ਚਾਹੁੰਦਾ ਆਪਣੇ ਪੁਆਇੰਟ ਦੱਸਣਾ ਚਾਹੁੰਦਾ ਕਿ ਇੱਕ ਨਾ ਸੱਜਣ ਨੇ ਮੈਨੂੰ ਬੜਾ ਮਤਲਬ ਠਰੰਮੇ ਨਾਲ ਗਿਆ ਸੀ ਕਹਿੰਦੇ ਵੀ ਅੱਜ ਕੱਲ ਨਾ ਜਿਹੜੀ ਸਾਡੀ ਕੌਮ ਹੈ ਉਹ ਪਹਿਨਣ ਹਾਰ ਨੀ ਰਹੀ ਮਤਲਬ ਪਹਿਨ ਕੇ
ਹਾਰ ਨੀ ਰਹੀ
ਪਹਿਨਣ ਹਾਰ ਜਾਣੀ ਕਿ ਜਿਹੜੀ ਕੋਈ ਵੀ ਚੀਜ਼ ਹੈ ਕੋਈ ਵੀ ਸਾਨੂੰ ਦਿੱਤੀ ਹੋਈ ਆ ਅਸੀਂ ਉਹਨੂੰ ਹੰਢਾ ਨੀ ਰਹੇ ਆਪਾਂ ਉਸ ਚੀਜ਼ ਨੂੰ ਕਹਿੰਦੇ ਵੀ ਅਸੀਂ ਪਹਿਨਣ ਹਾਰ ਨੀ ਹੈਗੇ ਅਸੀਂ ਹੰਢਾਣ ਵਾਲੇ ਨੀ ਹੈਗੇ ਸਾਡੇ ਜਿਹੜੇ ਅਸੀਂ ਕੌਮ ਹੈ ਨਾ ਅਸੀਂ ਦਰਜੀ ਬਣਾ ਜ਼ਿਆਦਾ ਕਰ ਰਹੇ ਹਾਂ ਕਿ ਮੈਂ ਕਿਹਾ ਜੀ
ਪਹਿਨਣ ਦੀ ਬਜਾਏ ਕੱਟ ਵੱਟ ਕਰਨ ਵੱਲ ਜ਼ਿਆਦਾ
ਹਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਮੈਨੂੰ ਡਿਟੇਲ ਚ ਮਾੜਾ ਦੱਸੋ ਉਹ ਕਹਿੰਦੇ ਇਹ ਹੈ ਬਈ ਹੁਣ ਗੁਰਬਾਣੀ ਹੈ ਗੁਰਬਾਣੀ ਦੇ ਹਾਵ ਭਾਵ ਵੱਲ ਨੂੰ ਨੀ ਜਾਂਦਾ ਕੋਈ ਵੀ ਉਹਦੇ ਜਿਹੜੇ ਸਿਧਾਂਤਾਂ ਨੂੰ ਕੋਈ ਨੀ ਜਾਂਦਾ ਸਿਹਾਰੀਆਂ ਬਿਹਾਰੀਆਂ ਦੇ ਚੱਕਰਾਂ ਚ ਪਏ ਹੋਏ ਆ ਹਨਾ ਤੇ ਸਿਹਾਰੀ ਘੱਟ ਹੈ ਸਿਹਾਰੀ ਵੱਧ ਹੈ ਉਹ ਕਹਿੰਦੇ ਦਰਜੀ ਦਾ ਕੰਮ ਹੁੰਦਾ ਕਿ ਉਹਨੇ ਕੱਪੜਾ ਲੈ ਕੇ ਉਹਨੂੰ ਬਣਾਈ ਜਾਣਾ ਕੱਟੀ ਜਾਣਾ ਮੇਚ ਕਰੀ ਜਾਣਾ ਪਰ ਉਹਦੇ ਭਾਗਾਂ ਚ ਉਹ ਕੱਪੜਾ ਆਪ ਪਹਿਨਣ ਦੇ ਨਹੀਂ ਹੁੰਦਾ ਉਹ ਪਹਿਨ ਦਾ ਕੋਈ ਹੋਰ ਹੁੰਦਾ ਸੋ ਇਸ ਕਰਕੇ ਸਾਡੀ ਕੌਮ ਜਿਹੜੀ ਉਹ ਦਰਜੀਆਂ ਦੀ ਕੌਮ ਬਣ ਚੁੱਕੀ ਹੈ ਕਿ ਆਪਣੇ ਲਈ ਨਹੀਂ ਹੈਗੀ ਅਸੀਂ ਲੋਕਾਂ ਲਈ ਫਿਰ ਤਿਆਰ ਕਰ ਰਹੇ ਹਾਂ ਵੀ ਸਿਹਾਰੀ ਐ ਨੀ ਲੈਣੀ ਸਿਹਾਰੀ ਆਉਣੀ ਆਪ ਅਸੀਂ ਲਾਣੀ ਨੀ ਸਾਡੇ ਅਸੀਂ ਨੀ ਉੱਤੇ ਕੰਮ
ਕਰਦੇ ਬੜੀ ਸੋਹਣੀ ਦਲੀਲ ਆ ਬੜੀ ਸੋਹਣੀ ਦਲੀਲ ਆ ਤੇ ਉਹ ਗੱਲ ਤੇ ਆ ਵੀ ਜੋ ਸੁਣਿਆ ਕਮਾਵੇ ਸੋਹਤ ਨਿਹਾਲ ਪਿਓ ਦਾਦੇ ਕਾ ਖੋਲ ਜਿੱਟਾ ਖਜ਼ਾਨਾ ਇਹ 1430 ਪੰਨੇ ਪਿਓ ਦਾਦੇ ਦਾ ਖਜ਼ਾਨਾ ਆ ਪਿਓ ਦਾਦੇ ਕਾ ਖੋਲ ਜਿੱਟਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਪ੍ਰਸੰਨਤਾ ਹੋਈ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਇਹ ਤੇ ਹੈ ਵਸਤੂ ਤੇ ਹੁਕਮ ਕੀ ਆ ਖਾਵੇ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਅਸੀਂ ਤਾਂ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆ ਭਰਪੂਰੇ ਨੂੰ ਛੱਡ ਕੇ ਅਸੀਂ ਜਿਹੜਾ ਸੁਣਾਉਣ ਵਾਲੇ ਆ ਉਹ ਸਿਹਾਰੀਆਂ ਬਿਹਾਰੀਆਂ ਦੇ ਚੱਕਰਾਂ ਦੇ ਵਿੱਚ ਇਹ ਸਿਹਾਰੀਆਂ ਬਿਹਾਰੀਆਂ ਵੈਸੇ ਮਤਲਬ ਅਰਥ ਦਾ ਅਨਰਥ ਹੋ ਜਾਂਦਾ ਆ ਤੇ ਜੇ ਕਿਤੇ ਔਂਕੜ ਆ ਤੇ ਇੱਕ ਵਚਨ ਆ ਜੇ ਕਿਤੇ ਸਿਹਾਰੀ ਆ ਜਾਂ ਉਹ ਇਸਤਰੀ ਲਿੰਗ ਬਣ ਜਾਂਦਾ ਆ ਜਾਂ ਉਹ ਰਾਹੀਂ ਦੁਆਰਾ ਬਣ ਜਾਂਦਾ ਜਿਵੇਂ ਗੁਰ ਪ੍ਰਸਾਦ ਆ ਦੱਬੇ ਨੂੰ ਸਿਹਾਰੀ ਜਿਹੜਾ ਇਹ ਕੜਾਹ ਪ੍ਰਸ਼ਾਦ ਆ ਕਈ ਇਹਨੂੰ ਵੀ ਦੱਬੇ ਨਾਲ ਸਿਹਾਰੀ ਲਾਉਂਦੇ ਆ ਮੈਂ ਉੱਥੇ ਰੋਕਿਆ ਤੇ ਉਹਨਾਂ ਨੇ ਹੁਣ ਕਹਾਹੇ ਨੂੰ ਵੀ ਸਿਹਾਰੀ ਲਾਉਣੀ ਸ਼ੁਰੂ ਕਰ ਦਿੱਤੀ ਆ ਕੜਾਹ ਪ੍ਰਸ਼ਾਦ ਦੇ ਥਾਂ ਕੜਾਹੇ ਪ੍ਰਸ਼ਾਦੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਉਹ ਜਿਹੜਾ ਗੁਰੂ ਸ਼ੁਰੂ ਮੂਲ ਮੰਤਰ ਜੀ ਨਾ ਗੁਰ ਪ੍ਰਸਾਦ ਗੱਦੇ ਨੂੰ ਸਿਹਾਰੀ ਉਹ ਗੱਦੇ ਨੂੰ ਸਿਹਾਰੀ ਦਾ ਅਰਥ ਆ ਵੀ ਗੁਰੂ ਦੀ ਕਿਰਪਾ ਰਾਹੀਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੁਆਰਾ ਪਰ ਜਦੋਂ ਕੜਾਹ ਪ੍ਰਸ਼ਾਦ ਆ ਇੱਥੇ ਦੁਆਰਾ ਤੇ ਨਾਲ ਨੀ ਗੱਲ ਹੈ ਇੱਥੇ ਸੱਸੇ ਦੇ ਪੈਰ ਚ ਬਿੰਦੀ ਪਾ ਕੇ ਤੇ ਦੱਦਾ ਮੁਕਤਾ ਹੁੰਦਾ ਤੋ ਇਹ ਵੀ ਗਿਆਨ ਆ ਇਹ ਵੀ ਅਰਥ ਸਮਝਣ ਦੇ ਵਿਚ ਸਹਾਇਤਾ ਕਰਦੇ ਅਸਪੈਲਿੰਗ ਸ਼ਬਦ ਜੋੜ ਗੁਰਬਾਣੀ ਦੇ ਪਰ ਅਸੀਂ ਸੁਣਾਉਣ ਵਾਲੇ ਵਿਦਵਤਾ ਵਾਲੇ ਇਹਨਾਂ ਚ ਉਲਝ ਕੇ ਰਹਿ ਗਏ ਤੇ ਉਹਨਾਂ ਦੀ ਵਿਦਵਤਾ ਉਹਨਾਂ ਦੀ ਵਾਕ ਚਤਰਤਾ ਉਹਨਾਂ ਦੀ ਬੋਲੀ ਦੇ ਵਿਚ ਖਿੱਚ ਉਹਨਾਂ ਦੀ ਸ਼ਖਸੀਅਤ ਦੇ ਵਿਚ ਖਿੱਚ ਉਹੀ ਅਸੀਂ ਕੰਨ ਰਸਤਾ ਨੂੰ ਹੋ ਗਿਆ ਤੇ ਗੁਰੂ ਨੇ ਕੀ ਕਿਹਾ ਬਸ ਗੁਰੂ ਨੂੰ ਮੰਨਣਾ ਬੜਾ ਸੌਖਾ ਹੈ ਗੁਰੂ ਦੀ ਮੰਨਣੀ ਬੜਾ ਬੜਾ ਔਖਾ ਕਾਰਜ ਹੈ
ਹਾਂਜੀ
ਉਹ ਕੋਈ ਵਿਰਲਾ ਹੀ
ਬਿਲਕੁਲ
ਜੋ ਸੁਣੇ ਹਾਂਜੀ ਬਿਲਕੁਲ ਜੋ ਸੁਣੇ ਤੇ ਸੁਣ ਕੇ ਕਮਾਵੇ ਜੋ ਸੁਣੇ ਕਮਾਵੇ ਸੋ ਉਹ ਨਿਹਾਲ ਹਾਂਜੀ ਉਹਨੇ ਨਿਹਾਲ ਉਹਦੇ ਦੁੱਖ ਦੂਰ ਹੋਣੇ ਆ ਜਿਹਨੇ ਸੁਣ ਕੇ
ਪਰ
ਫਰਕ ਥੋੜਾ ਜਿਹਾ ਪੈ ਗਿਆ ਵੀ ਉਮਰ ਦਾ ਉਥੇ ਡਰਾਈਵਰ ਯੰਗ ਸੀ ਤੇ ਪ੍ਰੋਫੈਸਰ ਬੁੱਢਾ ਸੀ ਤੇ ਇਥੇ ਭਤੀਜਾ ਯੰਗ ਆ
ਆਪਣੇ ਸਰੋਤਿਆਂ ਨੂੰ ਵੀ ਨਾਲ ਲੈ ਲਈਏ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਕਹਿੰਦੇ ਵੀ ਜੇ ਤਾਇਆ ਜੀ ਨੂੰ ਥੋੜੀ ਜਿਹੀ ਬਿਲਕੁਲ ਕੇ ਵੀ ਠੰਡ ਲੱਗਦੀ ਹੈ ਤਾਂ ਬ੍ਰਿਸਬਨ ਸਾਡੇ ਕੋਲ ਭੇਜ ਦਿਓ ਇੱਥੇ ਨਿੱਘਾ ਹੈ
ਗੱਲ ਤਾਂ ਠੀਕ ਹੈ ਬਹੁਤ ਵਧੀਆ ਪਰ ਇੱਥੇ ਚਲੋ ਆਪਣੇ ਸੱਜਣ ਸੀ ਉਹਨਾਂ ਨੇ ਖਿੱਚ ਕਰ ਲਈ ਆਪਾਂ ਆ ਗਏ ਤੁਸੀਂ ਖਿੱਚ ਕਰ ਲਿਓ ਅਗਲਾ ਜੇ ਆਹ ਸਿਆਲ ਮੈਂ ਕੱਢ ਗਿਆ ਤੇ ਅਗਲੇ ਸਿਆਲ ਚ ਤੁਹਾਡੇ ਕੋਲ ਆ ਜਾਂਗੇ
ਪਹਿਲਾਂ ਤਾਂ ਆਹ ਸਿਆਲ ਦਾ ਚੈਲੰਜ
ਆਹ ਮੇਰਾ ਚੰਗਾ ਭਤੀਜਾ ਆ ਮੇਰਾ ਵੈਲ ਵਿਸ਼ੇ ਰਮਨਦੀਪ ਸਿੱਧੂ ਉਹ ਕੁਝ ਸਾਲ ਪਹਿਲਾਂ ਨਾ ਉੱਥੇ ਅਨਾਉਂਸ ਹੋਇਆ ਪਰਥ ਅਗਲੀਆਂ ਗੇਮਾਂ ਜਿਹੜੀਆਂ ਆ ਉਹ ਬਿਲਕੁਲ ਗਏ ਹੋਣਗੀਆਂ ਤੇ ਮੇਰੇ ਮੂੰਹ ਸਹਿਜ ਸੁਭਾਅ ਨਿਕਲ ਗਿਆ ਮੈਂ ਕਿਹਾ ਵੀ ਮੈਂ ਵੀ ਆਊਗਾ ਤੇ ਕੋਲ ਬੈਠਾ ਅਮਨਦੀਪ ਸਿੱਧੂ ਸੁਣਦਾ ਸੀ ਇਹ ਕਹਿੰਦਾ ਜੇ ਸਿਆਲ ਤਾਂ ਹੀ ਆਵੇਗਾ ਨਾ ਤੇ ਹੁਣ ਗੁਰੂ ਦੀ ਕਿਰਪਾ ਨਾਲ ਉਸ ਤੋਂ ਬਾਅਦ ਕਈ ਸਿਆਲ ਨਿਕਲ ਗਏ
ਇੰਨੀ ਛੇਤੀ ਨਹੀਂ ਜਾਣ ਦਿੰਦੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਤੇ ਤੁਹਾਨੂੰ ਵੀ ਤੇ ਕਹਿੰਦੇ ਮੀਂਹ ਪੈ ਰਿਹਾ ਜੀ ਮੈਲਬਨ ਦੇ ਵਿਚ ਹਾਂਜੀ ਝੜੀ ਲੱਗੀ ਹੋਈ ਤੇ ਜਗਤਾਰ ਜੌਲ ਮਨੀਲਾ ਤੋਂ ਵੀ ਆ ਗਏ ਨੇ ਕਹਿੰਦੇ ਵਾਹ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਤੇ ਰਮਨਦੀਪ ਸਿੰਘ ਵੀ ਜੁੜੇ ਨੇ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤਾਇਆ ਜੀ ਸਾਡੇ ਪਿੰਡ ਕਦੋਂ ਆਉਣਾ ਬਹੁਤ ਟਾਈਮ ਹੋ ਗਿਆ ਆਏ ਨੀ ਰੈਨ ਮਾਰਕ ਤੋਂ ਦੱਸ ਦਿਓ ਮਾੜਾ ਜਿਹਾ
ਰੈਨ ਮਾਰਕ ਇਹ ਕੌਣ ਕੀ ਨਾ
ਰਮਨਦੀਪ ਸਿੰਘ
ਰਮਨਦੀਪ ਸਿੰਘ ਹਾਂ ਮੈਨੂੰ ਯਾਦ ਆ ਰਿਹਾ ਯੰਗ ਮੁੰਡਾ ਹੈ ਜੀ ਕੋਈ ਨੀ ਉਹਨਾਂ ਦੇ ਆ ਜਾਵਾਂਗੇ ਆਪਾਂ ਕਿਹੜਾ ਮੈਂ ਕਿਹੜਾ ਇੱਥੇ ਕੋਈ ਗੰਢਿਆਂ ਨੂੰ ਗੋਡੀ ਦੇਣੀ ਆ ਪ੍ਰਸ਼ਾਦਾ ਹੀ ਆ ਦੋ ਛਕਣੇ ਆ ਜਿੱਧਰ ਨੂੰ ਆਇਆ ਉਧਰ ਨੂੰ ਤੁਰ ਪਈਦਾ ਉਹ ਇੱਥੇ ਵੀ ਮੇਰੀ ਨਾ ਮੇਰੀਆਂ ਸ਼ਿਕਾਇਤਾਂ ਸ਼ਕੂਤਾਂ ਵਾਹ ਆਉਂਦੀਆਂ ਰਹਿੰਦੀਆਂ ਨਾ ਮੈਂ ਵੈਸੇ ਲੇਖ ਦੇ ਵਿਚ ਤਾਂ ਮੈਂ ਪੂਰਾ ਡਿਟੇਲ ਲਿਖੀ ਹੋਈ ਆ ਤੇ ਥੋੜੀ ਜੀ ਬਰੀਫ ਜੀ ਮੈਂ ਗੱਲ ਦੱਸ ਦੇਣਾ ਕਿ ਵੱਡੀ ਲੇਡੀ ਅਫਸਰ ਨੇ ਨਾ ਆ ਪੈਨਸ਼ਨ ਵਾਲਾ ਜਿਹੜਾ ਉਹ ਮੈਨੂੰ ਸੱਦ ਲਿਆ ਤੇ ਚਲੋ ਬਸ ਗੱਲਾਂ ਬਾਤਾਂ ਹੋਣ ਤੋਂ ਬਾਅਦ ਮੈਨੂੰ ਕਹਿੰਦੀ ਵੀ ਠੀਕ ਆ ਅਸੀਂ ਵੈਸੇ ਤੇਰੇ ਬਾਰੇ ਪੜਤਾਲ ਕਰ ਚੁੱਕੇ ਆ ਤੇ ਆ ਹੁਣ ਜਿਹੜੇ ਤੇਰੇ ਬਿਆਨ ਆ ਉਹ ਮਿਲਾ ਕੇ ਵੇਖਣਾ ਜੇ ਕੋਈ ਗੱਲਬਾਤ ਹੋਈ ਤੇ ਤੈਨੂੰ ਫਿਰ ਸੱਦ ਲਾਂਗੇ ਤੇ ਜੇ ਨਹੀਂ ਸੱਦੇ ਤੇ ਠੀਕ ਆ ਤੇ ਜਦੋਂ ਮੈਂ ਦਰਵਾਜੇ ਤੋਂ ਨਿਕਲਣ ਲੱਗਾ ਫੇਰ ਮੈਨੂੰ ਸੱਦ ਲਿਆ।
ਅੱਛਾ।
ਕਹਿੰਦੀ ਕੁਰਸੀ ਤੇ ਬਹਾ ਕੇ ਕਹਿੰਦੀ ਵੀ ਤੂੰ ਐਡੀ ਤੇਰੇ ਖਿਲਾਫ ਫਾਈਲ ਆ ਬਣੀ ਤੇ ਤੂੰ ਹੱਸ ਕੁਰਸੀ ਨੂੰ ਢੋ ਲਾ ਕੇ ਬੈਠਾ ਹੱਸ ਹੱਸ ਕੇ ਜਵਾਬ ਦੇ ਰਿਹਾ ਤੇ ਤੈਨੂੰ ਡਰ ਨੀ ਲੱਗਦਾ?
ਅੱਛਾ।
ਮੈਂ ਕਿਹਾ ਡਰ ਕਾਹਦਾ ਲੱਗਣਾ ਭਈ, ਜੇ ਤੇ ਕੋਈ ਮੈਂ ਜਾਣ ਬੁੱਝ ਕੇ ਕੋਈ ਤੁਹਾਡੇ ਨਾਲ ਠੱਗੀ ਨੀ ਮਾਰੀ ਤੇ ਜੇ ਕੋਈ ਗਲਤੀ ਨਾਲ ਚਾਰ ਪੈਸੇ ਤੁਹਾਡੇ ਮੇਰੇ ਵੱਲ ਵੱਧ ਆ ਜਾਏਗੇ ਹੋਣਗੇ ਤੇ ਉਹ ਤੁਸੀਂ ਵਾਪਸ ਲੈ ਲਓਗੇ, ਹੋਰ ਭੇਟ ਦੇ ਕਤਲ ਤੋਂ ਭੇਟ ਦੇ ਖੂਨ ਤੋਂ ਸਰ ਫਾਂਸੀ ਥੋੜੀ ਲੱਗਦੀ ਆ। ਤੇ ਉਹ ਫੇਰ ਕਹਿੰਦੀ ਵੀ ਤੂੰ ਫਾਈਲ ਤੇਰੇ ਖਿਲਾਫ ਐਡੀ ਆ ਤੇ ਤੈਨੂੰ ਕਿਸੇ ਤੇ ਸ਼ੱਕ ਆ ਵੀ ਤੇਰੀ ਕਿਸੇ ਮਦਦ ਸ਼ਿਕਾਇਤ ਕੀਤੀ ਹੋਵੇ? ਮੈਂ ਕਿਹਾ ਮੈਨੂੰ ਹਰ ਸਿੱਖ ਮੈਂਬਰ, ਸਿੱਖ ਬੰਦੇ ਤੇ ਜਨਾਨੀ ਤੇ ਸਿੱਖ ਕਮਿਊਨਿਟੀ ਦੇ ਹਰ ਮੈਂਬਰ ਤੇ ਮੈਨੂੰ ਸ਼ੱਕ ਆ ਤੇ ਕੋਈ ਵੀ ਮੇਰੀ ਸ਼ਿਕਾਇਤ ਕਰ ਸਕਦਾ। ਉਹ ਹੈਰਾਨੀ ਨਾ ਕਹਿੰਦੀ ਹਾਊ ਕੰਮ ਇਹ ਕਿਵੇਂ? ਮੈਂ ਕਿਹਾ ਦੇਖੋ ਜੀ, ਕਿੰਨੇ ਸਾਲਾਂ ਤੋਂ ਮੇਰੇ ਕੋਲ ਜੋਬ ਨੀ, ਆਰਥਰਾਈਟ ਦਾ ਮੈਂ ਮਰੀਜ਼ ਆ, ਕੱਲਾ ਤੋਂ ਮੈਂ ਬੋਲਾ ਆ, ਸ਼ੂਗਰ ਮੈਨੂੰ ਹੈ, ਨਾ ਮੈਨੂੰ ਕੋਈ ਘਰ ਪਸੰਦ ਕਰਦਾ ਨਾ ਕੋਈ ਬਾਹਰ ਪਸੰਦ ਕਰਦਾ, ਮੈਂ ਫੇਰ ਵੀ ਹਰੇਕ ਨਾਲ ਹੱਸ ਕੇ ਗੱਲ ਕਰਦਾ ਆ, ਹੱਸ ਕੇ ਬੋਲਦਾ ਆ, ਮਖੌਲ ਕਰਦਾ ਆ ਤੇ ਜਿੱਥੇ ਮੈਨੂੰ ਭੁੱਖ ਲੱਗਦੀ ਮੈਂ ਸੌ ਖਾ ਲੈਂਦਾ, ਜਿੱਥੇ ਨੀਂਦ ਆਉਂਦੀ ਮੈਂ ਸੌ ਜਾਂਦਾ, ਜਿੱਧਰ ਨੂੰ ਮੇਰਾ ਜੀ ਕਰਦਾ। ਮੈਂ ਕਿਹਾ ਖੋਤੇ ਰੇੜੇ ਤੋਂ ਲੈ ਕੇ ਹਵਾਈ ਜਹਾਜ਼ ਤੱਕ ਜਿੱਧਰ ਮੈਂ ਮਰਜ਼ੀ ਜਾ ਸਕਦਾ ਤੇ ਮੈਨੂੰ ਕੋਈ ਰੋਕ ਟੋਕ ਨੀ ਤੇ ਮੈਂ ਖੁਸ਼ ਆ। ਇਹ ਲੋਕੀ ਮੈਂ ਕਿਹਾ ਮੇਰੇ ਨਾਲ ਜੈਲਸੀ ਕਰਦੇ ਆ ਤੇ ਉਹ ਕਹਿੰਦੀ ਵੀ ਆਈਆਂ ਗੱਲਾਂ ਸੁਣ ਕੇ ਜੈਲਸੀ ਤੇ ਮੈਨੂੰ ਵੀ ਤੇਰੇ ਨਾਲ ਹੋ ਰਹੀ ਹੈ ਤੇ ਮੈਂ ਕਿਹਾ ਛੱਡ ਲਓ ਪਰ ਤੁਰ ਤੋਂ ਵੀ ਮੇਰੇ ਨਾਲ
ਆ ਚੱਕਾ ਮਾਰਿਆ।
ਸੱਚੀ ਹੋਇਆ ਹੁਣ ਜੇ ਤਾਂ ਉੱਥੇ ਕੋਈ ਹਿੰਦੁਸਤਾਨੀ ਜਾਂ ਪੰਜਾਬਣ ਹੁੰਦੀ ਤੇ ਉਹਦਾ ਹੋਰ ਰਵੱਈਆ ਹੋਣਾ ਸੀ ਤੇ ਉਹਦੇ ਮੁਸਕਰਾ ਕੇ ਗੱਲ ਟਾਲਦੀ। ਮਤਲਬ ਬਸ ਮਖੌਲ ਨੂੰ ਮਖੌਲ ਹੀ ਲੈਂਦੇ ਨੇ ਲੋਕ,
ਉਹ ਨਹੀਂ ਤਾਂ ਫੇਰ ਪੰਜਾਬੀ ਹੁੰਦੇ ਤਾਂ ਹੁਣ ਨੂੰ ਤੂੰ ਤੂੰ ਮੈਂ ਹੋ ਜਾਣੀ ਸੀ ਫੇਸਬੁੱਕ ਤੇ
ਲਾ 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 ਹੋਣੀ, ਗੁਰਦੁਆਰਿਆਂ ਤੋਂ ਮੈਂ ਬੈਨ ਹੋ ਜਾਣਾ ਸੀ,
ਫੇਸਬੁੱਕ ਤੇ ਆ ਜਾਣਾ ਸੀਗਾ।
ਮਸ਼ਹੂਰੀ
ਬੜੀ ਹੋਣੀ ਸੀ ਉਦੋਂ ਤੁਹਾਡੀ।
ਹਾਂ ਮਸ਼ਹੂਰੀ ਤੇ ਹੋ ਜਾਣੀ ਸੀ, ਵੈਸੇ ਇਹ ਤਾਂ ਚੰਗੀ ਗੱਲ ਹੈ, ਬਦਨਾਮ ਵੀ ਹੋ ਗਏ ਤੋਂ ਕਿਆ ਨਾਮ ਨਾ ਹੋਗਾ। ਨਹੀਂ ਮਸ਼ਹੂਰੀ ਤੇ ਮੇਰੇ ਅਕਾਲੀ ਜਾਹਰ ਹੋਣ ਤੋਂ ਹੀ ਬੜੀ ਹੋ ਗਈ ਤੇ ਮੈਨੂੰ ਹੈਰਾਨੀ ਇਹ ਸੀ ਵੀ ਲੋਕਾਂ ਨੂੰ ਭੁਲੇਖਾ ਕਿਵੇਂ ਪੈ ਗਿਆ ਵੀ ਮੈਂ ਅਕਾਲੀ ਨਹੀਂ ਹੈਗਾ।
ਨਹੀਂ ਨਹੀਂ ਉਹਨਾਂ ਨੂੰ ਪੂਰੀ ਆਸ ਸੀਗੀ, ਪ੍ਰੈਸ਼ਰ ਇੰਨਾ ਹੈ ਕਿ ਹੁਣ ਇਹਨਾਂ ਨੇ ਛੱਡ ਦੇਣੀ ਹੈ ਪਾਰਟੀ ਤੇ ਤਾਂ ਛੱਡ ਦੇਣੀ ਪਾਰਟੀ ਤੇ ਜਿਹੜੀ ਪਾਰਟੀ ਚ ਤੁਹਾਨੂੰ ਜੁਆਇਨ ਕਰਾਉਂਦੇ ਸੀ ਨਾ, ਜਿਹੜੀ ਪਾਰਟੀ ਤੁਹਾਨੂੰ ਜੁਆਇਨ ਕਰਾਉਂਦੇ ਸੀ ਹੁਣ ਉਹ ਸਵਾਸ ਛੱਡ ਗਈ ਹੈ, ਅਕਾਲੀ ਦਲ ਤਾਂ ਹਜੇ ਹੈਗੀ ਆ।
ਅਕਾਲੀ ਦਲ ਤੇ ਹੈਗਾ, ਅਕਾਲੀ ਦਲ ਤੇ ਰਹਿਣਾ ਤੇ ਇਹਦੇ ਲੀਡਰ ਬਦਲਦੇ ਰਹੇ। ਸਭ ਤੋਂ ਪਹਿਲਾਂ ਪ੍ਰਧਾਨ ਸ਼ਰਮੁਖ ਸਿੰਘ ਝਬਾਲ ਸੀ, ਫਿਰ ਬਾਬਾ ਖੜਕ ਸਿੰਘ ਬਣਿਆ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ, ਤੇਜਾ ਸਿੰਘ ਅਗਰਪੁਰੀ, ਊਧਮ ਸਿੰਘ ਨਾਗੋਕੇ, ਕਿੰਨੇ ਸੰਤ ਫਤਿਹ ਸਿੰਘ, ਜਗਦੇਵ ਸਿੰਘ ਤਲਵੰਡੀ, ਮੋਹਨ ਸਿੰਘ ਤੋੜਸ, ਆਪਣਾ ਕੀ ਉਹਦਾ ਨਾਂ ਆ, ਸੰਤ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਹੁਣ ਆਏ ਹੋਏ ਸੁਖਬੀਰ ਸਿੰਘ ਬਾਦਲ ਆ, ਲੀਡਰ ਪ੍ਰਧਾਨ ਪਾਰਟੀ ਦੇ ਬਣਦੇ ਆਉਂਦੇ ਆ, ਇਹ ਤੇ ਚੱਲਦੇ ਰਹੇ। ਅਸੀਂ ਅਕਾਲੀਆਂ ਨੂੰ ਥੋੜਾ ਗਦਾਰ ਬਣ ਜਾਣਾ, ਹੁਣ ਬੁੱਢੇ ਬਾਰੇ ਕਬਰ ਚ ਲੱਤਾਂ ਆ ਤੇ ਪਰ ਕੋਈ ਕਾਮਰੇਡ ਆ, ਕੋਈ ਕਾਂਗਰਸੀ ਆ, ਕੋਈ ਮਾਂਝੇ ਵਾਲਾ ਆ, ਕੋਈ ਹਾਥੀ ਵਾਲਾ ਆ, ਕੋਈ ਗੱਡੇ ਵਾਲਾ ਆ, ਮੈਨੂੰ ਕਿਸੇ ਨਾਲ ਨਫ਼ਰਤ ਨੀ, ਮੈਨੂੰ ਕਿਸੇ ਤੇ ਇਤਰਾਜ਼ ਨੀ ਵੀ ਤੂੰ ਕਿਉਂ ਆ, ਤੇ ਮੇਰੇ ਤੇ ਸਾਰਿਆਂ ਨੂੰ ਪਤਾ ਨੀ ਕਿਉਂ ਇਤਰਾਜ਼ ਹੋ ਗਿਆ।
ਤਾਇਆ ਜੀ ਫਿਰ ਏਦਾਂ ਵੀ ਤੁਹਾਨੂੰ ਦੱਬਣਾ ਚਾਹੁੰਦੇ ਸੀ, ਤਾਇਆ ਦੱਬਦਾ ਕਿੱਥੇ ਆ,
ਜਾਂ ਦੱਬਣਾ ਚਾਹੁੰਦੇ ਜਾਂ ਉਹਨਾਂ ਦੀ ਉਹਨਾਂ ਦੇ ਤਖੀਅਲ ਵਿੱਚ, ਉਹਨਾਂ ਦੀ ਵਿਜ਼ਨ ਦੇ ਵਿੱਚ, ਸੋਚ ਵਿੱਚ ਇਹ ਵਿਚਾਰ ਮੇਰਾ ਕੋਈ ਹੋਰ ਬਣਿਆ ਹੋਊਗਾ ਤੇ ਉਹ ਉਹਨਾਂ ਦੇ ਵਿਚਾਰ ਦੇ ਵਿੱਚ ਮੈਂ ਪੂਰਾ ਨਹੀਂ ਉਤਰਿਆ ਤੇ ਉਹਨੂੰ ਹੈਰਾਨੀ ਹੋਈ ਹੋਊਗੀ ਇਸ ਗੱਲ ਦੀ।
ਬਿਲਕੁਲ,
ਕਿਉਂਕਿ ਚਾਰ ਚੁਫੇਰੇ ਅੱਜ ਵੀ ਫੇਸਬੁੱਕ ਤੇ ਕੋਈ ਅਕਾਲੀਆਂ ਦੇ ਹੱਕ ਚ ਜਰਾ ਜਿਹੀ ਵੀ ਗੱਲ ਕਰਦਾ ਤੇ ਲਾਲਾ ਲਾਲਾ ਕਰਕੇ ਪੈ ਜਾਂਦੇ ਉਹਨੂੰ, ਤੇ ਉਹ ਅਗਲਾ ਵਿਚਾਰਾ ਦੱਬ ਜਾਂਦਾ। ਇੱਕ ਗਿਆਨੀ ਗੁਲਸ਼ਨ ਇੰਗਲੈਂਡ ਰਹਿਣ ਵਾਲਾ, ਦੁਨੀਆਂ ਤੇ ਫਿਰਦਾ, ਸੋਹਣਾ ਵਿਦਵਾਨ ਆ, ਅੰਗਰੇਜ਼ੀ ਚ ਵੀ ਕਿਤਾਬਾਂ ਲਿਖੀਆਂ ਨੇ, ਪੰਜਾਬੀ ਚ ਵੀ, ਉਹ ਕਿਤੇ ਜਰਾ ਕੁ ਵੀ ਅਕਾਲੀ ਦਲ ਦੇ ਹੱਕ ਚ ਕੋਈ ਗੱਲ ਉਹਦੇ ਮੂੰਹੋਂ ਨਿਕਲ ਜਾਵੇ ਤੇ ਉਹ ਲਾਲਾ ਲਾਲਾ ਤੇ ਪਾ ਕੇ ਪੈ ਜਾਂਦੇ ਉਹਨੂੰ। ਇਸ ਤਰ੍ਹਾਂ ਹੀ ਮੇਰੇ ਨਾਲ ਪਏ, ਮੇਰੇ ਨਾਲ ਤੇ ਹੁਣ ਹਟ ਗਏ, ਮੈਂ ਤੇ ਫਿਰ ਖੁੰਬ ਠਾਪਤੀ ਸੀ।
ਅੱਛਾ,
ਤੇ ਮੈਂ ਕਿਹਾ ਵੀ ਨਿਕਲ ਜਾਓ, ਦਫਾ ਹੋ ਜਾਓ ਮੇਰੇ ਉਹ ਆਪਣੇ ਕਮੈਂਟ ਹੀ ਡਿਲੀਟ ਕਰਕੇ ਭੱਜ ਗਏ। ਮੈਂ ਕਿਹਾ ਵੀ ਮੈਂ ਤੁਹਾਨੂੰ 2 ਦਿਨ ਦਿੰਦਾ, ਜਿਹਨੇ ਹੋਰ ਝੱਖ ਮਾਰਨੀ ਆ ਮਾਰ ਲਓ, ਮੈਂ ਫਿਰ ਤੁਹਾਨੂੰ ਮੈਂ ਕਿਹਾ ਵੀ ਆਪਣਾ ਮੈਂ ਦਫਾ ਕਰ ਦੇਣਾ ਕੀ ਉਹਨੂੰ ਕਹਿੰਦੇ ਨੇ ਬਲਾਕ, ਤੇ ਜੇ ਤੁਸੀਂ ਕਰ ਦੋਗੇ ਬਲੌਕ ਤੇ ਮੇਰੇ ਲਈ ਸਗੋਂ ਸਹਾਇਤਾ ਹੋਏਗੀ, ਕਿਉਂਕਿ ਮੈਂ ਕਈਆਂ ਨੂੰ ਕਰ ਨਹੀਂ ਸਕਦਾ, ਜਾਂਚ ਨਹੀਂ ਆਉਂਦੀ। ਉਹ ਫਿਰ ਆਪੇ ਬਲੌਕ ਵੀ ਕਰ ਗਏ ਤੇ ਉਹ ਕਮੈਂਟ ਵੀ ਡਿਲੀਟ ਕਰਕੇ ਭੱਜ ਗਏ, ਉਸ ਤੋਂ ਬਾਅਦ ਨਹੀਂ ਕੋਈ ਬੋਲਿਆ। ਤਿੰਨ ਚਾਰ ਸਾਲ ਤੋਂ ਮਗਰ ਪਏ ਸੀ। ਮੈਂ ਕਿਹਾ 100 ਸੁਨਿਆਰ ਦੀ, 1 ਲੁਹਾਰ ਦੀ।
ਤਾਂ ਜੀ ਇੱਕ ਗੀਤ ਸੁਣ ਦੇ, ਗੀਤ ਕਹਿੰਦੇ ਲਾ ਦਿਓ ਹੁਣ, ਜੀ ਐਸ ਚਾਲ
ਬਹੁਤ ਹੋ ਗਈਆਂ ਗੱਲਾਂ।
ਨਹੀਂ ਨਹੀਂ ਕਹਿੰਦੇ ਉਹ ਗੀਤ ਵੀ ਉਹੀ ਸੁਣਾ ਦਿਓ, ਦੱਬਦਾ ਕਿੱਥੇ ਆ ਤੇਰੇ ਯਾਰ, ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਦੇਖੋ ਉਸ ਵੇਲੇ ਤਾਂ ਤੁਸੀਂ ਦੱਬ ਨੀ ਨਾ ਹੋਏ, ਦੱਬਣਾ ਤਾਂ ਚਾਹੁੰਦੇ ਸੀ ਬਹੁਤ,
ਪਰ ਚਲੋ ਗੁਰੂ ਭਲੀ ਕਰੇ। ਮੈਂ ਦੱਬੂ ਬੰਦਾ ਆ, ਮੈਂ ਡਰਾਕਲ ਆ, ਕੋਈ ਬਹੁਤਾ ਦਲੇਰ ਨਾ ਸਮਝ ਲਿਓ ਮੈਨੂੰ।
ਨਹੀਂ ਨਹੀਂ ਉਹ ਉਦਾਂ ਫਿਜ਼ੀਕਲੀ ਤੁਸੀਂ ਕੰਕਾਰ ਨਹੀਂ ਹੈਗੇ, ਪਰ ਵਿਚਾਰਾਂ ਨਾਲ ਖੜੇ ਤਾਂ ਹੈ ਨਾ, ਆਪਣੇ ਸਿਧਾਂਤ ਤੇ ਤਾਂ ਖੜੇ ਆ ਨਾ ਤੁਸੀਂ, ਮਤਲਬ ਛੱਡ ਕੇ ਥੋੜਾ ਭੱਜਦੇ ਆ ਜਿੱਥੇ ਵੀ ਤੁਸੀਂ ਖੜਦੇ ਆ।
ਕੱਲ ਪਰਸੋਂ ਫੇਸਬੁੱਕ ਤੇ ਆਇਆ ਵੀ ਪ੍ਰਕਾਸ਼ ਸਿੰਘ ਬਾਦਲ ਨੇ 10 ਰੁਪਏ ਫੀਸ ਭਰ ਕੇ ਅਕਾਲੀ ਦਲ ਦਾ ਮੈਂਬਰ ਬਣਿਆ, ਪ੍ਰਕਾਸ਼ ਸਿੰਘ ਬਾਦਲ।
ਅੱਛਾ,
ਸਾਡੇ ਵੇਲੇ ਜਦੋਂ ਮੈਂਬਰ ਪਹਿਲਾਂ ਹੁੰਦੀ ਸੀ ਦੀਵਾਨੀ ਫੀਸ, ਫਿਰ ਹੋਈ ਚਵਾਨੀ, ਫਿਰ ਹੋਈ ਰੁਪਈਆ ਫੀਸ, ਮਤਲਬ ਮੈਂਬਰਸ਼ਿਪ ਫੀਸ। ਤੇ ਮੈਂ ਅੱਜ ਤੱਕ ਕਿਸੇ ਵੀ ਪਾਰਟੀ ਦਾ, ਇਨਕਲੂਡ ਅਕਾਲੀ ਦਲ ਦਾ, ਫਾਰਮਲ ਮੈਂਬਰ ਨਹੀਂ ਬਣਿਆ। ਤੇ ਪਰ ਮੈਂ ਸਮਝਦਾ ਆਪਣੇ ਆਪ ਨੂੰ ਅਕਾਲੀ ਦਲ ਦਾ ਠੇਕੇਦਾਰ ਆ, ਤੇ ਮੈਂਬਰ ਮੈਂ ਅੱਜ ਤੱਕ ਨਹੀਂ ਬਣਿਆ।
ਤੁਹਾਡੇ ਤੇ ਤਾਂ ਕੇਸ ਕਰਨਾ ਬਣਦਾ,
ਪਾਰਟੀ ਦਾ
ਕੇਸ ਕਰਨਾ ਬਣਦਾ ਤੁਹਾਡੇ, ਤੁਹਾਡੇ ਤਾਂ ਕੇਸ ਕਰਨਾ ਬਣਦਾ ਵੀ
ਬਿਨਾ
ਮੈਂਬਰੀ ਤੋਂ ਸਟੈਂਡ ਲਈ ਜਾਂਦੇ ਆ। ਤੇ ਫਿਰ ਮਤਲਬ ਫਿਰ ਕਿੱਦਾਂ ਨਾ ਕਹੀਏ, ਤਾਇਆ ਖੜਦਾ ਨੀ, ਦੱਬਦਾ ਕਿੱਥੇ ਆ। ਲਓ ਜੀ ਇੱਕ
ਗੀਤ, ਹਾਏ ਇਹ ਉੱਥੇ ਦੀ ਗੱਲ ਆ, ਥੋੜੀ ਜਿਹੀ ਪ੍ਰੈਫਰ ਕਰਦੇ ਆ, ਇੱਥੇ ਜਰੂਰ ਆਸਟ੍ਰੇਲੀਆ ਦੇ ਅਕਾਲੀਆਂ ਨੇ ਜਰੂਰ ਮੇਰੇ ਤੇ ਠੱਪਾ ਲਾਇਆ ਹੋਇਆ, ਤੇ ਉਹਦੇ ਤੋਂ ਮੈਨੂੰ ਕੋਈ ਇਨਕਾਰੀ ਨਹੀਂ।
ਅੱਗੇ ਚੱਲੋ, ਲਓ ਜੀ ਆਪਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਹੈ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਚਿੰਤਨ ਆਪਣਾ ਜਾਰੀ ਰੱਖਾਂਗੇ। ਆਪਣੇ ਸੁਨੇਹੇ ਸਾਡੇ ਤੱਕ ਭੇਜਦੇ ਕਰਿਓ, ਕਾਫੀ ਸੁਨੇਹੇ ਅਜੇ ਰਹਿੰਦੇ ਨੇ, ਹਰਜਿੰਦਰ ਘੁੰਮਣ ਭਾਜੀ ਵੀ ਆਏ ਹੋਏ ਨੇ ਪ੍ਰੋਗਰਾਮ ਚ, ਨੱਤ ਹੋਣੀ ਵੀ ਆਏ ਹੋਏ ਨੇ, ਸਾਰੇ ਆਪਾਂ ਪੜ੍ਹਨੇ ਨੇ। ਗੀਤ ਤੋਂ ਬਾਅਦ ਫਿਰ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਸ਼ਾਮਿਲ ਹੁੰਦੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ।
ਦੇਖੋ ਬੜੇ ਸੋਰੀ ਹੈ ਕਿ ਗੀਤ ਉਹ ਨਹੀਂ ਲੱਗ ਸਕਿਆ ਜਿਹੜਾ ਮੈਂ ਲਾਉਣਾ ਚਾਹੁੰਦਾ ਸੀ। ਸਿਸਟਮ ਦੇ ਵਿੱਚ ਨਾ ਥੋੜੀ ਜਿਹੀ ਸਮੱਸਿਆ ਆ ਰਹੀ ਹੈ। ਸਮੱਸਿਆ ਇਹ ਆ ਰਹੀ ਹੈ ਕਿ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਤੇ ਕਾਫੀ ਕੁਛ ਮੂਵ ਹੋ ਰਿਹਾ, ਇਸ ਕਰਕੇ ਸ਼ਾਇਦ ਉਹ ਗੀਤ ਸਕਿੱਪ ਕਰ ਗਏ ਨੇ ਤੇ ਇੱਦਾਂ ਹੀ ਸਾਡੀ ਜਿਹੜੀ ਬ੍ਰੇਕ ਹੈ ਉਹ ਵੀ ਸਕਿੱਪ ਕਰ ਗਈ ਹੈ ਥੋੜੀ ਜਿਹੀ। ਸੋ ਮਾਫੀ ਚਾਹੁੰਦੇ ਹਾਂ ਜੀ ਤੇ ਪਰ ਕੋਸ਼ਿਸ਼ ਹੈ ਕਿ ਅਗਲੇ ਵੀਕਐਂਡ ਤੱਕ ਸਾਰਾ ਨਵਾਂ ਸਿਸਟਮ ਰਮਾ ਹੋ ਜਾਊਗਾ ਤੇ ਆਪਾਂ ਉਸ ਰਾਹੀਂ ਪ੍ਰੋਗਰਾਮ ਕਰਾਂਗੇ। ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮੇਰੇ ਨਾਲ ਅੱਜ ਵਲਗੁਲਗੇ ਤੋਂ ਹੀ ਸਾਡੇ ਪਿੰਡ ਆਏ ਹੋਏ ਨੇ ਗਿਆਨੀ ਸੰਤੋਖ ਸਿੰਘ ਜੀ, ਉਹ ਵੀ ਸ਼ਾਮਲ ਹੋਏ ਨੇ ਫੋਨ ਲਾਈਨ ਦੇ ਨਾਲ। ਤੇ ਤਾਇਆ ਜੀ ਬਹੁਤ ਸੁਨੇਹੇ ਆਏ ਹੋਏ ਨੇ, ਪਹਿਲਾਂ ਆਪਾਂ ਉਹ ਸੁਨੇਹੇ ਲਈਏ ਹਾਂਜੀ। ਤੇ ਸਾਡੇ ਨਾਲ ਜਗਜੀਤ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਨੀਪੈਗ ਤੋਂ, ਕਹਿੰਦੇ ਹੁਣੇ ਆਏ।
ਗੌਰਵ ਸ਼ਰਮਾ ਜੀ ਮੇਰੇ ਖਿਆਲ ਕੈਨੇਡਾ ਤੋਂ ਬੁਲਾਉਂਦੇ ਹੋਣਗੇ।
ਹਾਂਜੀ ਵਿਨੀਪੈਗ ਤੋਂ, ਤੁਹਾਨੂੰ ਮੱਥਾ ਟੇਕ ਰਹੇ ਨੇ
ਕਹਿੰਦੇ ਵਿਨੀਪੈਗ।
ਹਾਂ ਕਹਿੰਦੇ ਮੈਨੂੰ ਪਤਾ ਨਹੀਂ ਸੀ ਤਾਇਆ ਜੀ ਦੇ ਆਉਣ ਦਾ। ਚਲੋ ਕੋਈ ਗੱਲ ਨਹੀਂ, ਪੋਡਕਾਸਟ ਦੇ ਵਿੱਚ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਜੀ। ਗੁਰਵਿੰਦਰ ਸਿੰਘ ਨੱਤ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਗਿਆਨੀ ਜੀ ਭਾਜੀ ਤੇ ਗਿਆਨੀ ਜੀ ਦੀਆਂ ਅਨਮੋਲ ਗੱਲਾਂ ਸੁਣ ਰਹੇ ਹਾਂ ਜੀ। ਸੋ ਸ਼ੁਕਰੀਆ ਜੀ। ਤਾਂ ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਨੀਆਂ ਸੋਹਣੀਆਂ ਤੇ ਚੰਗੀਆਂ ਗੱਲਾਂ ਅੱਜ ਕੱਲ ਕੋਈ ਅਕਾਲੀ ਕਰਦਾ ਨਹੀਂ। ਇਸ ਕਰਕੇ ਤਾਇਆ ਜੀ ਸਭ ਨੂੰ ਆਪਣੇ ਆਪਣੇ ਲੱਗਦੇ ਨੇ। ਠੀਕ ਹੈ, ਬੜੀ ਡੂੰਘੀ ਗੱਲ ਕਹਿ ਗਏ ਨੇ। ਤੇ ਰਮਨਦੀਪ ਜੀ ਤੁਹਾਨੂੰ ਨੰਬਰ ਭੇਜ ਦਾਂਗੇ ਤਾਇਆ ਜੀ ਦਾ। ਤੇ ਯੋਗੀ ਕੁਮਾਰ ਵੀ ਸਾਡੇ ਨਾਲ,
ਇੱਕ ਮਿੰਟ, ਉਹ ਦੇਖੋ ਉਹ ਵੀ ਕਿੰਨੀ ਡੂੰਘੀ ਗੱਲ ਕਰ ਗਿਆ ਸਿੰਘ ਤਾਸਮਾਨੀਆ ਵਾਲਾ ਹੈ ਵੀ ਕਾਰਨ ਕਰਕੇ ਜ਼ਿਆਦਾ ਲੋਕੀ ਮੇਰੇ ਨਾ ਉਹ ਮੈਨੂੰ ਆਪਣਾ ਆਪਣਾ ਤੇ ਆਪਣੇ ਵਿਚਾਰਾਂ ਦਾ ਸਮਝਦੇ ਸੀ ਤੇ ਉਹ ਸਿੱਖ ਨੌਜਵਾਨਾਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਨਫ਼ਰਤ ਭਰ ਚੁੱਕੀ ਹੋਈ ਸੀ। ਇਸ ਲਈ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ ਵੀ ਕੋਈ ਉਹ ਜਿਹਨੂੰ ਉਹ ਪਸੰਦ ਕਰਦੇ ਉਹ ਗਾਂ ਅਕਾਲੀ ਨਿਕਲੇ। ਹੈਰਾਨੀ ਨਾਲ ਲੋਕੀ ਜ਼ਿਆਦਾ
ਤਾਂ ਜੀ ਸਮੱਸਿਆ ਦੀ ਜੜ ਪਤਾ ਕੀ ਆ ਆਪਾਂ ਤੁਹਾਡੀ ਗੱਲ ਤੋਂ, ਸਮੱਸਿਆ ਦੀ ਜੜ ਇਹ ਸੀ ਕਿ ਜਿੱਦਾਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੀ ਜਿਹੜੇ ਕੇਜਰੀਵਾਲ ਸੀ ਜਾਂ ਭਗਵੰਤ, ਇਹ ਨਾ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦੇ ਸੀ ਬੜਾ, ਮਤਲਬ ਜਿਹੜਾ ਨਾ ਸੱਚੀ ਮੈਂ ਓਨੈਸਟਲੀ ਦੱਸਾਂ ਜਿਹੜੇ ਅਕਾਲੀ ਲੀਡਰ ਤੇ ਕਾਂਗਰਸੀ ਲੀਡਰ ਇਹ ਐਰੋਗੈਂਟ ਹੋ ਚੁੱਕੇ ਸੀ, ਬੇਪਰਵਾਹ ਦੇ
ਲਾਪਰਵਾਹ।
ਹਾਂ ਖਾਸ ਕਰਕੇ ਅਕਾਲੀ ਨਾ ਨਸ਼ੇ ਪਾਵਰ ਦੇ ਨਸ਼ੇ ਦੇ ਵਿਚ ਚੰਗੀ ਤਰ੍ਹਾਂ ਗੱਲੇ ਨੀ ਕਰਨੀ, ਲੋਕਾਂ ਦੀ ਸ਼ਬਦਾਵਲੀ ਨੀ ਵਰਤਣੀ ਜੋ ਲੋਕ ਵਰਤ ਰਹੇ ਨੇ, ਉਹਨਾਂ ਦੇ ਵਿਚ ਵਿਚਰਨਾ ਹੈ ਨੀ, ਨਿਮਰਤਾ ਹੈ ਨੀ। ਇਸ ਕਰਕੇ ਨਾ ਮਤਲਬ ਇਹ ਕਹਿ ਰਹੇ ਨੇ ਕਿ ਉਹ ਅਕਾਲੀ ਇੱਦਾਂ ਦੀਆਂ ਗੱਲਾਂ ਕਰਦੇ ਹੀ ਨੀ ਸੀ ਲੋਕਾਂ ਵਾਲੀਆਂ ਜਿੱਦਾਂ ਜਿਹੜੀਆਂ ਲੋਕਾਂ ਨੂੰ ਚੰਗੀਆਂ ਲੱਗਣ, ਹਾਲਾਂਕਿ ਉਹ ਕੰਮ ਬਹੁਤ ਕੀਤਾ ਹੋਊਗਾ ਸਰਕਾਰਾਂ ਨੇ, ਪਰ ਉਹਨਾਂ ਨੂੰ ਦੱਸਣਾ ਨੀ ਸੀ ਆ ਰਿਹਾ। ਹਾਂ ਦੱਸਣਾ ਨੀ ਸੀ ਆ ਰਿਹਾ ਲੋਕਾਂ ਨੇ ਤੇ ਉਹ ਆਪਣੇ
ਦੇਖੋ ਮੈਂ ਉਹਨਾਂ ਨੂੰ ਪੇਟਦਾ ਵੀ ਸ਼੍ਰੋਮਣੀ ਕਮੇਟੀ ਤੁਹਾਡੇ ਕੋਲ, ਅਕਾਲੀ ਦਲ ਤੁਹਾਡੇ ਕੋਲ, ਪੰਜਾਬ ਸਰਕਾਰ ਤੁਹਾਡੇ ਕੋਲ, ਇੰਟਰਨੈਟ ਤੇ ਤੁਸੀਂ ਮੀਡੀਆ ਤੇ ਇੱਕ ਇੱਕ ਕਲਰਕ ਨਹੀਂ ਪਾ ਸਕਦੇ। ਇੱਕ ਅੰਮ੍ਰਿਤਸਰ ਸ਼੍ਰੋਮਣੀ ਦੇ ਦਫ਼ਤਰ ਪਾ ਦਿਓ, ਇੱਕ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਾ ਦਿਓ, ਇੱਕ ਪੰਜਾਬ ਸਰਕਾਰ ਦਫ਼ਤਰ ਪਾ ਦਿਓ। ਜੋ ਝੂਠਾ ਪ੍ਰਾਪੇਗੰਡਾ ਫੇਸਬੁੱਕ ਤੇ ਮੀਡੀਆ ਤੇ ਹੋ ਰਿਹਾ ਵਾ ਉਹ ਆਪਣਾ ਇੱਕ ਇੱਕ ਬੰਦਾ ਸੱਚਾਈ ਦੱਸੀ ਜਾਵੇ, ਆਹ ਨੀ ਉਹਨਾਂ ਨੂੰ ਗੱਲ ਸਮਝ ਆਈ। ਸਰਕਾਰ ਵਾਲਾ ਜਿਹੜਾ ਬੰਦਾ ਸਰਕਾਰ ਬਾਰੇ ਦੱਸੀ ਜਾਵੇ,
ਜਿਹੜੇ
ਅਕਾਲੀ ਦਲ ਦੇ ਖਿਲਾਫ਼ ਜੋ ਪ੍ਰਾਪੇਗੰਡਾ ਉਹ ਅਕਾਲੀ ਵਾਲਾ ਦੱਸੀ ਜਾਵੇ, ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਪ੍ਰਾਪੇਗੰਡਾ ਅੰਮ੍ਰਿਤਸਰ ਕਲੱਕ ਦੱਸੀ ਜਾਵੇ। ਹਾਂਜੀ ਤੁਸੀਂ ਕਹਿਣ ਲੱਗੇ
ਜਿਹੜੀ ਮਤਲਬ ਅਕਾਲੀ ਲੀਡਰਸ਼ਿਪ ਸੀ ਨਾ ਉਹਦੇ ਵਿਚ ਖਾਸ ਕਰਕੇ ਬਾਦਲ ਸਾਹਿਬ ਤਾਂ ਠੰਡੇ ਬੋਲਦੇ ਸੀਗੇ, ਠੀਕ ਹੈ, ਪਰ ਜਿਹੜੇ ਸੁਖਬੀਰ ਬਾਦਲ ਸੀ, ਮਜੀਠੀਆ ਸੀ, ਇਹ ਨਾ ਮਤਲਬ ਆਪਣੇ ਆਪ ਨੂੰ ਡੌਨਗਰੀ ਟਾਈਪ ਸ਼ੋ ਕੀਤਾ ਇਹਨਾਂ ਨੇ ਵੀ ਅਸੀਂ ਡੌਨ ਹੈ। ਇੱਕ ਇਹ ਆੜੇ ਲੈਵਲ
ਜਵਾਨ ਬੰਦੇ ਜਵਾਨ ਖੂਨ ਸੀ,
ਨਹੀਂ ਖੂਨ ਤਾਂ ਸੀ ਪਰ ਉਹ ਸੱਤਾ ਸੀ ਨਾ, ਮਤਲਬ ਗੱਲ ਤਾਂ ਇਹ ਹੈ ਵੀ ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਜਿਹੜੇ ਕਈ ਵਾਰੀ ਲੈਕਚਰ ਇਹੋ ਜਿਹੇ ਦੇਣੇ ਜਿਹੜੇ ਕਿ ਮਤਲਬ ਟੋਟਲੀ ਗੱਪਾਂ ਸਟਾਈਲ ਲੈਕਚਰ, ਮਤਲਬ ਉਹ ਸਟਾਈਲ ਜਿਹੜਾ ਬਹੁਤ
ਉਹ ਗੱਲ ਆ ਵੀ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਰਾਜ ਜਿਹੜਾ ਆ ਰਾਜ ਕੋਈ ਸਾਧ ਤੇ ਸ਼ਰੀਫ ਬੰਦੇ ਥੋੜਾ ਕਰਦੇ ਆ, ਰਾਜ ਜਿਨ੍ਹਾਂ ਕੋਲੋਂ ਖੋਣਾ ਆ ਉਹਨਾਂ ਨਾਲੋਂ ਤੁਸੀਂ ਜ਼ਿਆਦਾ ਤਾਕਤ ਵਿਖਾਓਗੇ ਚੰਗੀ ਜਾਂ ਮਾੜੀ ਤਾਂ ਹੀ ਤੁਸੀਂ ਖੋ ਸਕੋਗੇ, ਜਿਨ੍ਹਾਂ ਨੇ ਤੁਹਾਡੇ ਕੋਲੋਂ ਖੋਣਾ ਹੈ ਉਹਨਾਂ ਨਾਲ ਤੁਸੀਂ ਤਗੜੇ ਹੋ ਗਏ ਵਰਤੋਂ। ਜਦ ਇੱਕ ਬਜਾਣਾ ਕਹਿੰਦਾ ਹੈ ਕਿ ਮੈਂ ਇਹ ਬਲੂੰਗੜਾ ਤੇ ਦੂਜੇ ਜਣੇ ਅੱਗੋਂ ਕਹਿਣਾ ਵੀ ਮੈਂ ਖੂੰਡੇ ਨਾਲ ਠੀਕ ਕਰੂੰਗਾ, ਦੂਜੇ ਨੂੰ ਕਹਿਣਾ ਕੋਈ ਨੀ ਆ ਲਿਆ ਤੇ ਸਾਡੀ ਵਾਰੀ ਪੰਜਾਬੀ ਚ ਚੂਹੇ ਵੀ ਛੱਡਾਂਗੇ।
ਤਾਇਆ ਜੀ ਹੁਣ ਤੁਸੀਂ ਅਕਾਲੀ ਨਾ ਬਣੋ, ਹੁਣ ਤੁਸੀਂ ਤਾਇਆ ਜੀ ਬਣੋ। ਜਿਹੜੀ ਗੱਲ ਹੈ ਨਾ ਉਹ ਗੱਲ ਸੱਚੀ ਹੈ ਵੀ ਲੋਕ ਥੋੜੇ ਜਿਹੇ ਦੁਖੀ ਹੋਏ ਸੀ ਗੱਪਾਂ ਤੋਂ ਵੀ, ਵੀ ਜਿਹੜਾ ਐਟੀਚਿਊਡ ਹੈ ਨਾ ਲੀਡਰਾਂ ਦਾ ਉਹ
ਕੋਈ ਨੀ, ਦੋ ਢਾਈ ਸਾਲ ਰਹਿ ਗਏ ਆ ਅਕਾਲੀਆਂ ਨੇ ਫੇਰ ਆ ਜਾਣਾ।
ਤਾਇਆ ਜੀ ਸਾਨੂੰ ਪੂਰਾ ਯਕੀਨ ਹੈ, ਮੈਂ ਬਲਿਹਾਰੇ ਜਾਂਦਾ ਮੈਂ ਤੁਹਾਡੇ ਤੇ।
ਮੈਨੂੰ ਉਹ ਕਾਰਨ ਇਹ ਹੈ ਵੀ ਦੇਖੋ ਬਦਨਾਮ ਕਿਉਂ ਅਕਾਲੀ ਹੋਏ ਆ, ਰਿਸ਼ਵਤ ਤੇ ਪਟਵਾਰੀਆਂ ਨੇ ਲਈ, ਕੁੱਟਿਆ ਦੇ ਲੋਕਾਂ ਨੂੰ ਪਠਾਣੇਦਾਰਾਂ ਨੇ ਤੇ ਲੁੱਟਿਆ ਸਰਕਾਰੀ ਕਲਰਕਾਂ ਨੇ ਤਹਿਸੀਲਦਾਰਾਂ ਨੇ, ਤੇ ਉਹ ਹੁਣ ਠਾਣੇਦਾਰ ਤੇ ਪਟਵਾਰੀ ਤੇ ਤਹਿਸੀਲਦਾਰ ਬਦਲ ਗਏ। ਉਹ ਲੁੱਟ ਖਸੁੱਟ ਕੀ ਮਤਲਬ ਵੀ ਹਰ ਚੀਜ਼ ਅੱਗੇ ਨਾਲ ਮਹਿੰਗੀ ਹੋ ਗਈ ਆ, ਨਸ਼ਾ ਅੱਗੇ ਨਾਲ ਬੰਦ ਹੋਣ ਦੀ ਬਜਾਏ ਮਹਿੰਗਾ ਹੋ ਗਿਆ, ਰਿਸ਼ਵਤ ਦੇ ਰੇਟ ਵੱਧ ਗਏ ਆ, ਤੇ ਹੁਣ ਇਹੋ ਹੀ ਕਹਿਣਾ ਜਿਵੇਂ ਕਿ ਰਾਜਾ ਮਰ ਗਿਆ ਕੋਈ ਤੇ ਉਹ ਬੜਾ ਸੀ ਮੁਰਦਿਆਂ ਦੇ, ਚਾਂਦੀ ਦਾ ਰੁਪਇਆ ਪਾਇਆ ਹੋਇਆ ਕਵਰ ਪੁੱਟ ਕੇ ਵੀ ਕਢਾ ਲੈਂਦਾ ਸੀ, ਤੇ ਉਹ ਮਰ ਗਿਆ ਤੇ ਪੁੱਤ ਬਹਿ ਗਿਆ ਗੱਦੀ ਤੇ, ਤੇ ਪੁੱਤ ਨੇ ਵਜ਼ੀਰਾਂ ਤੋਂ ਸਲਾਹ ਕੀਤੀ ਵੀ ਇਹ ਮੇਰੇ ਪਿਓ ਦੀ ਬਦਨਾਮੀ ਬੜੀ ਹੁੰਦੀ ਆ, ਮੈਂ ਬਦਨਾਮੀ ਕਿਵੇਂ ਰੋਕਾਂ। ਕਹਿੰਦੇ ਜੀ ਪਿਓ ਨਾਲ ਵੀ ਮਾੜਾ ਕੰਮ ਸ਼ੁਰੂ ਕਰੋ, ਲੋਕੀ ਕਹਿਣਗੇ ਇਹਦੇ ਨਾਲ ਉਹੀ ਚੰਗਾ ਸੀ। ਉਹਨੇ ਕੀਤਾ ਵੀ ਉਹ ਤੇ ਚਾਂਦੀ ਦਾ ਰੁਪਇਆ ਕੱਢਦਾ ਸੀ, ਉਹਨੇ ਰੁਪਇਆ ਕੱਢ ਕੇ ਨਾਲ ਸੰਘ ਚ ਕਿੱਲਾ ਠੋਕਣਾ ਸ਼ੁਰੂ ਕਰਤਾ, ਤੇ ਅਗਲੇ ਜਨਤਾ ਚ ਹਾਹਾਕਾਰ ਮੱਚ ਗਈ ਵੀ ਇਹਦੇ ਨਾਲ ਇਹਦਾ ਪਿਓ ਹੀ ਚੰਗਾ ਸੀ। ਉਹ ਗੱਲ ਇਹ ਹੈ ਵੀ ਲੋਕਾਂ ਨੇ ਹੁਣ ਇਹੋ ਹੀ ਕਹਿਣਾ ਵੀ ਇਹਨਾਂ ਨਾਲ ਤੇ ਅਕਾਲੀ ਚੰਗੇ ਸੀ।
ਠੀਕ ਹੈ,
ਗੱਲ ਤੇ ਸਰਕਾਰ ਦਾ ਕੰਮ ਲੁੱਟਣਾ ਤੇ ਕੁੱਟਣਾ ਉਹ ਬੜੀ ਸ਼ਾਨ ਨਾਲ ਚੱਲ ਰਿਹਾ, ਪਹਿਲਾਂ ਵੀ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ। ਇਹ ਅਕਾਲੀ ਥੋੜਾ ਜਿਹਾ ਡਰ ਕੇ ਕਰਦੇ ਹੋਣਗੇ, ਜਾਂ ਮੂਰਖ ਮਤ ਨਾਲ ਨਵੇਂ ਅਕਾਲੀ ਬਣੇ ਹੋਏ ਜਿਹੜੇ ਬਾਹਰੋਂ ਆਏ ਨਵੇਂ, ਉਹਨਾਂ ਨੇ ਜ਼ਿਆਦਾ ਤਾਕਤ ਸਰਕਾਰ ਦੀ ਵਰਤੀ ਹੋਊਗੀ। ਨਸ਼ਾ ਬੰਦ ਹੋ ਗਿਆ, ਹਰ ਘਰ ਵਿਚ ਨੌਕਰੀ ਮਿਲ ਗਈ ਹੈ, ਮਾਫੀਆ ਬੰਦ ਹੋ ਗਿਆ, ਹਰ ਕਰਜ਼ੇਦਾਰ ਦੇ ਕਰਜ਼ੇ ਦੇ ਉੱਪਰ ਲੀਕ ਫਿਰ ਗਈ ਆ, ਕੁਝ ਕੁਝ ਹੋਇਆ।
ਕਰਜ਼ੇ ਦੀ ਤੁਹਾਨੂੰ ਗੱਲ ਸੁਣਾਵਾਂ, ਕਰਜ਼ੇ ਦੀ ਗੱਲ ਸੁਣਾਉਣਾ ਮੈਂ ਤੁਹਾਨੂੰ। ਕਰਜ਼ਾ ਮਾਫ ਕਰ ਗਈ ਸਰਕਾਰ, ਸਹਿਕਾਰੀ ਸਭਾ ਦਾ ਸਕੱਤਰ ਗਿਆ ਡਕਾਰ।
ਕਰਜ਼ਾ ਮਾਫ ਕਰ ਗਈ ਸਰਕਾਰ ਤੇ ਸਕੱਤਰ ਗਿਆ ਡਕਾਰ।
ਖਬਰ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ, ਦੀਨਾ ਨਗਰ ਦੀ ਆ, ਤੇ ਉੱਥੇ ਨਾ ਦੋਵਾਂ ਸਹਿਕਾਰੀ ਸਭਾ ਲਿਮਿਟਡ ਦੇ ਸਕੱਤਰ ਵੱਲੋਂ ਸਭਾ ਦੇ ਕਿਸਾਨ ਮੈਂਬਰਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਭਾ ਦੇ ਸਕੱਤਰ ਵੱਲੋਂ ਬੜੀ ਹੀ ਚਲਾਕੀ ਨਾਲ ਕਿਸਾਨ ਮੈਂਬਰਾਂ ਦੇ ਸਹਿਕਾਰੀ ਬੈਂਕ 'ਚ ਫਰਜ਼ੀ ਬੈਂਕ ਖਾਤੇ ਖੋਲ੍ਹ ਕੇ ਉਨ੍ਹਾਂ 'ਚੋਂ ਕਿਸਾਨਾਂ ਦੇ ਨਾਂ 'ਤੇ ਲੱਖਾਂ ਰੁਪਏ ਕਢਵਾ ਲਏ। ਇੱਥੋਂ ਤੱਕ ਕਿ ਕਈ ਸਾਲ ਪਹਿਲਾਂ ਮਰੇ ਕਿਸਾਨਾਂ ਦੇ ਨਾਂ 'ਤੇ ਵੀ ਸਕੱਤਰ ਵੱਲੋਂ ਲਗਾਤਾਰ ਲੈਣ ਦੇਣ ਜਾਰੀ ਰੱਖਿਆ ਗਿਆ ਹੈ। ਮਤਲਬ ਉਹਨੇ ਇਹ ਪਿਛਲੇ ਸਾਲ ਪਤਾ ਲੱਗ ਗਿਆ ਸੀਗਾ, ਇਹਦੀ ਹਵਾ ਉੱਡੀ ਸੀ ਤੇ ਉਹਨਾਂ ਨੇ ਕਿਸਾਨਾਂ ਨੇ ਇਹ ਗੱਲ ਕਹੀ ਸੀ ਤੇ ਉਹ ਸਕੱਤਰ ਕਹਿੰਦਾ ਕੋਈ ਨੀ ਮੈਂ ਮੋੜ ਦੂੰਗਾ ਹਨਾ। ਪਰ
ਅੱਛਾ
ਹੁਣ ਇਹਦੀ ਇਨਕੁਆਇਰੀ ਹੋਈ ਆ, ਉਹ ਇਨਕੁਆਇਰੀ ਹੋ ਕਿ ਜਦੋਂ ਡਿਪਾਰਟਮੈਂਟ ਆਡਿਟ ਕਰਨ ਗਿਆ ਨਾ ਪਿੰਡ ਦੇ ਵਿੱਚ ਦੇਖਣ ਵੀ ਜਿਨ੍ਹਾਂ ਜਿਨ੍ਹਾਂ ਨੂੰ ਪੈਸੇ ਮਿਲੇ ਆ ਉਹ ਆਡਿਟ ਕਰਨ ਗਿਆ, ਤਾਂ ਉੱਥੇ ਜਾ ਕੇ ਜਦੋਂ ਪੁੱਛਿਆ ਵੀ ਆ ਵੀ ਪੈਸੇ ਐਸ ਫਲਾਨੇ ਬੰਦੇ ਨੇ ਤੁਹਾਡੇ ਬਜ਼ੁਰਗ ਨੇ ਇੰਨੇ ਕਢਾਏ ਆ, ਉਹ ਕਹਿੰਦੇ ਜੀ ਉਹਨੂੰ ਤਾਂ 12 ਸਾਲ ਹੋ ਗਏ ਮਰੇ ਨੂੰ, ਉਹ ਕਿੱਥੋਂ ਕਢਾ ਗਿਆ ਉਹ 12 ਸਾਲ ਜਿਹੜੇ ਮਰੇ ਨੂੰ 12 ਸਾਲ ਹੋ ਗਏ, ਇਸ ਸਾਲ ਉਹਦੇ ਨਾਂ ਦਾ ਅਕਾਊਂਟ ਖੁੱਲਿਆ, ਇਸ ਸਾਲ ਉਹਦੇ ਚ ਪੈਸੇ ਲੱਖ ਰੁਪਈਆ ਜਾਂ ਕਿੰਨੇ ਵੀ ਆਏ ਤੇ ਉਹ ਟ੍ਰਾਂਜੈਕਸ਼ਨ ਚੱਲ ਰਹੀ ਹੈ ਤੇ ਬਾਪੂ ਬਜਾਰਾ ਪਤਾ ਨੀ ਕਿੱਧਰ 12 ਸਾਲ ਪਹਿਲਾਂ ਗਿਆ ਹੋਇਆ ਇੱਥੋਂ। ਤੇ ਮਤਲਬ ਸਰਕਾਰਾਂ ਦੇ ਕੰਮ ਇਹ ਜਿਹੜੀ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੀ ਬਿਊਰੋਕਰੇਸੀ ਹੈ ਨਾ, ਜਿਹੜੀ ਅਫਸਰਸ਼ਾਹੀ ਆ ਉਹ ਠੀਕ ਕਰਨ ਵਾਲੀ ਆ। ਸਰਕਾਰ ਪੋਲੀਟੀਸ਼ੀਅਨ ਵੀ ਕਿਸੇ ਹੱਦ ਤੱਕ ਠੀਕ ਹੈ, ਲੋਕ ਵੀ ਠੀਕ ਹੈ, ਪਰ ਜਿਹੜੀ
ਔਰ ਜਿਹੜੀ ਪਾਰਟੀ ਨੂੰ ਅਫਸਰਸ਼ਾਹੀ ਚਾਹਵੇ ਨਾ ਵੀ ਸਰਕਾਰ ਚੋਂ ਕੱਢਣਾ ਆ ਜਾਂ ਸਰਕਾਰ ਚੋਂ ਰੋਕਣਾ ਆ, ਉਹ ਚ ਵੀ ਬੜਾ ਵੱਡਾ ਭਾਰੀ ਰੋਲ ਅਫਸਰਸ਼ਾਹੀ ਦਾ ਆ। ਤੁਹਾਨੂੰ ਪਤਾ ਵੀ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਸੈਂਟਰ ਵਿਚ ਮਿਨਿਸਟਰ ਸੀ, ਇੰਡਸਟਰੀਅਲ ਮਿਨਿਸਟਰ ਸੀ, ਰਾਜ ਮੰਤਰੀ, ਤੇ ਇਹਨੂੰ ਹਰਾਇਆ ਸੀ ਕਿਉਂਕਿ ਮੁਲਾਜ਼ਮ ਤੇ ਚੋਣਾਂ ਦੇ ਵਿਚ ਜ਼ਿਆਦਾ ਡਿਊਟੀਆਂ ਟੀਚਰਾਂ ਦੀਆਂ ਲੱਗਦੀਆਂ ਤੇ ਟੀਚਰ ਅਕਾਲੀਆਂ ਤੋਂ ਔਖੇ ਸੀ। ਉਹਨਾਂ ਨੇ ਟੀਚਰਾਂ ਨੇ ਕੀ ਕੀਤਾ ਵੀ ਇਹਦਾ ਸੀ ਨਾ 2 ਨੰਬਰ ਦਾ ਵੀ 2 ਬਟਨ ਦਬਾਓ ਸੁਖਬੀਰ ਸਿੰਘ ਨੂੰ ਅਕਾਲੀ ਦਲ ਨੂੰ ਵੋਟ ਪਾਊਗੀ 2 ਨੰਬਰ ਤੇ, ਉਹਨਾਂ ਨੇ ਉਹਨਾਂ ਮਾਸਟਰਾਂ ਨੇ ਮਸ਼ੀਨ ਹੀ ਪੁੱਠੀ ਕਰਕੇ ਰੱਖਤੀ, ਜਿਹੜਾ ਅਨਪੜ੍ਹ ਜਾਵੇ ਤੇ 2 ਨੰਬਰ ਵਾਲਾ ਬਟਨ ਦੇ ਵੀ ਜੇ 2 ਨੰਬਰ ਤੇ ਕੋਈ ਆਜ਼ਾਦ ਬਈ ਖੜਿਆ ਸੀ 10,000 ਵੋਟਾਂ ਉਹਨੂੰ ਪੈਣੀਆਂ ਜਿਹੜੀਆਂ ਅਕਾਲੀਆਂ ਨੂੰ ਪੈਣੀਆਂ ਸੀ।
ਠੀਕ ਹੈ, ਕਿਆ ਬਾਤ ਹੈ।
ਸੁਖਬੀਰ ਸਿੰਘ ਬਾਦਲ ਨੂੰ, ਦੂਜਾ ਇਹਨਾਂ ਨੇ ਟੌੜੇ ਨੂੰ ਕੱਢਿਆ ਹੋਇਆ ਸੀ, ਉਹਨਾਂ ਨੇ ਸੰਤ ਜਰਨੈਲ ਸਿੰਘ ਦੇ ਵੱਡੇ ਭਰਾ ਹਰਚਰਨ ਕੈਪਟਨ ਹਰਚਰਨ ਸਿੰਘ ਬਰਾੜ ਨੂੰ ਖੜਾ ਕਰਤਾ, 10,000 ਵੋਟਾਂ ਉਹ ਲੈ ਗਿਆ, ਇਹ 20,000 ਵੋਟਾਂ ਤੇ ਅਕਾਲੀ ਦਲ ਦੀਆਂ ਇਉਂ ਗਈਆਂ ਤੇ ਸੁਖਬੀਰ ਬਾਦਲ ਨੇ ਆਪੇ ਹਾਰਨਾ ਸੀ।
ਚਲੋ ਯੋਗੀ ਕੁਮਾਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਕਹਿੰਦੇ ਪੀਪਲ ਸ਼ੁਡ ਲਰਨ ਓਨੈਸਟੀ ਐਂਡ ਲਾਇਲਟੀ ਫਰਮ ਗਿਆਨੀ ਜੀ, ਬਿਲਕੁਲ। ਤੇ ਬਲਰਾਜ ਸਿੰਘ
ਕੀ ਕਿਹਾ ਉਹਨੇ,
ਕਹਿੰਦੇ
ਕਿਹਾ ਉਹਨੇ
ਲੋਕਾਂ ਨੂੰ, ਕਹਿੰਦੇ ਗਿਆਨੀ ਜੀ ਤੋਂ ਓਨੈਸਟੀ ਤੇ ਲਾਇਲਟੀ ਸਿੱਖਣੀ ਚਾਹੀਦੀ ਹੈ, ਕਿੱਦਾਂ ਕਰੀ ਦੀ ਆ। ਬਲਰਾਜ ਸਿੰਘ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਤੇ ਇਹਨਾਂ ਕੁਸ਼ਚਨ ਪੁੱਛਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ 1920 ਦੇ ਵਿਚ, ਪਰ ਨਾ ਅਸੀਂ ਇਹ ਕੁਸ਼ਚਨ ਆਉਣ ਵਾਲੇ ਟਾਈਮ ਦੇ ਵਿਚ ਪ੍ਰੋਗਰਾਮ ਕਰ ਰਹੇ ਆ ਬਲਰਾਜ ਜੀ, ਤੇ ਉਹਦੇ ਵਿਚ ਅਸੀਂ ਨਾ ਇਹ ਕੁਸ਼ਚਨ ਲੈ ਕੇ ਆਵਾਂਗੇ ਡਿਟੇਲ ਦੇ ਵਿਚ। ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਤੇ ਭਾਜੀ ਕਹਿੰਦੇ ਜੇ ਜਿਆਦਾ ਹੀ ਠੰਡ ਲੱਗਦੀ ਹੈ ਤਾਇਆ ਜੀ ਨੂੰ ਤਾਂ ਡਾਰਵਿਨ ਭੇਜ ਦਿਓ ਇੱਥੇ।
ਹਰਪ੍ਰੀਤ ਸਿੰਘ ਜੀ, ਮੇਰਾ ਭਤੀਜਾ ਆਇਆ ਤੁਹਾਡੇ ਕੋਲ, ਤੇ ਉਹ ਡਿਗਰੀ ਕਰਨ ਆਇਆ, ਕੀ ਉਹਦੀ ਕਹਿੰਦੇ ਨੇ ਨਰਸਿੰਘ ਦੀ, ਤੇ ਧਿਆਨ ਰੱਖਿਓ ਉਹਦਾ। ਵਿਚਾਰਾ ਪਹਿਲੀ ਇੱਥੋਂ ਤੇ 2.5 ਸਾਲ ਹੋ ਗਏ ਮੇਰੇ ਕੋਲ ਰਹਿ ਕੇ ਗਿਆ, ਤੇ ਹੁਣ ਵਿਚਾਰਾ ਉੱਥੇ ਕੱਲਾ ਆਇਆ, ਤੇ
ਬੜੀ ਕੇਅਰ ਕਰਦੇ ਨੇ ਡਾਰਵਿਨ ਦੇ ਵਿਚ, ਇਹ ਸਾਰਾ ਜਿਹੜੇ ਕਮੇਟੀ ਆ ਸਾਰੀ ਸੰਗਤ ਹੈ ਨਾ ਨਵਿਆਂ ਦਾ,
ਉਹ ਜਦੋਂ ਉਹ ਜਿਹੜੀ ਕਮਿਊਨਿਟੀ ਥੋੜੀ ਹੋਵੇ ਨਾ ਉਹ ਕੇਅਰ ਕਰਦੀ ਹੁੰਦੀ ਹੈ।
ਹਾਂਜੀ, ਵੈਲਕਮ, ਕਾਫੀ ਵੈਲਕਮ ਕਰਦੇ ਨੇ, ਮੈਂ ਖੁਦ ਉੱਥੇ ਸੀਗਾ ਜਦੋਂ ਕਾਫੀ ਨਵੇਂ ਮੁੰਡੇ ਕੁੜੀਆਂ ਆ ਰਹੇ ਸੀ ਗੁਰੂ ਘਰ ਦੇ ਵਿਚ, ਸਪੋਰਟ ਕਰ ਰਹੇ ਸੀ। ਸਪੋਰਟ ਦਾ ਮਤਲਬ ਇਹ ਹੈ ਕਿ ਗਾਈਡੈਂਸ ਹੁੰਦੀ ਹੈ ਵੀ ਕਿੱਥੇ ਘਰ ਕਿਰਾਏ ਤੇ ਲੈਣਾ ਚਾਹੀਦਾ ਆ, ਜੋਬ ਦੇ ਮਰਚ ਮਾੜੀ ਮੋਟੀ ਕਰ
ਜਾਂ ਦਿਹਾੜੀ ਡੰਗ 2-4 ਦਿਨ ਨਾਲ ਆਪਣੇ ਤਨਾਹ ਦੇਤੀ ਉਹਨੂੰ, ਜਿੰਨਾ ਚਿਰ ਨਹੀਂ ਲੱਭਦਾ ਇਹ ਵੀ ਹੈਲਪ ਹੀ ਹੁੰਦੀ ਹੈ।
ਤੇ ਲਾਡੀ ਹੁਣੀ
ਦੇਖ ਲੋ ਵੀ ਉੱਥੇ 6 ਲੱਖ ਡਾਲਰ ਗੁਰਦੁਆਰਾ ਬਣਾਉਣ ਲਈ ਸਰਕਾਰ ਨੇ ਦਿੱਤਾ, 6 ਲੱਖ ਡਾਲਰ
ਉਹ ਇਸੇ ਕੰਮ ਲਈ ਦਿੱਤਾ ਵੀ ਸਪੋਰਟ ਦੇ ਲਈ ਵੀ ਇੱਥੇ ਆਇਆ ਕਰੂਗੇ। ਔਰ ਮੇਰਾ ਖਿਆਲ ਜਿਹੜੀ ਉਹਨਾਂ ਦੀ ਭਾਵਨਾ, ਜਿਸ ਭਾਵਨਾ ਨਾਲ ਉਹਨਾਂ ਨੇ ਪੈਸੇ ਦਿੱਤੇ ਸੀ, ਗ੍ਰਾਂਟ ਦਿੱਤੀ ਸੀ ਕਮਿਊਨਿਟੀ ਨੂੰ, ਇੱਕ ਸੈਂਟਰ ਬਣ ਜਾਏਗਾ ਉੱਥੇ ਆ ਕੇ, ਨਵੇਂ ਜਿਹੜੇ ਵਸ਼ਿੰਦੇ ਨੇ, ਮਾਈਗ੍ਰੇਸ਼ਨ ਹੋ ਰਹੀ ਆ, ਮਾਈਗ੍ਰੈਂਟਸ ਆ, ਉੱਥੇ ਆ ਕੇ ਉਹ ਸਪੋਰਟ ਲੈ ਸਕਣਗੇ, ਉਹਨਾਂ ਨੂੰ ਆਪਣਾ ਆਪਣਾ ਲੱਗੇਗਾ ਤੇ ਆਪਣੀ ਭਾਸ਼ਾ ਚ ਗੱਲ ਕਰ ਸਕਦੇ। ਐਗਜੈਕਟਲੀ ਹੋ ਵੀ ਇਹੀ ਕੁਛ ਰਿਹਾ ਹੈ
ਹਨਾ, ਇਹ ਜ਼ਮੀਨ ਫਰੀ ਦਿੱਤੀ ਹੈ ਪਲੱਸ 6 ਲੱਖ ਡਾਲਰ ਖਰਚ ਕੀਤਾ, ਪਰ ਬਣਾਇਆ ਉਹਨਾਂ ਡਿਜ਼ਾਈਨ ਸਰਕਾਰੀ ਤਰੀਕੇ ਤੇ, ਕੱਲ ਨੂੰ ਕੋਈ ਤੂਫਾਨ ਵਗੈਰਾ ਆਉਂਦਾ ਆ ਤੇ ਉੱਥੇ 200 ਬੰਦਾ ਪਨਾਹ ਵੀ ਲੈ ਸਕੇ। ਇੱਕ ਰੂਮ ਬਣਾਇਆ ਜਨਰੇਟਰ, ਬਿਜਲੀ ਦਾ ਜਿਹੜਾ ਨਾ ਉਹ ਡਿਸਕਨੈਕਟ ਹੋ ਜਾਵੇ ਤੇ ਉਹ ਜਨਰੇਟਰ ਚੱਲ ਕੇ ਉਹ ਬਿਜਲੀ ਸਾਰੀ ਉਹਨੂੰ ਬਿਲਡਿੰਗ ਨੂੰ ਮਿਲੇ। ਬਹੁਤ ਬਹੁਤ ਸੋਹਣਾ ਤਰੀਕਾ ਉਹਨਾਂ ਨੇ ਬਣਾਇਆ
ਜੀ। ਆਪਾਂ ਨੂੰ ਕਈ ਵਾਰੀ ਸ਼ੱਕ,
ਉਹ ਦੋ ਇੱਕ ਮਿੰਟ, ਇੱਕ ਸੱਜਣ ਦੇ ਰੌਲਾ ਪਾਉਣ ਨਾਲ 4 ਕੁ ਸਾਲ ਗੁਰਦੁਆਰਾ ਬਣਨ ਨੂੰ ਰੁਕ ਗਿਆ। ਉਹਦਾ ਇਹ ਸੀ ਜੀ, ਜਦੋਂ ਉਹ ਪਨਾਹ ਲੈਣ ਵਾਸਤੇ ਆਏ, ਉਹ ਇੱਥੇ ਬੀਅਰ ਪੀਣਗੇ, ਇੱਥੇ ਸਿਗਰਟਾਂ ਪੀਣਗੇ, 200 ਬੰਦਾ ਨੇ ਪਨਾਹ ਲੈਣੀ ਹੈ, ਤੁਸੀਂ ਆਪਣੇ ਸਿੱਖ ਪਹਿਲਾਂ ਵਾੜ ਲੋ।
ਨਹੀਂ ਇਹ ਮੈਂ ਇਹੀ ਗੱਲ ਕਲੀਅਰ ਕਰਨਾ ਚਾਹੁੰਦਾ ਸੀਗਾ ਕਿ ਉਹ ਜਿਹੜੀ ਸਰਕਾਰ ਨੇ ਪਨਾਹ ਲੈਣ ਦੇ ਲਈ ਇਹ ਹੈ ਵੀ ਜੇ ਸਾਈਕਲੋਨ ਆ ਗਿਆ ਤਾਂ ਪਹਿਲਾਂ ਜਿਹੜੀ ਕਮਿਊਨਿਟੀ ਆਪਣੇ ਆਪਣੇ ਸ਼ੈਲਟਰ ਚ ਆਪਣੀ ਤਾਂ ਚੱਲ ਜਾਵੇ ਹਨਾ, ਤੇ ਹੁਣ ਆਪਣੇ ਬਾਹਰ ਬੈਠੇ ਹੋਣ ਤਾਂ ਦੂਜਿਆਂ ਨੂੰ ਅੰਦਰ ਆਪਣੇ ਉੱਡ ਜਾਣ ਬਾਹਰ, ਹਨਾ, ਇੱਦਾਂ ਥੋੜੋ ਬਣਾਇਆ ਉਹ ਇਹ ਹੈ ਵੀ ਜਦ ਪਤਾ ਹੈ ਵੀ ਇਹ ਸਾਡਾ ਸੈਂਟਰ ਹੈ ਸਿੱਖ, ਵੀ ਜਿਹੜੇ ਸਿੱਖ ਭਾਈਚਾਰਾ ਆ ਉਹਨਾਂ ਨੂੰ ਤਾਂ ਪਤਾ ਹੀ ਆ ਵੀ
ਉੱਥੇ ਆਊਗਾ, ਸਿੱਖ ਵੀ ਆਉਂਦੇ ਉਹਨਾਂ ਨੇ ਜਰੂਰ ਉੱਥੇ ਆਣ ਕੇ ਬੀਰ ਤੇ ਸਿਗਰਟਾਂ ਪੀਣੀਆਂ। ਉਹ ਯਾਨੀ ਇਹ ਆ ਵੀ ਮੇਰੀ ਮਰਜ਼ੀ ਚੱਲੇ, ਇਸ ਤਰ੍ਹਾਂ ਹਰ ਬੰਦੇ ਨੂੰ ਹੰਕਾਰ ਹੁੰਦਾ ਨਾ ਵੀ ਜੋ ਮੈਂ ਚਾਹੁੰਦਾ ਉਹ ਹੋਵੇ, ਤੇ ਉਹ ਇਸ ਲਈ ਉਹੀ ਗੱਲ ਨਾ ਉਹਨੇ ਪ੍ਰਿੰਸੀਪਲ ਤਖਤ ਸਿੰਘ ਨੇ ਕਿਹਾ ਸੀ, ਪੰਥ ਦੀ ਜੇ ਲੀਡਰੀ ਕਰਨੀ ਚਾਹਵੇ ਤੇ ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ, ਕਿਸੇ ਨਾ ਕਿਸੇ ਗੱਲ ਨੂੰ ਫੜ ਕੇ ਅੜ ਜਾਓ ਵੀ ਉਹ ਬਹੁਤੇ ਨਹੀਂ ਤੇ ਥੋੜੇ ਬੰਦੇ ਫਿਰ ਤੁਹਾਡੇ ਨਾਲ ਜਿਹੜੇ ਹਾਂ ਵੀ ਇਹ ਸੱਚੀ ਧਰਮ ਵਾਲੀ ਗੱਲ ਕਰਦਾ, ਇਉਂ ਹੀ ਹੋਣਾ ਚਾਹੀਦਾ। ਉਹ ਦੋਸਤ ਘੜੇ ਆਪੇ ਬਣੇ, ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘ ਉਹ ਜੀ, ਉਹ ਤੂਫਾਨ ਆਊਗਾ, ਉਹ ਬੰਦੇ ਇੱਥੇ ਆਉਣਗੇ, ਉਹ ਇੱਥੇ ਸਿਗਰਟ ਪੀਣਗੇ, ਤੰਬਾਕੂ ਪੀਣਗੇ, ਤੇ ਉਹ ਕੀ ਨਹੀਂ ਜੀ ਗੁਰਦੁਆਰਾ ਇਉਂ ਨੀ ਹੋਣਾ ਚਾਹੀਦਾ, ਇਉਂ ਨੀ ਹੋਣੀ। ਉਹ 4 ਸਾਲ ਇਸੇ ਚੱਕਰ ਚ ਪਏ।
ਮੈਂ ਤੁਹਾਨੂੰ ਦੱਸਦਾ
ਸਿਰਫ 200 ਮੈਂਬਰ ਉੱਥੇ ਪਨਾਹ ਲੈ ਸਕਦਾ, ਤੇ 200 ਸਿੱਖਾਂ ਨੇ ਆਉਣਾ।
ਮੈਂ ਇੱਕ ਵਾਰੀ ਨਾ ਇੱਥੇ ਬੰਦੇ ਆ ਉਹ ਮਤਲਬ ਹਰੇਕ ਚੀਜ਼ ਚ ਕਲੇਸ਼ ਪਾਉਣਾ ਹੁੰਦਾ ਉਹਨੇ ਨਾ ਉਹ ਬੰਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਯਾਰ ਹਰੇਕ ਚੀਜ਼ ਦੇ ਵਿੱਚ ਬੜੀ ਸੋਹਣੀ ਚੀਜ਼ ਚੱਲਦੀ ਹੁੰਦੀ 99% ਲੋਕ ਇੱਕ ਪਾਸੇ ਹੁੰਦੇ ਵੀ ਯਾਰ ਤੁਸੀਂ ਦੋ ਚਾਰ ਬੰਦੇ ਆ ਤੁਸੀਂ ਕਿਉਂ ਮਤਲਬ ਕਲੇਸ਼ ਕਰ ਲੈਂਦੇ ਹੋ ਹਰੇਕ ਵਾਰੀ ਹੈ ਨਾ ਕੋਈ ਨਾ ਕੋਈ ਬਖੇੜਾ ਪਾ ਦਿੰਦੇ ਆ ਉਹ ਉਹਨਾਂ ਦੀ ਆਪਣੀ ਵਰਡਿੰਗ ਆ ਸਾਡੇ ਸਾਹਮਣੇ ਦੀ ਉਹ ਕਹਿੰਦੇ ਬਈ ਦੇਖ ਸਾਨੂੰ ਪਤਾ ਬਈ ਕੰਮ ਤਾਂ ਹੋ ਹੀ ਜਾਣਾ ਹਨਾ ਵੀ ਆਲਮੋਸਟ 99% ਇੱਕ ਪਾਸੇ ਆ ਵੀ ਕਹਿੰਦੇ ਜੇ ਅਸੀਂ ਵਿੱਚ ਲੱਤ ਨਾ ਅੜਾਈਏ ਜਾਂ ਇਹਦੀ ਵਿਰੋਧਤਾ ਨਾ ਕਰੀਏ ਮੁਖਾਲਫਤ ਨਾ ਕਰੀਏ ਤਾਂ ਸਾਨੂੰ ਕੌਣ ਪੁੱਛੂ ਸਾਡੀ ਚੜਾਈ ਕਿੱਦਾਂ
ਸਾਡੀ
ਚੜਾਈ
ਸਾਡੀ ਵੱਲ ਵੇਖੋ ਸਾਡੀ ਵੱਲ ਵੇਖੋ ਅਸੀਂ ਸਿਆਣੇ ਆ ਸਾਨੂੰ ਪੁੱਛੋ
ਅਟੈਂਸ਼ਨ ਸੀਕਰ ਹੁੰਦੇ ਨੇ ਉਹ ਤੇ ਉਹ ਕਲੇਸ਼ ਪਾ ਕੇ ਟੈਂਸ਼ਨ ਲੈਣ ਦੀ ਕੋਸ਼ਿਸ਼ ਕਰਦੇ ਜਿਦਾ ਬੱਚਾ ਰੋਣ ਲੱਗ ਪੈਂਦਾ ਆਪਣੇ ਵੱਲ ਨੂੰ ਧਿਆਨ ਖਿੱਚਣ ਵਾਸਤੇ
ਰੋਂਦਾ ਆ ਸ਼ਰਾਰਤ ਕਰਦਾ ਆ ਉੱਚੇ ਥਾਂ ਤੋਂ ਛਾਲ ਮਾਰਦਾ ਉਹ ਟੈਂਸ਼ਨ ਖਿੱਚਣ ਲਈ
ਹਾਂਜੀ ਟੈਂਸ਼ਨ
ਉਹ ਬਚਪਨ ਵਾਲੀਆਂ ਗੱਲਾਂ ਜਾਂਦੀਆਂ ਨੇ ਮਹਾਰਾਜ ਨੇ ਕਿਹਾ ਮੁੰਡੇ ਦੀ ਖਸਲਤ ਨਾਲ ਗਈ ਆ ਅੰਧੇ ਜੇ ਬੋਧੀ ਤੋਂ ਤੁਹਾਡੀਆਂ ਜੋ ਬਚਪਨ ਦੀਆਂ ਚੀਜ਼ਾਂ ਤੇ ਉਹ ਨਾਲ ਹੀ ਜਾਂਦੀਆਂ ਮਰਨ ਤੱਕ ਬਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਬਾਦਸ਼ਾਹ ਨਾਲ ਵਾਦੀਆਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਉਹਨਾਂ ਨੇ ਕੋਈ ਨਾ ਕੋਈ ਪੰਗਾ ਖੜਾ ਕਰਨਾ ਹੀ ਹੁੰਦਾ
ਕਰਨਾ ਬਿਲਕੁਲ ਤੇ ਲਾਡੀ ਪਰਸ ਤੋਂ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਫੁੱਲ ਆਫ ਨੌਲੇਜ ਜੀ ਪ੍ਰੋਗਰਾਮ ਬਹੁਤ ਵਧੀਆ ਸ਼ੁਕਰੀਆ ਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਤਾਇਆ ਜੀ ਅਕਾਲੀ ਦਲ ਦੇ ਪ੍ਰਚਾਰਕ ਹਨ ਥੋੜੀ ਦੇਰ ਤਾਇਆ ਜੀ ਦੀ ਗੱਲ ਸੁਣ ਕੇ ਲੱਗਦਾ ਕਿ ਦੁਨੀਆਂ ਵਿੱਚ ਅਕਾਲੀ ਦਲ ਤੋਂ ਉੱਤੇ ਕੁਛ ਵੀ ਨਹੀਂ ਹੈ
ਅਕਾਲੀ ਦਲ ਤੋਂ ਉੱਤੇ ਕੁਛ ਵੀ ਨਹੀਂ
ਦੁਨੀਆਂ ਤੇ ਸਿਰਫ ਅਕਾਲੀ ਦਲ ਹੋਰ ਕੁਛ ਨੀ ਹੈਗਾ
ਅਕਾਲੀ ਅਕਾਲੀ ਦੇ ਵਿਚਾਰੇ ਟਾਈਨੀ 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 ਮਨਾ
ਕੈਨੇਡਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ
ਰਹੇ ਪਰ ਉਹ ਗੱਲ ਆ ਨਾ ਗਿੱਦੜ ਤੁਰਿਆ ਸ਼ਿਕਾਰ ਕਰਨ
ਅੱਛਾ
ਤੇ ਨਾਲ ਸੀ ਗਿੱਦੜੀ
ਅੱਛਾ
ਤੇ ਅੱਗੇ ਉਹ ਆ ਗਿਆ ਸ਼ੇਰ
ਅੱਛਾ
ਤੇ ਉਹਨੇ ਸਮਝਿਆ ਵੀ ਗਿੱਦੜ ਹੁਣ ਵੀ ਗਏ ਜਾਂਦੇ ਵਾਰੀ ਦੀ ਦਲੇਰੀ ਤੇ ਵਿਖਾ ਦਈਏ ਨਾ ਗਿੱਦੜ ਨੂੰ ਝਪਟਾ ਮਾਰਨ ਤੋਂ ਪਹਿਲਾਂ ਹੀ ਕਹਿੰਦਾ ਵੇਖ ਲਾ ਉਹ ਗੱਲ ਸੁਣ ਲਾ ਮੇਰੀ ਜੇ ਮੈਂ ਮਰ ਗਿਆ ਨਾ ਤੇ ਦੁਨੀਆਂ ਤੇ ਪਰਲੋ ਆ ਜਾਣੀ ਉਹਨੇ ਇਹਨੇ ਕੰਫੀਡੈਂਸ ਨਾਲ ਗੱਲ ਕੀਤੀ ਤੇ ਸ਼ੇਰ ਜੀ ਉਹਨੂੰ ਮਾਰਨ ਤੋਂ ਝਿਜਕ ਗਿਆ ਵੀ ਕਾਹਨੂੰ ਮਾਰਨਾ ਇੰਨਾ ਖਤਰਾ ਕਾਹਨੂੰ ਮੁੱਲ ਲੈਣਾ ਹੋਰ ਮਾਰ ਲਾਂਗੇ ਸ਼ਿਕਾਰ ਜਿਉਂ ਸ਼ੇਰ ਅੱਖੋਂ ਓਹਲੇ ਹੋ ਗਿਆ ਤੇ ਸ਼ੇਰ ਨੀ ਕਹਿੰਦੀ ਤੇਰੇ ਵਰਗੇ ਪਾਂਬਰ ਰੋਜ਼ ਕਿੰਨੇ ਮਰਦੇ ਆ ਤੇਰੇ ਮਰਨਾ ਕਿਵੇਂ ਪਰਲੋ ਆਜੂਗੀ ਉਹ ਕਹਿੰਦਾ ਮੇਰੇ ਭਾਅ ਦੀ ਤਾਂ ਪਰਲੋ ਹੀ ਸੀ ਨਾ
ਉਹ ਤਾਂ ਆ ਜਾਣੀ ਸੀ ਉਹਦੇ
ਲਈ ਸੋ ਇਸ ਲਈ ਮੇਰੇ ਵਾਸਤੇ ਅਕਾਲੀ ਹੀ ਸਾਰਾ ਕੁਝ ਆ ਅਕਾਲੀ ਮਰ ਗਿਆ ਤੇ ਮੇਰੇ ਵਾਸਤੇ ਪਰਲੋ ਹੋ ਗਈ ਬਾਕੀ ਦੁਨੀਆਂ 8 ਅਰਬ ਦੇ ਕਰੀਬ ਦੁਨੀਆਂ ਬੈਠੀ ਆ ਅਕਾਲੀ ਦੇ ਵਿਚਾਰੇ ਉਂਗਲਾਂ ਤੇ ਗਿਣ ਜੋਗੇ
ਹਾਂਜੀ ਡਾਕਟਰ ਸੁਖਦੇਵ ਸਿੰਘ ਭਾਮ ਵਿਨੀਪੈਗ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਪ੍ਰੋਗਰਾਮ ਵੈਰੀ ਗੁੱਡ
ਇੱਥੋਂ ਡਾਕਟਰ ਸੁਬੇਗ ਸਿੰਘ ਭਾਮ
ਸੁਖਦੇਵ ਸਿੰਘ ਭਾਮ ਵਿਨੀਪੈਗ ਵਿਨੀਪੈਗ
ਵਿਨੀਪੈਗ ਤੋਂ ਵੈਸੇ ਭਾਮ ਪਿੰਡ ਜਿਹੜਾ ਗੁਰਦਾਸਪੁਰ ਚ ਆ ਭਾਮ ਭਾਮੜੀ
ਹਾਂਜੀ ਬਸ ਇੱਥੋਂ ਦੇ ਹੋਣੇ
ਉੱਥੇ ਰਹਿੰਦੇ ਹੁਣ ਹੋ ਸਕਦਾ
ਤੇ ਜਗਵੀਰ ਸਿੱਖੂ
ਪਰ ਇੱਕ ਨਾਂ ਦੇ ਬਹੁਤੇ ਪਿੰਡ ਵੀ ਹੁੰਦੇ ਆ ਜਿਵੇਂ ਹੁਣ ਧਾਰੀਵਾਲ ਪਿੰਡ ਕੋਲ ਜਿਹੜਾ ਕਪੂਰਥਲੇ ਚ ਪੱਡੇ ਆ ਇੱਕ ਉੱਥੇ ਕਪੂਰਥਲੇ ਲੱਖਣ ਕੇ ਪੱਡੇ ਆ ਇੱਕ ਫੇਰੂਮਾਨ ਦੇ ਕੋਲ ਪੱਡੇ ਆ ਇੱਕ ਪਰੇ ਗੁਰਦਾਸਪੁਰ ਚ ਪੱਡੇ ਆ ਇੱਕ ਸਾਡੇ ਪਿੰਡ ਦਾ ਥੋੜਾ ਜਿਹਾ ਫਰਕ ਸੂਰੋ ਪੱਡਾ ਆ ਤੇ ਇਸ ਤਰ੍ਹਾਂ ਇੱਕ ਨਾਂ ਦੇ ਕਈ ਪਿੰਡ ਹੋ ਜਾਂਦੇ ਆ ਜਿਵੇਂ ਹੁਣ ਦਿੱਲੀ ਆਪਣਾ ਦਿੱਲੀ ਆ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਆ
ਤੇ
ਇੱਧਰ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਦੇ ਵਿਚਕਾਰ ਛੋਟਾ ਜਿਹਾ ਮੁਲਕ ਈਸਟ ਤਿਮੋਰ ਉਹਦੀ ਰਾਜਧਾਨੀ ਦਾ ਨਾਂ ਵੀ ਦਿੱਲੀ ਆ ਤਾਂ ਉਹਦੇ ਸਪੈਲਿੰਗ ਵੀ ਹੋਏ ਆ DILI ਜਿਵੇਂ ਅਸੀਂ ਦਿੱਲੀ ਬੋਲਦੇ ਆ
ਉਹ ਵੀ ਸੇਮ ਹੀ ਆ ਤੇ ਤਾਇਆ ਜੀ ਜਗਵੀਰ ਸਿੱਖੋਂ ਵੀ ਮੈਲਬਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤਾਇਆ ਜੀ ਤਾਂ ਵੱਟੋ ਵੱਟ ਦੀ ਜਗ੍ਹਾ ਠੰਡੋ ਠੰਡ ਹੋਈ ਫਿਰਦੇ ਨੇ ਤੇ ਬਿਲਕੁਲ ਤੇ
ਫੇਰ ਬੋਲਿਓ ਕੀ ਕਿਹਾ
ਵੱਟੋ ਵੱਟ ਦੀ ਜਗ੍ਹਾ ਠੰਡੋ ਠੰਡੀ ਹੋਈ ਫਿਰਦੇ ਨੇ ਠੰਡ ਦਾ ਠੰਡ ਕਰਕੇ ਕਹਿੰਦੇ ਹੋ ਗਏ ਹਾਂਜੀ ਤੇ ਤਾਇਆ ਜੀ ਇੱਦਾਂ ਕਹਿ ਲੋ ਵੀ ਤਾਇਆ ਜੀ ਅੱਜ ਠੰਡੂ ਰਾਮ ਹੋਏ ਫਿਰਦੇ ਨੇ ਤੇ ਨਿਸ਼ਾਨ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ ਤੇ ਮੇਰੇ ਨਾਲ ਮੇਰੇ 4 ਮਹੀਨੇ ਦੇ 2 ਟਵਿਨ ਬੱਚੇ ਵੀ ਪ੍ਰੋਗਰਾਮ ਸੁਣ ਰਹੇ ਨੇ ਫਰਕ ਸਿਰਫ ਇੰਨਾ ਹੈ ਕਿ ਸੁਣ ਕੇ ਇੰਜੋਏ ਕਰ ਰਹੇ ਆ ਹਰਫ ਤੇ ਲਫ਼ਜ਼ ਸੁੱਤੇ ਪਏ ਨੇ ਬੱਚੇ ਸੁੱਤੇ ਪਏ ਨੇ ਸੋ ਚਲੋ ਬਹੁਤ ਵਧੀਆ ਜੀ। ਤੇ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ ਚ ਜੁੜੇ ਸਨ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵੀ ਗਿਆਨੀ ਜੀ ਬਹੁਤ ਵਧੀਆ ਗੱਲਾਂ ਕਰਦੇ ਸੀ। ਤੇ ਸੰਤ ਸਿੰਘ ਮਸਕੀਨ ਵੀ ਕਾਲੀ ਪੱਗ ਬੰਨਦੇ ਸਨ, ਉਹਨਾਂ ਨੇ ਕਿਹਾ।
ਹਾਂ, ਮਸਕੀਨ ਵੀ ਕਾਲੀ ਪੱਗ ਬੰਨਦੇ, ਮੇਰੀ ਪੀੜੀ ਦੇ ਸੀਗੇ ਤੇ ਮੈਂ ਜਿਨ੍ਹਾਂ ਦਾ ਨਾਂ ਲਿਆ ਮੇਰੇ ਤੋਂ ਪਹਿਲੀ ਪੀੜੀ ਦੇ ਸੀ ਜਿਨ੍ਹਾਂ ਦਾ ਮੈਂ ਨਾਂ ਲਿਆ ਸੀ।
ਠੀਕ ਹੈ, ਤੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਕਰ ਰਹੇ ਨੇ। ਤੇ
ਹਾਂਜੀ
ਇੱਕ ਆਪਾਂ ਦੁੱਕੀ ਨੀ ਦੇਣੀ ਪਾਰਟੀ ਬਣਾਈ ਸੀ ਨਾ, ਉਹਦੇ ਬਹੁਤ ਵੱਡੇ ਸਪੋਰਟਰ ਨੇ। ਤੇ
ਉਹ ਨਾ 1968 ਦੇ ਵਿਚ ਮੈਂ ਪਾਰਟੀ ਬਣਾਈ ਸੀ, ਇਮੈਜਨਰੀ ਪਾਰਟੀ, ਆਲ ਇੰਡੀਆ ਛੜਾ ਪਾਰਟੀ।
ਤੁਸੀਂ ਪ੍ਰਧਾਨ ਸੀਗੇ
ਆਲ ਇੰਡੀਆ? ਉਦੋਂ
ਵਿਆਹੇ ਹੋਏ ਸੀਗੇ ਤੁਸੀਂ?
ਨਹੀਂ, ਵਿਆਹ ਤੇ ਮੇਰਾ ਹੋ ਗਿਆ 73 ਚ। ਇਹ ਮੈਂ 68 ਦੀ ਗੱਲ ਕਰਦਾ। ਇਹ ਮੈਂ ਸੰਤ ਫਤਿਹ ਸਿੰਘ ਹੋਰਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਤੁਸੀਂ ਇਹਦੇ ਸਰਪ੍ਰਸਤ ਬਣਨਾ ਪ੍ਰਵਾਨ ਕਰੋਗੇ, ਆਲ ਇੰਡੀਆ ਛੜਾ ਪਾਰਟੀ ਬਣਾਈ ਆ। ਤੇ ਉਹ ਕਹਿੰਦੇ ਜੀ ਮੈਂ ਨੀ ਛੜਾ ਹੈਗਾ, ਮੈਂ ਤੇ ਕੁਆਰਾ ਆ।
ਉਹ ਕਿੱਦਾਂ ਅਜੇ ਆਸ ਸੀ?
ਆਹੋ ਕਿ ਛੜਾ ਤੇ ਆਪਾਂ ਉਹਨੂੰ ਕਹਿੰਦੇ ਨੇ ਵੀ ਵਿਆਹ ਦੀ ਉਮਰ ਲੰਘ ਜਾਵੇ। ਉਹਨਾਂ ਦਾ ਚਿੱਟਾ ਦਾੜਾ, ਅਕਾਲੀ ਦਲ ਦੇ ਪ੍ਰਧਾਨ, ਪੰਜਾਬੀ ਸੂਬਾ ਉਹਨਾਂ ਨੇ ਬਣਾਇਆ, ਸਰਕਾਰ ਵੀ ਬਣਾ ਕੇ ਇੱਕ ਵਾਰੀ ਤੁੜਵਾ ਲਈ। ਤੇ ਉਹ ਕਹਿੰਦੇ ਜੀ ਮੈਂ ਛੜਾ ਨੀ ਹੈਗਾ, ਮੈਂ ਤੇ ਕੁਆਰਾ ਆ।
ਅੱਛਾ, ਤਾਂ ਜੀ ਉਦਾਂ ਤੁਹਾਡੀ
ਹਸਮੁਖ ਸਰ,
ਤੁਹਾਡੀ ਪਾਰਟੀ ਜਿਹੜੀ ਆ ਉਹਦੇ ਬੜੇ ਮਤਲਬ ਚੱਲਣਾ ਸੀ ਜੇ ਤੁਸੀਂ ਬਣਾ ਲੈਂਦੇ, ਜਿੱਦਾਂ ਵਾਜਪਾਈ ਹੋਣੀ, ਮੋਦੀ ਹੋਣੀ।
ਉਦੋਂ ਵਾਜਪਾਈ ਦਾ ਨਾਂ ਬਹੁਤਾ ਨੀ ਸੀ ਹੁੰਦਾ ਉਦੋਂ, ਮੇਰੀ ਪਾਰਟੀ ਚ ਹੁੰਦਾ ਸੀਗਾ ਆਪਣਾ ਤਾਮ ਰਾਜ ਨਡਾਰ, ਕ੍ਰਿਸ਼ਨਾ ਮੈਨਨ, ਚੰਦਰਭਾਨ ਗੁਪਤਾ, ਬੀ ਸੀ ਰਾਏ, ਇਹ ਹੁੰਦੇ ਸੀ ਮੇਰੀ ਪਾਰਟੀ ਦੇ ਵਿਚ ਉਹਨਾਂ ਸਮਿਆਂ ਚ। ਇਹ ਵਾਜਪਾਈ ਵਗੈਰਾ, ਵਾਜਪਾਈ ਨੂੰ ਮੈਂ ਪਹਿਲੀ ਵਾਰੀ ਵੇਖਿਆ ਤੇ ਸੁਣਿਆ ਵੀ ਕਮਾਲ, ਕਟੜਾ ਜੈਮਲ ਸਿੰਘ ਨਾਲ ਉਦੋਂ ਜਨਸੰਘ ਹੁੰਦੀ ਸੀ, ਬੀਜੇਪੀ ਨੀ ਸੀ ਹੁੰਦੀ। ਤੇ ਉਹ ਇਹ ਤੇ 80 ਚ ਬਣੀ ਆ ਬੀਜੇਪੀ, ਜਨਸੰਘ ਦੀ ਜਿਹੜੀ ਵੱਖਰੀ ਹੋ ਕੇ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਬਣ ਗਈ। ਪਹਿਲਾਂ ਜਨਸੰਘ ਹੁੰਦੀ ਸੀ ਤੇ ਪੰਜਾਬ ਜਨਸੰਘ ਦਾ ਪ੍ਰਧਾਨ ਹੁੰਦਾ ਸੀ ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਦਾ। ਇਹਨਾਂ ਨੇ ਜਲਸਾ ਰੱਖਿਆ ਕਟੜਾ ਜੈਮਲ ਸਿੰਘ ਚ, ਸੰਤੋਖ ਸਰ ਤੇ ਕਤਵਾਲੀ ਦੇ, ਸੰਤੋਖ ਸਰ ਗੁਰਦੁਆਰੇ ਤੇ ਕਤਵਾਲੀ ਦੇ ਨੇੜੇ ਕੱਪੜੇ ਮਾਰਕੀਟ ਦੇ ਉੱਤੇ। ਭਾਈ ਕਮਾਲ ਇਹਨਾਂ ਦਾ ਡਿਸਿਪਲਿਨ। ਵਾਜਪਾਈ ਜੀ ਆਏ ਤੇ ਉਹਨਾਂ ਦੇ ਸਵਾਗਤ ਵਜੋਂ ਫਿਊ ਮਿੰਟਸ ਲੋਕਲ ਚੀਫ ਮਤਲਬ ਡਾਕਟਰ ਬਲਦੇਵ ਪ੍ਰਕਾਸ਼ ਸਵਾਗਤ ਵਜੋਂ ਬੋਲਿਆ ਤੇ ਫੇਰ ਸਿੱਧਾ ਹੀ ਵਾਜਪਾਈ ਜੀ ਸਟੇਜ ਤੇ ਆ ਗਏ। ਇੱਕ ਘੰਟਾ ਕੇ ਡੇਢ ਘੰਟਾ ਉਹਨਾਂ ਨੇ ਧੂੰਆਂ ਧਾਰ ਲੈਕਚਰ ਕੀਤਾ। ਬੈਸਟ ਸਪੀਕਰ ਸੀ ਵਾਜਪਾਈ ਹਿੰਦੀ ਜ਼ਬਾਨ ਦਾ। ਸਭ ਤੋਂ ਪਹਿਲਾਂ ਇਹਨੇ ਐਜ਼ ਏ ਫੋਰਨ ਮਿਨਿਸਟਰ ਆਫ ਇੰਡੀਆ UN ਦੇ ਵਿਚ ਹਿੰਦੀ ਵਿਚ ਸਪੀਚ ਇਹਨੇ ਕੀਤੀ ਸੀ ਸਭ ਤੋਂ ਪਹਿਲਾਂ। ਤੋ ਕਹਿਣ ਤੋਂ ਭਾਵ ਆ ਕਿ ਮੈਂ ਉਦੋਂ ਦਾ ਹੀ ਪ੍ਰਭਾਵਿਤ ਆ। ਜੇ ਕਿਤੇ ਅਕਾਲੀਆਂ ਦਾ ਜਲਸਾ ਹੋਵੇ ਆ ਜਹੇਦਾਰ ਵੀ ਬੋਲੂ, ਉਹ ਜਹੇਦਾਰ ਵੀ ਬੋਲੂ, ਉਹ ਜਿਹਨੇ ਮੇਨ ਬੁਲਾਰਾ ਹੁੰਦਾ ਉਹਦੇ ਉਹ ਬੈਠਾ ਥੱਕ ਜਾਂਦਾ ਤੇ ਦੂਜੇ ਜਿਹੜੀ ਆਡੀਅੰਸ ਆਉਂਦੀ ਆ ਉਹ ਸੁਣ ਕੇ ਥੱਕ ਜਾਂਦੀ ਆ। ਜਦੋਂ ਉਹਦਾ ਕੋਈ ਗੱਲ ਕਹਿਣ ਦਾ ਮੌਕਾ ਦਾ ਉਦੋਂ ਤੋਂ ਲੋਕੀ ਥੱਕੇ ਹੁੰਦੇ, ਅੱਧੇ ਪੌਣੇ ਉੱਠ ਕੇ ਤੁਰ ਜਾਂਦੇ ਆ।
ਇਹ ਤਾਂ ਆਪਣੇ ਗੁਰਦੁਆਰਿਆਂ ਚ ਵੀ ਇੱਦਾਂ ਹੀ ਕਰੀਦਾ ਤੇ ਕਵੀ ਦਰਬਾਰਾਂ ਚ ਵੀ ਸਾਡੇ ਇੱਦਾਂ ਹੀ ਹੁੰਦਾ ਵੀ ਜਿਹੜਾ ਮੇਨ ਸੱਦਿਆ ਇਸ
ਤਰ੍ਹਾਂ ਹੁੰਦਾ
ਮੇਨ ਸੱਦਿਆ ਹੁੰਦਾ
ਮਤਲਬ ਮੈਂ ਗਿਣਵੇ ਤੋਂ ਤੋਲਵੇਂ ਸ਼ਬਦ ਬੜਾ ਸੋਹਣਾ ਬੁਲਾਰਾ ਹੁੰਦਾ ਸੀ ਡਾਕਟਰ ਬਲਦੇਵ ਪ੍ਰਕਾਸ਼ ਹਿੰਦੂ ਸਿੱਖ ਕੁੜੱਤਣ ਦੇ ਦੌਰਾਨ ਸਿਖਰ ਤੇ ਵੀ ਸੀ ਜਦੋਂ 56-57 ਦੇ ਵਿਚ ਉਦੋਂ ਵੀ ਸਿੱਖ ਡਾਕਟਰ ਬਲਦੇਵ ਪ੍ਰਕਾਸ਼ ਨੂੰ ਵੋਟ ਪਾ ਦਿੰਦੇ ਹੁੰਦੇ ਸੀ। 71 ਦੇ ਵਿਚ ਅਕਾਲੀ ਕੈਂਡੀਡੇਟ ਖੜਾ ਹੋਣ ਦੇ ਬਾਵਜੂਦ ਵੀ ਅਕਾਲੀ ਕੈਂਡੀਡੇਟ ਇਹ ਲਈ ਖੜਿਆ ਰਿਹਾ ਸੀ ਕਿ ਸਿੱਖ ਵੋਟਾਂ ਕਾਂਗਰਸ ਨੂੰ ਨਾ ਜਾਣ ਤੇ ਰਾਹ ਚ ਰੋਕ ਲਈਆਂ ਜਾਣ। ਤੇ ਮੈਂ ਇਹ ਗੱਲ ਸਮਝਦਿਆਂ ਹੋਇਆ ਮੈਂ ਆਪਣੀ ਵੋਟ ਡਾਕਟਰ ਬਲਦੇਵ ਪ੍ਰਕਾਸ਼ ਨੂੰ ਪਾਈ ਸੀ। ਔਰ ਇਹ ਬਸ ਗਿਣਵੇਂ ਚੁਣਵੇਂ ਲਫ਼ਜ਼ ਬੋਲੇ ਨੇ। ਉਸ ਤੋਂ ਬਾਅਦ ਵਾਜਪਾਈ ਸਟੇਜ ਆ ਗਏ ਤੇ ਆ ਗਏ ਭਾਈ ਕਮਾਲ ਕਰਤੀ। ਇਹ ਲੋਕਾਂ ਨੇ ਵੀ ਸੁਣਿਆ ਕਿ ਬਾਹਰੋਂ ਆਇਆ ਬੰਦਾ ਜੀ, ਹੁਣ ਆ ਬਲਾਕ ਸੈਕਟਰੀ ਆ ਜੀ, ਆ ਬਲਾਕ ਦਾ ਪ੍ਰਧਾਨ ਆ ਜੀ, ਆ ਫਲਾਨਾ ਜੀ ਆ ਵਪਾਰਕ ਮੰਡਲ ਦਾ ਪ੍ਰਧਾਨ ਆ। ਵਾਜਪਾਈ ਨੂੰ ਸੁਣਨ ਵਾਲੇ ਉਹੀ ਲੋਕੀ ਥੱਕ ਜਾਣ।
ਸਾਡੇ ਤਾਂ ਇੱਥੇ ਜੇ ਕਿਸੇ ਨੂੰ ਸਰੋਪਾ ਨਾ ਦਿੱਤਾ ਜਾਵੇ, ਸਰੋਪਾ ਨਾ ਦੇਣ ਕਰਕੇ ਗੁੱਸੇ ਹੋਏ ਫਿਰਦੇ ਹੁੰਦੇ ਨੇ ਕਈ ਕਈ ਸਾਲ ਵੀ ਸਾਨੂੰ ਸਰੋਪਾ ਨੀ ਦਿੱਤਾ ਸਟੇਜ ਤੋਂ ਜਾਓ। ਖੈਰ ਤਾਇਆ ਜੀ, ਤੁਸੀਂ ਹੁਣ ਨਿੱਘ ਮਾਣੋ ਕਿਉਂਕਿ ਧੁੱਪ ਨਿਕਲਿਆ ਹੀ ਆ ਤੇ ਇੱਦਾਂ ਵੀ ਜਿਹੜੇ ਕੰਮ ਲਈ ਆਏ ਆ ਤੁਸੀਂ ਨਿੱਘ ਲੈਣ ਵਾਸਤੇ ਸਿਡਨੀ ਦੀ ਠੰਡ ਤੋਂ ਭੱਜ ਕੇ ਉਹ ਆਪਾਂ ਤਾਈ ਨੂੰ ਫਿਰ ਰਜਿਸਟਰ ਤੇ ਆਡਿਟ ਕਰਕੇ ਵੀ ਭੇਜਣਾ ਵੀ ਤਾਇਆ ਜੀ ਨੇ ਕਿੰਨੇ ਦਿਨ ਕਿੰਨੇ ਘੰਟੇ ਨਿੱਘੇ ਬੈਠੇ ਧੁੱਪੇ ਬੈਠੇ ਉਹ ਸਾਰਾ ਫਿਰ ਆਪਾਂ
ਤੁਸੀਂ ਜਦੋਂ ਮੈਨੂੰ ਮੇਰੀਆਂ ਗੱਪਾਂ ਸਰੋਤਿਆਂ ਨੂੰ ਸੁਣਾਉਣੀਆਂ ਹੁੰਦੀਆਂ ਆ ਉਦੋਂ ਤੁਸੀਂ ਇੱਕ ਦੋ ਦਿਨ ਪਹਿਲਾਂ ਫਸੇ ਬੁੱਕ ਰਾਹੀਂ ਦੱਸ ਦਿਆ ਕਰੋ ਵੀ ਜਿਹੜਾ ਸੁਣ ਕਿਉਂਕਿ ਮੈਨੂੰ ਬਾਅਦ ਚ ਲੋਕੀ ਕਹਿੰਦੇ ਤੁਸੀਂ ਦੱਸਦੇ ਕਿਉਂ ਨੀ ਤੁਸੀਂ ਦੱਸਦੇ
ਤਾਇਆ ਜੀ ਹੁਣ ਗੱਲ ਇਹ ਹੈ ਵੀ ਤੁਹਾਡਾ ਕੋਈ ਪਤਾ ਨੀ ਹੁੰਦਾ ਠੀਕ ਹੈ ਨਾ ਤੇ ਦੂਜੀ ਗੱਲ ਇਹ ਆ ਵੀ ਸਾਡਾ ਪੋਡਕਾਸਟ ਤੇ ਪ੍ਰੋਗਰਾਮ ਬਹੁਤ ਜ਼ਿਆਦਾ ਹੀ ਸੁਣਿਆ ਜਾਂਦਾ ਆ ਤੇ ਇਸ ਕਰਕੇ ਬਹੁਤਾ ਫਰਕ ਨੀ ਪੈਂਦਾ ਜਿਹੜੇ ਲਾਈਵ ਸੁਣਦੇ ਉਹ ਤਾਂ ਸੁਣਦੇ ਆ ਪਰ ਕਈ ਸੱਜਣ ਮਿੱਤਰ ਆ ਦੁਬਾਰਾ ਵੀ ਸੁਣਦੇ ਆ ਡਾਊਨਲੋਡ ਕਰਕੇ ਜਿੰਨਾ ਪ੍ਰੋਗਰਾਮ ਲਾਈਵ ਸੁਣਿਆ ਜਾਂਦਾ ਉਹਨਾਂ 3-4 ਗੁਣਾ ਜ਼ਿਆਦਾ ਡਾਊਨਲੋਡ ਕਰਕੇ ਬਾਅਦ ਚੋਂ ਆਪਣੇ ਵਿਹਲੇ ਟਾਈਮ ਸੁਣਿਆ ਜਾਂਦਾ ਤੇ
ਉਹ ਵੀ ਤੁਹਾਡੀ ਗੱਲ ਠੀਕ ਹੈ ਪਰ ਉਹ ਇੱਕ ਫਰੇਜ਼ ਹੈ ਪੰਜਾਬੀ ਦੀ ਸੁੱਤੇ ਦਾ ਮੂੰਹ ਚੁੰਮਣਾ ਮਾਂ ਪਿਓ ਨਹੀਂ ਮੰਨਣਾ ਹੁਣ ਮੈਨੂੰ ਕੀ ਪਤਾ ਵੀ ਮੈਨੂੰ ਕੋਈ ਪੌਡ ਦੇ ਵਿੱਚ ਸੁਣਦਾ ਆ ਉਹ ਮੈਨੂੰ ਮਾੜਾ ਕਹਿੰਦਾ ਆ ਕਿ ਉਹ ਮੇਰੀ ਹੌਸਲਾ ਅਫਜ਼ਾਈ ਕਰਦਾ ਮੈਨੂੰ ਤਾਂ ਨਹੀਂ ਨਾ ਪਤਾ ਲੱਗਦਾ
ਠੀਕ ਹੈ ਤਾਇਆ ਜੀ ਚਲੋ ਤਾਇਆ ਜੀ ਇੱਦਾਂ ਕਰਦੇ ਹਾਂ ਵੀ ਹੁਣ ਆਪਾਂ ਪ੍ਰੋਗਰਾਮ
ਜੇ ਤੁਹਾਡਾ ਮੂਡ
ਅਗਲੇ ਹਫਤੇ ਵੀ ਆਪਾਂ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਫਿਰ ਆਪਾਂ ਥੋੜੀ ਪੰਜਾਬੀ ਸੂਬੇ ਵਾਲੇ ਜਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਾਂਗੇ SGPC ਦੀ ਗੱਲ ਕਰਾਂਗੇ ਠੀਕ ਹੈ
ਪਰ ਜਿਹੜੀ ਚੀਜ਼ ਇਸ ਤਰ੍ਹਾਂ ਸੰਬੰਧਿਤ ਹੋਏ ਨਾ ਮੈਨੂੰ ਟੈਗ ਜ਼ਰੂਰ ਕਰ ਦਿਆ ਕਰੋ
ਠੀਕ ਹੈ ਤਾਇਆ ਜੀ ਠੀਕ ਤਾਇਆ ਜੀ ਚਲੋ
ਓਕੇ ਜੀ ਚੰਗਾ ਫਤਿਹ ਬੁਲਾਈਏ
ਹਾਂਜੀ
ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਰੋਤਿਆਂ ਨੂੰ ਜੀ
ਸਤਿ ਸ੍ਰੀ ਅਕਾਲ ਸੋ ਤਾਇਆ ਜੀ ਬਿਲਕੁਲ ਕੇ ਸਾਡੇ ਨਾਲ ਜੁੜੇ ਸਨ ਬੜਾ ਧੰਨਵਾਦ ਉਹਨਾਂ ਦਾ ਤੇ ਤੁਹਾਡਾ ਵੀ ਸੱਜਣੋ ਮਿੱਤਰੋ ਤੇ ਅੱਜ ਨਾ ਸਿਸਟਮ ਅਪਗ੍ਰੇਡ ਹੋ ਰਿਹਾ ਇਸ ਕਰਕੇ ਕੁਛ ਗੀਤ ਕੁਛ ਬ੍ਰੇਕ ਸਾਤੋਂ ਨਹੀਂ ਲੈ ਹੋਈ ਮਾਫੀ ਚਾਹੁੰਦੇ ਹਾਂ ਤੇ ਇਹ ਜਿਹੜਾ ਪ੍ਰੋਗਰਾਮ ਹੈ ਹੁਣ ਇਹ ਚੱਲਦਾ ਰਹਿਣਾ ਹੈ ਤੇ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ ਕੁਛ ਹੋਰ ਵੀ ਕਰਾਂਗੇ ਤੇ ਕੁਛ ਵੀਡੀਓ ਦੇ ਬਾਰੇ ਗੱਲ ਕਰਨੀ ਹੈ ਪੇਂਡੂ ਆਸਟ੍ਰੇਲੀਆ ਚੈਨਲ ਦੇ ਉੱਤੇ ਬੁਲਗੁਲਗੇ ਦੇ ਵੀਡੀਓ ਚੱਲ ਰਹੇ ਨੇ ਸ਼ੁਰੂ ਹੋ ਚੁੱਕੀ ਹੈ ਸੀਰੀਜ਼ 2 ਵੀਡੀਓ ਪਏ ਨੇ ਤੇ ਸ਼ੁਰੂਆਤ ਸਾਡੇ ਫਾਰਮ ਤੋਂ ਕੀਤੀ ਗਈ ਸੀ ਤੇ ਬਲੂਬੇਰੀ ਦਾ ਫਾਰਮ ਤੇ ਫਿਰ ਉਸ ਤੋਂ ਬਾਅਦ ਖੀਰਿਆਂ ਦੀ ਵੀ ਵੀਡੀਓ ਆ ਰਹੀ ਹੈ ਇਸ ਹਫ਼ਤੇ ਆਉਣ ਵਾਲੇ ਹਫ਼ਤੇ ਤੇ ਉਸ ਤੋਂ ਬਾਅਦ ਮੈਕਡੇਮੀਅਮ ਨਟਸ ਤੇ ਗੁਰਮੇਸ਼ ਉਹਨਾਂ ਨਾਲ ਇੰਟਰਵਿਊ ਫਿਰ ਡਰੈਗਨ ਫਰੂਟ ਫਿਰ ਗੁਰਦੁਆਰੇ ਹੈਰੀਟੇਜ ਮਿਊਜ਼ੀਅਮ ਸਾਰਾ ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਸੀਰੀਜ਼ ਦਿਖਾਈ ਜਾਵੇਗੀ ਤਾਂ ਤੁਸੀਂ ਜ਼ਰੂਰ ਪਿੰਡੂ ਆਸਟ੍ਰੇਲੀਆ ਦੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਇੱਕ ਬੇਨਤੀ ਹੋਰ ਹੈ ਕਿ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਤੁਸੀਂ ਰਿਵਿਊ ਜ਼ਰੂਰ ਲਿਖਣਾ ਜਿੱਦਾਂ ਵੀ ਤੁਹਾਨੂੰ ਰੇਡੀਓ ਚੈਨਲ ਸਾਡਾ ਲੱਗਦਾ ਹੈ ਤੇ ਹੋਰ ਵੀ ਜਿਹੜੇ ਸਾਡੇ ਸਪੌਂਸਰਸ ਵੀ ਨੇ ਉਹਨਾਂ ਦਾ ਵੀ ਤੁਸੀਂ ਖਿਆਲ ਰੱਖਿਓ ਜਦੋਂ ਵੀ ਕੋਈ ਸਰਵਿਸਿਜ਼ ਚਾਹੀਦੀਆਂ ਤਾਂ ਜ਼ਰੂਰ ਉਹਨਾਂ ਨੂੰ ਸੰਪਰਕ ਕਰਨਾ ਉਹਨਾਂ ਦੇ ਪ੍ਰੋਡਕਟ ਤੁਸੀਂ ਲੈਣੇ ਆ ਸੋ ਅਗਰ ਤੁਸੀਂ ਕੁਛ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ ਰੇਡੀਓ ਤੇ ਤਾਂ ਮੈਸੇਜ ਭੇਜ ਦਿੰਦੇ ਹੋ ਭੇਜ ਦਿਆ ਕਰੋ ਨੇਚਰ ਤੇ ਆਪਾਂ ਸ਼ੇਅਰ ਕਰਦੇ ਹਾਂ ਜਾਣਕਾਰੀਆਂ ਤੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ ਹੁਣ ਥੋੜੀ ਜਿਹੀ ਗੱਲ ਆਪਾਂ ਕਿਤਾਬ ਦੀ ਵੀ ਕਰਨੀ ਹੈ ਕਿਤਾਬ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਬਸ 2 ਸਕੈਚ ਰਹਿੰਦੇ ਨੇ ਜਿਹੜੇ ਕਿ ਅੱਜ ਜਾਂ ਕੱਲ੍ਹ ਤੱਕ ਆ ਜਾਣਗੇ ਉਸ ਤੋਂ ਬਾਅਦ ਕਿਤਾਬ ਫਾਈਨਲਾਈਜ਼ ਹੋ ਜਾਏਗੀ ਗ੍ਰਾਫਿਕ ਡਿਜ਼ਾਈਨ ਤੇ ਮੋਸਟ ਲਾਈਕਲੀ ਅਗਸਤ ਦੇ ਮਿਡ ਤੱਕ ਪ੍ਰਿੰਟ ਹੋ ਜਾਏਗੀ ਤੇ ਸਪਟੰਬਰ ਜਾਂ ਅਕਤੂਬਰ ਦੇ ਵਿੱਚ ਇਸ ਨੂੰ ਫਿਰ ਲਾਂਚ ਕੀਤਾ ਜਾਏਗਾ ਕਿਤਾਬ ਨੂੰ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਮੈਂ ਆਪਣੀ ਕਿਤਾਬ ਦੀ ਗੱਲ ਕਰ ਰਿਹਾ ਮੰਦਾਵਣੀ ਦੀ ਕੁਝ ਵੀਡੀਓ ਬਣਾਏ ਨੇ 20-25 ਉਹ ਵੀ ਕਿਤਾਬ ਤੋਂ ਪਹਿਲਾਂ ਪੇਸ਼ ਕੀਤੇ ਜਾਣਗੇ ਸਿਧਾਂਤਾਂ ਬਾਰੇ ਤਾਂ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਸੁਣ ਸਕਦੇ ਹੋ ਜੀ ਪੋਡਕਾਸਟ ਦੇ ਉੱਤੇ ਤੇ ਜਾਣ ਲੱਗੇ ਫਿਰ ਮੈਂ ਇੱਕ ਸੋਹਣਾ ਜਿਹਾ ਗੀਤ ਕੋਸ਼ਿਸ਼ ਕਰ ਰਿਹਾ ਪਲੇ ਕਰਨ ਦੀ ਅਗਰ ਸਿਸਟਮ ਮੰਨ ਗਿਆ ਤੇ ਨਹੀਂ ਤਾਂ ਫਿਰ ਪਟਿਆਲੇ ਤੋਂ ਬ੍ਰੌਡਕਾਸਟ ਜਿਹੜਾ ਉਹ ਜਾਰੀ ਰਹੇਗਾ ਤੇ ਆਪ ਸਭ ਦਾ ਦਿਨ ਬਹੁਤ ਵਧੀਆ ਲੰਘੇ ਇਹੀ ਅਰਦਾਸ ਹੈ ਰੱਬ ਰਾਖਾ ਜੀਏ ਕੈਸੇ।
कहूं बिना तेरे जिंदगी ये क्या होगी, कैसे कहूं बिना तेरे जिंदगी ये क्या होगी, जैसे कोई सजा कोई बद्दुआ होगी, जैसे कोई सजा कोई बद्दुआ होगी। मैंने किया है ये फैसला, जीना नहीं है तेरे बिना,
जिए तो जिए कैसे बिन आपके, जिए तो जिए
लगता।